ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਨੇ ਜੀ? ਮੈਂ ਅਮਰੀਕ, ਤੁਹਾਡੀ ਸੇਵਾ ਜਾਦਰੀ ਜੀ, ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ ਆ ਜਾਓ। ਫਿਰ ਮੰਗਲਵਾਰ ਹੋ ਗਿਆ ਜੀ ਅੱਜ, ਔਰ 12 ਅਗਸਤ ਹੋ ਗਈ ਆ, ਦਿਨ ਨੱਠੇ ਜਾ ਰਹੇ ਨੇ। ਔਰ 12 ਅਗਸਤ ਦੀ ਸ਼ਾਮ ਜਿਹੜੀ ਆ ਤੁਹਾਡੇ ਨਾਲ ਬਿਤਾਵਾਂਗੇ, ਕੁਝ ਮਿੱਠੇ ਪਿਆਰੇ ਗੀਤਾਂ ਦੇ ਨਾਲ ਤੇ ਕੁਝ ਗੱਲਾਂ ਬਾਤਾਂ ਦੇ ਨਾਲ ਤੇ ਕੁਝ ਜਾਣਕਾਰੀਆਂ ਦੇ ਨਾਲ। ਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਕਿ ਤੁਸੀਂ ਜੁੜ ਜਾਂਦੇ ਹੋ ਨੱਚਦਾ ਪੰਜਾਬ ਪ੍ਰੋਗਰਾਮ ਤੇ। ਮੈਂ ਅਮਰੀਕ, ਤੁਹਾਡੀ ਸੇਵਾ ਚ ਹਾਜ਼ਰ ਹੋ ਗਿਆ 104.6 ਪਲੈਨਟ FM ਤੋਂ। ਔਰ ਸਟੂਡੀਓ ਦਾ ਫੋਨ ਨੰਬਰ 815-8100-815-8100। ਚਲੋ ਮਿੱਤਰੋ, 3:16 ਹੋ ਗਏ ਸਟੂਡੀਓ ਦੀ ਘੜੀ ਦੇ ਉੱਤੇ। ਮੇਰਾ ਤੁਹਾਡਾ ਸਾਥ ਜਿਹੜਾ ਹੈ ਉਹ 4:45 ਤੱਕ ਰਹਿਣਾ ਹੈ, ਔਰ ਤੁਸੀਂ ਸਾਡੇ ਨਾਲ ਰਾਬਤਾ ਕਰ ਲੈਣਾ ਆ। ਕੁਝ ਜਾਣਕਾਰੀਆਂ ਤੁਹਾਡੇ ਕੋਲ ਹੋਣਗੀਆਂ ਜਿਹੜੀਆਂ ਕਮਿਊਨਿਟੀ ਤੱਕ ਪਹੁੰਚਣੀਆਂ ਚਾਹੀਦੀਆਂ, ਤਾਂ ਫਿਰ ਤੁਸੀਂ ਤਦ ਵੀ ਕਾਲ ਕਰ ਦੇਣੀ। ਮਿੱਠੇ ਪਿਆਰੇ ਗੀਤ ਸੁਣਨਾ ਚਾਹੁੰਦੇ ਤਦ ਵੀ ਕਾਲ ਕਰ ਦੇਣੀ, ਪਰ ਵੈਸੇ ਹੀ ਕਾਲ ਕਰ ਦੇਣੀ ਹੈਲੋ ਹਾਈ ਲਈ, ਸਤਿ ਸ਼੍ਰੀ ਅਕਾਲ ਲਈ। ਜ਼ਰੂਰੀ ਨਹੀਂ ਕਿ ਫਰਮਾਇਸ਼ ਹੀ ਕਰਨੀ ਹੈ ਤੁਸੀਂ ਮਿੱਤਰੋ, ਅਤੇ ਵੈਸੇ ਹੀ ਹੈਲੋ ਹਾਈ ਕਰ ਲਿਓ। ਜਾਂ ਫਿਰ ਆਪਾਂ ਕੋਸ਼ਿਸ਼ ਕਰਾਂਗੇ ਕਿ ਫੇਸਬੁੱਕ ਜ਼ਰੀਏ ਤੁਹਾਡੇ ਨਾਲ ਸਾਂਝ ਪਾਈਏ। ਫਿਰ ਉੱਥੇ ਜਿਹੜੀ ਕਮੈਂਟ ਜਿਹੜੇ ਨੇ ਦੁਨੀਆਂ ਭਰ ਤੋਂ, ਫਿਰ ਸਾਡੇ ਨਾਲ ਮਿੱਤਰ ਪਿਆਰੇ ਜੁੜ ਜਾਂਦੇ ਨੇ, ਜਿੱਥੇ ਕਿ ਟੈਕਨੋਲੋਜੀ ਦਾ ਜ਼ਮਾਨਾ ਹੈ ਦੋਸਤੋ। ਫਿਰ ਆਪਾਂ ਫਿਰ ਉੱਥੇ ਚੱਲਾਂਗੇ, ਫਿਰ ਉੱਥੋਂ ਸਾਰੇ ਪਾਸੇ ਅਮੈਰੀਕਾ, ਕਨੇਡਾ, ਕਿਆ ਬੜਬਾ ਕੀ, ਬੰਗਾ ਕੀ, ਅਤੇ ਫਿਰ ਜਲੰਧਰ ਕੀ, ਫਿਰ ਫਗਵਾੜਾ ਕੀ, ਫਿਰ ਜਿੱਥੋਂ ਜਿੱਥੋਂ ਮਿੱਤਰ ਪਿਆਰੇ ਫਿਰ ਦੇਖਦੇ ਨੇ, ਜੁੜੇ ਹੁੰਦੇ ਨੇ, ਫਿਰ ਉੱਥੇ ਉੱਥੇ ਆਪਾਂ ਪਹੁੰਚ ਜਾਈਦਾ। ਪਰ ਲੇਕਿਨ ਫਿਲਹਾਲ ਇੱਕ ਗੀਤ ਪੇਸ਼ ਕਰੀਏ, ਫਿਰ ਉਸ ਤੋਂ ਬਾਅਦ ਕਰਦੇ ਹਾਂ ਗੱਲਾਂ ਬਾਤਾਂ ਮੈਂ ਕਹਿੰਦਾ ਤੁਹਾਡੇ ਨਾਲ। ਅਤੇ ਗੀਤ ਚਲਾਉਣ ਦੇ ਲਈ ਆਹ ਚਾਹੀਦਾ ਭਾਈ, ਇਹ ਥੱਲੇ ਡਿੱਪਿਆ ਸੀ, ਖੈਰ ਲਓ ਫਿਰ ਇੱਕ ਗੀਤ ਜਸਵੀਰ ਜੱਸੀ ਹੋਣਾਂ ਦੀ ਅਤੇ ਰਾਜ ਖੁੰਦਰਾ ਹੋਣਾਂ ਦੀਆਂ ਆਵਾਜ਼ਾਂ ਨੱਚਦਾ ਪੰਜਾਬ ਪ੍ਰੋਗਰਾਮ 'ਤੇ ਪੇਸ਼ ਕਰੀਏ। ਮੈਂ ਵੀ ਸੁਣਿਆ ਨਹੀਂ ਇਹ ਗੀਤ, ਮੈਨੂੰ ਲੱਗਦਾ ਬਹੁਤ ਵਧੀਆ ਹੋਏਗਾ, ਪੰਜਾਬ ਦੀ ਗੱਲ ਕਰ ਰਿਹਾ। ਔਰ ਫਿਰ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਵੀ ਤੁਹਾਡਾ ਹੁਕਮ ਹੋਇਆ ਕਰਾਂਗੇ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ। ਆਹ ਲਓ ਜੀ,
ਬੜੇ ਕਿੱਸੇ ਰਾਂਝੇ ਹੀ ਦੀ ਦੁਆ ਵਰਗੀ ਪੰਜਾਬੀ ਨਿਰੇ ਖੁਦਾ ਵਰਗੀ ਪੰਜਾਬੀ ਨਾਨਕ ਦੀ ਰਬਾਬ ਵਰਗੀ ਪੰਜਾਬੀ ਕੋਰੇ ਜਵਾਬ ਵਰਗੀ ਪੰਜਾਬੀ ਚਮਕਦੇ ਆਫਤਾਬ ਵਰਗੀ ਪੰਜਾਬੀ ਨੈਣਾ ਦੇ ਨੀਰ ਵਰਗੀ ਪੰਜਾਬੀ ਸੱਜਣਾ ਦੇ ਨਾਂ ਵਰਗੀ ਤੇ ਪੰਜਾਬੀ ਬੋਰਡ ਦੀ ਛਾਂ ਵਰਗੀ ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ ਕਿਉਂਕਿ ਸਾਡੀ ਪੰਜਾਬੀ ਹੈ ਮਾਂ ਵਰਗੀ ਸੁਣਦੇ ਰਹਿਣਾ ਪ੍ਰੋਗਰਾਮ ਨੱਚਦਾ ਪੰਜਾਬ ਹਰ ਮੰਗਲਵਾਰ ਦੀ ਸ਼ਾਮ 3:15 ਤੋਂ ਲੈ ਕੇ 4:45 ਤੱਕ ਬਣੇ ਰਹੋ ਨੱਚਦਾ ਪੰਜਾਬ ਦੀ ਟੀਮ ਅਮਰੀਕ ਜੀ ਤੇ ਰੀਨਾ ਸਿੰਘ ਦੇ ਨਾਲ ਧੰਨਵਾਦ ਜੀ ਨੱਚਦਾ ਪੰਜਾਬ 104.6 ਪਲੈਨਟ FM ਤੇ ਆਨਲਾਈਨ ਸੁਣਨ ਲਈ www.planetaudio.org.nz/nachdapanjab
Next up, Amrik presents current events and community news in Punjabi with a backdrop of Bhangra beats. That's all coming up on Nocta Punjab, on air and streaming live from 3:15.
ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਤਰਸੇਮ ਸਿੰਘ ਜੱਸੜ ਤੇ ਤੁਸੀਂ ਸੁਣ ਰਹੇ ਹੋ ਜੀ ਨੱਚਦਾ ਪੰਜਾਬ ਰੇਡੀਓ ਜਿਉਂਦੇ ਵਸਦੇ ਰਹੋ ਚੜ੍ਹਦੀ ਕਲਾ ਚ ਰਹੋ
ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰਮਾਨ ਢਿੱਲੋਂ ਤੁਸੀਂ ਸੁਣ ਰਹੇ ਹੋ ਨੱਚਦਾ ਪੰਜਾਬ ਰੇਡੀਓ ਅਮਰੀਕ ਸਿੰਘ ਦੇ ਨਾਲ ਤੇ ਰੀਨਾ ਸਿੰਘ ਦੇ ਨਾਲ
ਸਤਿ ਸ਼੍ਰੀ ਅਕਾਲ ਜੀ ਮੈਂ ਹਮਨਤ ਨੂਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨੱਚਦਾ ਪੰਜਾਬ ਰੀਨਾ ਸਿੰਘ ਤੇ ਅਮਰੀਕ ਸਿੰਘ ਦੇ ਨਾਲ
ਜੀ ਬਿਲਕੁਲ ਦੋਸਤੋ ਤੇ ਨਾਲ ਹੀ ਨਾਲ ਤਕਰੀਬਨ 4:15 ਰੀਨਾ ਸਿੰਘ ਹੁਣਾਂ ਦੀ ਜਵਾਨੀ ਜਿਹੜੀ ਕਹਾਣੀ ਹੈ ਉਹ ਵੀ ਤੁਹਾਡੀ ਸੇਵਾ 'ਚ ਪੇਸ਼ ਕਰਾਂਗੇ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਤੁਹਾਡੇ ਕੋਲ ਵੀ ਦੋਸਤੋ ਕੋਈ ਕਹਾਣੀ ਹੈ ਤੁਸੀਂ ਈਮੇਲ ਕਰ ਸਕਦੇ ਹੋ amreek@gmail.com ਜਾਂ ਫਿਰ ਤੁਸੀਂ ਦੋਸਤੋ ਵਟਸਐਪ ਜਿਹੜਾ ਮੇਰਾ ਨੰਬਰ ਹੈ ਉਹੀ 20-25 ਸਾਲ ਤੋਂ ਮੇਰਾ ਇੱਕੋ ਹੀ ਨੰਬਰ ਹੈ ਜਿੱਥੇ ਵੀ ਹੈ ਤੁਸੀਂ ਨੰਬਰਾਂ ਦੇ ਉੱਤੇ ਵੀ ਗੱਲਬਾਤ ਕਰਾਂਗੇ ਤਾਂ ਪਿਛਲੇ ਕਿਹੜੇ ਦਿਨ ਪਰਸੋਂ ਦੀ ਗੱਲ ਹਾਂਜੀ ਪਰਸੋਂ ਤਾਂ ਮਿੱਤਰ ਇੱਕ ਗਾਹ ਹੀ ਪੈ ਗਿਆ ਪਰਸੋਂ ਤਕਰੀਬਨ ਘੱਟੋ ਘੱਟ ਜਿੰਨੇ ਕਿ ਸੁਪਰੀਮ ਸਿੱਖ ਸੁਸਾਇਟੀ ਦਾ ਇੱਕ ਨੰਬਰ ਇੱਕ ਗਰੁੱਪ ਬਣਿਆ ਹੋਇਆ ਵਟਸਐਪ ਦਾ ਜਿੱਥੇ ਕਿ ਮੈਂ ਵੀ ਉਹਦੇ ਵਿੱਚ ਹਾਂ ਔਰ ਉਸ ਗਰੁੱਪ ਦੇ ਵਿੱਚ ਤਕਰੀਬਨ ਜਿੰਨੇ ਵੀ ਲੋਕ ਸਨ ਮੈਨੂੰ ਲੱਗਾ 250 ਲੋਕ ਜਿਹੜੇ ਨੇ ਉਹਨਾਂ ਸਾਰਿਆਂ ਨੂੰ ਇੱਕ ਫੇਕ ਕਾਲ ਆਈ ਜਿੱਦਾਂ ਮੈਨੂੰ ਜਿਹੜੀ ਕਾਲ ਆਈ ਕਿਉਂਕਿ ਕਿਸੇ ਨੂੰ ਜਰਮਨ ਦੇ ਨੰਬਰ ਤੋਂ ਆਈ ਕਿਸੇ ਨੂੰ ਅਮੈਰੀਕਾ ਦੇ ਨੰਬਰ ਤੋਂ ਆਈ ਕਿਸੇ ਨੂੰ ਕੈਨੇਡਾ ਦੇ ਨੰਬਰ ਤੋਂ ਕਿਸੇ ਨੂੰ ਕਿਤੇ ਤੇ ਕਿਸੇ ਨੂੰ ਕਿਤੇ ਕਾਲਾਂ ਕਰਕੇ ਉਸ ਇਨਸਾਨ ਨੇ ਯਾਨੀ ਕਿ ਹਰੇਕ ਨੂੰ ਪੈਸੇ ਮੰਗਣ ਦੀ ਕੋਸ਼ਿਸ਼ ਕੀਤੀ ਅਤੇ ਮੈਨੂੰ ਵੀ ਕਾਲ ਆਈ ਅਤੇ ਮੈਨੂੰ ਕਿਉਂਕਿ ਮੈਂ ਸ਼ਾਮ ਦਾ ਸਮਾਂ ਸੀ ਅਤੇ ਮੈਂ ਕਿਹਾ ਵੀ ਯਾਰ ਕਿਸੇ ਦੀ ਕਾਲ ਆਈ ਅਤੇ ਕਹਿੰਦੇ ਤੁਸੀਂ ਪਛਾਣਦੇ ਹੀ ਨਹੀਂ ਹੈ ਆਪਣੇ ਭਤੀਜਿਆਂ ਨੂੰ ਆਪਣੇ ਭਾਣਜਿਆਂ ਨੂੰ ਮੈਂ ਕਿਹਾ ਹੈ ਵੀ ਚਲੋ ਮੈਂ ਪਛਾਣਦਾ ਤਾਂ ਹੈ ਵੀ ਤੁਸੀਂ ਗੱਲ ਕਿੱਥੋਂ ਕਰ ਰਹੇ ਹੋ ਅਸੀਂ ਇੱਧਰੋਂ ਕਰ ਰਹੇ ਹਾਂ ਬਾਹਰੋਂ ਕਰ ਰਹੇ ਹਾਂ ਯਾਨੀ ਕਿ ਥੋੜ੍ਹੀ ਜਿਹੀ ਕਮਾਈ ਗੱਲ ਅਤੇ ਥੋੜ੍ਹੀ ਜਿਹੀ ਤੜਕ ਗਈ ਸੀ ਯਾਰ ਵੀ ਕਿਤੇ ਗੱਲਬਾਤ ਹੈ ਅਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਫਿਰ ਵੀ ਮੈਂ ਕਿਹਾ ਭਾਣਜੇ ਅਤੇ ਭਤੀਜੇ ਆਪਣੇ ਰਹਿੰਦੇ ਆ ਅਮੈਰੀਕਾ ਕੈਨੇਡਾ 'ਚ ਰਹਿੰਦੇ ਆ ਪਰ ਤੁਸੀਂ ਕਿੱਥੋਂ ਅਤੇ ਕਹਿੰਦਾ ਫਿਰ ਮੈਂ 2-3 ਦੇ ਨਾਂ ਲੈ ਲਿਆ ਤੁਸੀਂ ਨਾਂ ਵੀ ਕਹਿੰਦਾ ਲੈ ਲਿਆ ਹੁਣ ਤਾਂ ਤੁਸੀਂ ਪਛਾਣ ਲਓ ਮੈਂ ਯਾਰ ਬੜਾ ਥੋੜ੍ਹਾ ਜਿਹਾ ਸ਼ਿਸ਼ੋ ਪੰਜ ਪਿਆ ਮੈਂ ਕਿਹਾ ਤੂੰ ਸਿੱਧੀ ਗੱਲ ਦੱਸ ਵੀ ਕੌਣ ਬੋਲ ਰਿਹਾ ਕੀ ਆ ਲੈ ਤੁਸੀਂ ਉਹ ਫਿਰ ਕਹਾਣੀ ਜਿੱਦਾਂ ਮੈਨੂੰ ਤਾਂ ਲੱਗਦਾ ਯਾਰ ਕਿਤੇ ਇੱਦਾਂ ਨਾ ਹੋ ਜਾਵੇ ਹੋਰ ਨਾ ਫਿਰ ਕਰਦੇ ਨਾ ਰਾਜ ਦੇਣ ਯਾਰ ਤੁਸੀਂ ਸਾਡੇ ਇੱਧਰੋਂ ਫੋਨ ਨਹੀਂ ਚੱਕਦੇ ਅਤੇ ਜਿੱਦਾਂ ਫਿਰ ਉਹਨੇ ਇੱਕ ਦੋ ਗੱਲਾਂ ਹੋਰ ਕਹੀਆਂ ਵੀ ਰਿਸਪੈਕਟ ਤੋਂ ਬਿਨਾਂ ਵਾਲੀਆਂ ਗੱਲਾਂ ਸੀ ਅਤੇ ਫਿਰ ਮੈਨੂੰ ਥੋੜ੍ਹੀ ਔੜੀ ਵੀ ਇਹ ਤਾਂ ਗੱਲ ਖਤਰਨਾਕ ਆ ਵੀ ਇਹ ਗੱਲ ਬੜੀ ਫੇਕ ਲੱਗ ਰਹੀ ਆ ਅਤੇ ਉਹ ਜਿੱਦਾਂ ਹੀ ਮੈਂ ਫੋਨ ਉਹ ਬੰਦ ਕਰ ਦਿੱਤਾ ਫਿਰ ਉਹਦਾ ਮੁੜ ਕੇ ਫੋਨ ਨਹੀਂ ਆਇਆ ਹੁਣ ਪਤਾ ਲੱਗ ਗਿਆ ਅਤੇ ਇੱਦਾਂ ਹੀ ਫਿਰ ਨਾਲ ਦੀ ਨਾਲ ਹੀ ਫਿਰ ਮੈਸੇਜ ਡਿੱਗਣ ਲੱਗ ਪਏ ਬਾਕੀਆਂ ਨੂੰ ਵੀ ਕਹਿੰਦਾ ਮੈਨੂੰ ਵੀ ਆਇਆ ਮੈਨੂੰ ਵੀ ਫੋਨ ਆਇਆ ਮੈਨੂੰ ਵੀ ਆਇਆ ਪਤਾ ਨਹੀਂ ਕਿੰਨੇ ਜਣਿਆਂ ਨੂੰ ਫੋਨ ਆਏ ਉਸ ਦਿਨ ਸੋ ਗੱਲ ਸੀ ਸਾਰੀ ਉਸਦੀ ਪੈਸੇ ਮੰਗਣ ਦੀ ਜਾਂ ਉਹਨੂੰ ਜਿਹੜਾ ਤੁਹਾਡਾ ਫੋਨ ਹੈ ਉਹਨੂੰ ਹੈਕ ਕਰਨ ਦੀ ਇਹ ਸਿਸਟਮ ਜਿਹੜਾ ਆ ਉਹ ਕਾਫੀ ਚੱਲਿਆ ਇੱਕ ਦੋ ਦਿਨ ਪਿਛਲੇ ਦਿਨ ਹੀ ਸੋ ਇੱਦਾਂ ਦੇ ਕਾਲਸ ਜਿਹੜੀਆਂ ਨੇ ਤੁਹਾਨੂੰ ਆਉਣੀ ਅੱਗੇ ਵੀ ਆਪਾਂ ਅਗਾਹ ਕਰਦੇ ਰਹਿੰਦੇ ਹਾਂ ਵੀ ਜਿਹੜੀਆਂ ਕਾਲਸ ਨੇ ਜਾਂ ਫਿਰ ਤੁਹਾਨੂੰ ਕੋਈ ਮੈਸੇਜ ਆਉਂਦਾ ਉਹਦੇ ਉੱਤੇ ਜਿਹੜਾ ਲਿੰਕ ਹੁੰਦਾ ਉਸਨੂੰ ਕਦੇ ਵੀ ਕਲਿੱਕ ਨਾ ਕਰੋ ਅਤੇ ਪਹਿਲਾਂ ਜਾਂ ਛਾਣਬੀਣ ਜਿਹੜੀ ਉਹ ਜ਼ਰੂਰ ਕਰ ਲਓ ਵੀ ਯਾਰ ਮੈਨੂੰ ਕੋਈ ਕਾਲ ਕਰ ਸਕਦਾ ਇਸ ਵੇਲੇ ਵੀ ਕਿਹੜਾ ਨੰਬਰ ਆ ਤਾਂ ਕੀ ਆ ਉਹਨੇ ਤਾਂ ਜੇ ਕੋਈ ਬੰਦਾ ਹੋਵੇ ਉਹ ਸਿੱਧੀ ਤੁਹਾਡੇ ਨਾਲ ਗੱਲ ਕਰ ਲੈਂਦਾ ਆ ਪਰ ਫੇਕ ਆਈਡੀਆਂ ਬਣਾ ਕੇ ਇਹ ਜਿਹੜੀ ਕਹਾਣੀ ਹੈ ਕਾਫੀ ਚੱਲੀ ਕਾਫੀ ਕੁਛ ਜਿਹੜਾ ਆ ਲੋਕਾਂ ਨੂੰ ਜਿਹੜੀਆਂ ਨੇ ਕਾਲਸ ਆਈਆਂ ਕਿ ਪੈਸੇ ਹੜੱਪਣ ਦੀ ਇਹ ਜਿਹੜੀ ਹੈ ਸਕੀਮ ਜਿਹੜੀ ਉਹ ਚੱਲ ਰਹੀ ਸੀ ਪਰ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਉਹਦਾ ਕੋਈ ਹੱਥ ਪਹਿਲਾਂ ਪਿਆ ਇਸ ਮਾਮਲੇ 'ਚ ਸਾਰਿਆਂ ਨੂੰ ਪਤਾ ਲੱਗ ਗਿਆ ਫਿਰ ਮੈਸੇਜ ਤੁਹਾਡਾ ਸਾਈਡ ਉੱਤੇ ਵੀ ਭਾਈ ਇਹ ਜਿਹੜੀ ਕਾਲ ਆ ਇਹਨੂੰ ਅਟੈਂਡ ਨਾ ਕਰੋ ਅਤੇ ਇਹ ਬਿਨਾਂ ਮਤਲਬ ਤੋਂ ਜਿਹੜੀ ਕਾਲ ਆ ਉਸਨੂੰ ਬਲੌਕ ਕਰੋ ਅਤੇ ਫਿਰ ਰਿਪੋਰਟ ਕਰੋ ਪੁਲਿਸ ਨੂੰ ਰਿਪੋਰਟ ਜਿਹੜੀ ਉਹ ਕਰ ਦੇਣੀ ਜ਼ਰੂਰੀ ਹੈ ਇਸ ਮਾਮਲੇ ਦੇ ਵਿੱਚ ਸੋ ਖਿਆਲ ਰੱਖਿਆ ਕਰੋ ਮਿੱਤਰੋ ਇੱਦਾਂ ਦੀਆਂ ਚੀਜ਼ਾਂ ਕਾਫੀ ਚੱਲ ਰਹੀਆਂ ਨੇ ਸੋ ਆਵਾਜ਼ ਵੀ ਉੱਦਾਂ ਦੀ ਬਣ ਜਾਂਦੀ ਹੈ ਏ ਆਈ ਦਾ ਜ਼ਮਾਨਾ ਏ ਆਈ ਦੇ ਸਹਿਯੋਗ ਦੇ ਨਾਲ ਫਿਰ ਜਿਹੜੀ ਆਵਾਜ਼ ਹੈ ਜਿੱਦਾਂ ਮੰਨ ਲਓ ਵੀ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਤੁਹਾਡਾ ਰਿਸ਼ਤੇਦਾਰ ਉੱਧਰ ਰਹਿੰਦਾ ਤਾਂ ਉਹਦੀ ਥੋੜ੍ਹੀ ਆਵਾਜ਼ ਜਿਹੜੀ ਹੈ ਰਲਦੀ ਮਿਲਦੀ ਹੋ ਜਾਂਦੀ ਹੈ ਉੱਦਾਂ ਦੀਆਂ ਆਵਾਜ਼ਾਂ ਕੱਢ ਕੇ ਫਿਰ ਉਹ ਤੁਹਾਨੂੰ ਪ੍ਰਮਾਣ ਦੀ ਕੋਸ਼ਿਸ਼ ਵੀ ਕਰਦੇ ਸੋ ਕੋਈ ਵੀ ਕਾਲ ਆਵੇ ਇਸ ਤਰ੍ਹਾਂ ਦੀ ਤਾਂ ਉਸਨੂੰ ਥੋੜ੍ਹਾ ਜਿਹਾ ਵੈਰੀਫਾਈ ਜ਼ਰੂਰ ਕਰ ਲਿਆ ਕਰੋ ਭਾਈ ਵੀ ਇਹ ਗੱਲਬਾਤ ਕਿਤੇ ਨਾ ਕਿਤੇ ਵਿਗੜੀ ਹੋ ਲੱਗਦੀ ਹੈ ਖੈਰ ਬਹੁਤ ਧੰਨਵਾਦ ਤੁਹਾਡਾ ਬਹੁਤ ਮਿਹਰਬਾਨੀ ਖਿਆਲ ਰੱਖਿਆ ਕਰੋ ਇਹਨਾਂ ਚੀਜ਼ਾਂ ਦਾ ਸ਼ੁਕਰੀਆ ਅਤੇ ਨਾਲ ਨਾਲ ਦੋਸਤੋ ਗੱਲਾਂ ਬਾਤਾਂ ਆਪਾਂ ਕਰਦੇ ਚੱਲਣਾ ਹੈ ਅਤੇ ਜੀ ਖਾਨ ਹੋਣਾ ਦੀ ਆਪਾਂ ਜ਼ਰੂਰ ਗੱਲ ਕਰਨੀ ਹੈ ਜੀ ਖਾਨ ਹੋਣਾ ਦਾ ਸ਼ੋਅ ਦੋਸਤੋ ਨਿਊਜ਼ੀਲੈਂਡ ਦੇ ਵਿੱਚ ਹੋਣ ਜਾ ਰਿਹਾ ਜਿਹੜਾ ਕਿ 30 ਤਰੀਕ ਨੂੰ ਹੋ ਜਾਣਾ ਹੈ ਡਿਊ ਡਰੋਪ ਇਵੈਂਟ ਸੈਂਟਰ ਦੇ ਵਿੱਚ ਕਿਉਂਕਿ ਟਿਕਟਾਂ ਬੜੀਆਂ ਵਾਜਬ ਨੇ $15 ਦੀ ਸਿਰਫ ਟਿਕਟ ਇਸ ਕਰਕੇ ਜਿਹੜੇ ਪ੍ਰਬੰਧਕ ਨੇ ਉਹਨਾਂ ਵੱਲੋਂ ਜਾਣਕਾਰੀਆਂ ਮੁਤਾਬਕ ਇਹ ਜਿਹੜਾ ਸ਼ੋਅ ਹੈ ਬੜੀ ਜਲਦੀ ਸੋਲਡ ਆਊਟ ਹੋਣ ਵਾਲਾ ਫਿਰ ਨਾ ਕਿ ਭਾਈ ਟਿਕਟਾਂ ਨਹੀਂ ਮਿਲੀਆਂ ਇਸ ਕਰਕੇ ਤੁਸੀਂ ਟਿਕਟਾਂ ਜਲਦ ਤੋਂ ਜਲਦ ਲੈ ਲਓ ਅਤੇ ਇਸ ਸ਼ੋਅ ਨੂੰ ਤੁਸੀਂ ਅਗਰ ਦੇਖਣਾ ਚਾਹੁੰਦੇ ਹੋ ਕਿਉਂਕਿ $15 ਦੀ ਟਿਕਟ ਇਹ ਜ਼ਿਆਦਾ ਦੇਰ ਨਹੀਂ ਰਹਿਣੀ ਹੈ ਮੇਲਾ ਦਾ ਇਸ ਹਫ਼ਤੇ ਦੇ ਐਂਡ ਤੱਕ ਜਿਹੜਾ ਇਹ ਟਿਕਟਾਂ ਕਾਫੀ ਜਿਹੜੀਆਂ ਨੇ ਉਹ ਵਿਕ ਜਾਣੀਆਂ ਨੇ ਪ੍ਰਬੰਧਕਾਂ ਦਾ ਇਹ ਕਹਿਣਾ ਹੈ ਇਸ ਕਰਕੇ ਤੁਸੀਂ ਆਪਣੀਆਂ ਟਿਕਟਾਂ ਜ਼ਰੂਰ ਲੈਣੀਆਂ 30 ਤਰੀਕ ਨੂੰ ਦੋਸਤੋ ਇੱਥੇ ਹੋਣਾ ਹੈ ਅਤੇ ਫਿਰ 29 ਤਰੀਕ ਨੂੰ ਮੇਰੇ ਖਿਆਲ ਹੈਮਿਲਟਨ ਦੇ ਵਿੱਚ ਹੋਣਾ ਹੈ ਅਤੇ ਉਸ ਤੋਂ ਬਾਅਦ ਫਿਰ ਨਿਊ ਪਲਮਥ ਹੋਰ ਜਿੱਥੇ ਜਿੱਥੇ ਵੀ ਹੋਣਾ ਹੈ ਅਤੇ ਤੁਸੀਂ ਤੁਹਾਨੂੰ ਜਾਣਕਾਰੀ ਅਸੀਂ ਜ਼ਰੂਰ ਦਿੰਦੇ ਚੱਲਣਾ ਹੈ ਅਤੇ ਟਿਕਟਾਂ ਜਿਹੜੀਆਂ ਨੇ ਤੁਸੀਂ ਅਗਰ ਬਾਏ ਹੈਂਡ ਲੈਣੀਆਂ ਨੇ ਤਾਂ ਫਿਰ ਜਿਹੜੀ ਇੰਡੀਅਨ ਫਲੇਮ ਦੇ ਉੱਤੇ ਟਿਕਟਾਂ 20 ਮਿਲ ਰਹੀਆਂ ਨੇ ਅਤੇ ਇੰਡੋ ਸਪਾਈਸ ਵਰਲਡ ਦੀਆਂ ਦੁਕਾਨਾਂ ਦੇ ਉੱਤੇ ਮਿਲ ਰਹੀਆਂ ਨੇ ਤੁਹਾਡੇ ਇਲਾਕੇ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ ਉੱਥੋਂ ਤੁਸੀਂ ਇਹ ਟਿਕਟਾਂ ਜਿਹੜੀਆਂ ਨੇ ਉਹ ਪਤਾ ਕਰ ਸਕਦੇ ਹੋ ਅਤੇ ਤੁਹਾਨੂੰ ਇਹ ਟਿਕਟਾਂ ਉੱਥੋਂ 20 ਮਿਲ ਜਾਣੀਆਂ ਇਸ ਤੋਂ ਪਹਿਲਾਂ ਕਿ ਸਾਰੀਆਂ ਵਿਕ ਜਾਣ ਤਾਂ ਇਸ ਕਰਕੇ ਆਪਣੀਆਂ ਟਿਕਟਾਂ ਜਿਹੜੀਆਂ ਨੇ ਉਹ ਤੁਸੀਂ ਲੈ ਲੈਣੀਆਂ ਆ ਅਤੇ ਨਾਲ ਨਾਲ ਰੱਖੜੀ ਦਾ ਤਿਉਹਾਰ ਹੋ ਕੇ ਹਟਿਆ ਜੀ ਸ਼ਨਿਚਰਵਾਰ ਨੂੰ ਦੋਸਤੋ ਸੋ ਐਨ ਜੈਟ ਇੰਡੀਅਨ ਫਲੇਮ ਦੀ ਤਰਫੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਾਫੀ ਤੁਸੀਂ ਸਹਿਯੋਗ ਦਿੱਤਾ ਸੋ ਆਉਂਦੇ ਸਮਿਆਂ ਦੇ ਵਿੱਚ ਜਿਹੜੀਆਂ ਵੀ ਉਣਤਾਈਆਂ ਰਹਿ ਗਈਆਂ ਹੋਣਗੀਆਂ ਤੋਂ ਜ਼ਰੂਰ ਪੂਰੀਆਂ ਕਰਨਗੇ ਜੀ ਐਨ ਜੈਟ ਇੰਡੀਅਨ ਫਲੇਮ ਆਪਣੇ ਖਾਣਿਆਂ ਦੇ ਲਈ ਕੈਟਰਿੰਗ ਦੇ ਲਈ ਮਠਿਆਈਆਂ ਦੇ ਲਈ ਸਬਜ਼ੀ ਭਾਜੀਆਂ ਦੇ ਲਈ ਜਾਂ ਸਨੈਕਸ ਦੇ ਲਈ ਤੁਸੀਂ ਉਹਨਾਂ ਦੇ ਨਾਲ ਰਾਬਤਾ ਜ਼ਰੂਰ ਕਰ ਲੈਣਾ ਆਉਂਦੇ ਜਿਹੜੇ ਤਿਉਹਾਰ ਨੇ ਉਹਨਾਂ ਦੀਆਂ ਤਿਆਰੀਆਂ ਤੁਹਾਨੂੰ ਕਿਵੇਂ ਲੱਗਦੀਆਂ ਤੁਹਾਨੂੰ ਕੀ ਚਾਹੀਦਾ ਤਾਂ ਇਸ ਬਾਬਤ ਤਾਂ ਤੁਸੀਂ ਰੀਨਾ ਸਿੰਘ ਹੋਣਾ ਦੇ ਨਾਲ ਰਾਬਤਾ ਜਿਹੜਾ ਉਹ ਕਰ ਲੈਣਾ 266-9927 ਇਹਨਾਂ ਦਾ ਫੋਨ ਨੰਬਰ ਹੈ ਵੀਕਐਂਡ ਦੇ ਉੱਤੇ ਸਟਾਲ ਹੁੰਦੇ ਨੇ ਸੋ ਉਹਨਾਂ ਸਟਾਲ ਦਾ ਤੁਸੀਂ ਫਾਇਦਾ ਜਿਹੜਾ ਹੈ ਉਹ ਵੀ ਉਠਾ ਸਕਦੇ ਹੋ ਸੋ ਹੋਰ ਵੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲਾਂਗੇ ਐਨ ਜੈਟ ਇੰਡੀਅਨ ਫਲੇਮ ਦੀ ਤਰਫੋਂ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪਹੁੰਚ ਰਿਹਾ ਹੈ ਨੱਚਦਾ ਪੰਜਾਬ ਮੈਂ ਅਮਰੀਕ ਤੁਹਾਡੀ ਸੇਵਾ 'ਚ ਹਾਜ਼ਰ ਹਾਂ 4:45 ਤੱਕ ਅਤੇ ਆ ਜਾਓ ਕਰਦਿਆਂ ਗੱਲਾਂ ਬਾਤਾਂ ਅਤੇ ਮਿੱਠੇ ਪੈਰ ਗੀਤ ਵੀ ਤੁਹਾਡਾ ਸੁਣਾਵਾਂਗੇ ਔਰ ਤੁਹਾਡਾ ਸਹਿਯੋਗ ਬੜਾ ਜ਼ਰੂਰੀ ਹੈ ਧੰਨਵਾਦ ਮਾ ਲਓ ਜੀ ਪਿਓ ਰਾਜਾਂ ਦਾ ਰਾਜਾ ਏ ਇਹੋ ਸੱਚ ਨਾ ਮੈਥੋਂ ਅੱਜ ਲੁਕੋਵਣ ਮਾਂ ਮਹਾਰਾਣੀ ਪਿਓ ਰਾਜਾਂ ਦਾ ਰਾਜਾ ਏ ਇਹੋ ਸੱਚ ਨਾ ਮੈਥੋਂ ਅੱਜ ਲੁਕੋਵਣ ਅਗਲੇ ਜਨਮ ਚ ਜੇ ਦੁਨੀਆਂ ਤੇ ਆਵਾਂ ਮੈਂ ਰੱਬਾ ਮੇਰੇ ਇਹੋ ਮਾਂ ਤੇ ਪਿਓ ਹੋਵਣ ਅਗਲੇ ਜਨਮ ਚ ਜੇ ਦੁਨੀਆਂ ਤੇ ਰੱਬਾ ਮੇਰੇ ਇਹੋ ਮਾਤੇ ਪਿਓ ਹੋਵਣ ਇੱਕ ਵੇੜੇ ਵਿੱਚ ਖੇਡੇ ਸਾਲ ਗੁਜ਼ਾਰੇ ਨੇ ਖੂਨ ਦੇ ਰਿਸ਼ਤੇ ਹਰ ਰਿਸ਼ਤੇ ਤੋਂ ਪਿਆਰੇ ਨੇ ਇੱਕ ਵੇੜੇ ਵਿੱਚ ਖੇਡੇ ਸਾਲ ਗੁਜ਼ਾਰੇ ਨੇ ਖੂਨ ਦੇ ਰਿਸ਼ਤੇ ਹਰ ਰਿਸ਼ਤੇ ਤੋਂ ਪਿਆਰੇ ਨੇ ਜਿੱਥੇ ਆਪਣੇ ਖੜਦੇ ਖੜਦਾ ਹੋਰ ਨਹੀਂ ਅੰਮਾ ਜਹਾਂ ਨਾਲ ਹੈ ਸਾਂਝੇ ਸਾਹੋਂ ਅਗਲੇ ਜਨਮ ਚ ਜੇ ਦੁਨੀਆਂ ਤੇ ਆਵਾਂ ਮੈਂ ਰੱਬਾ ਮੇਰੇ ਇਹੋ ਹੀ ਭੈਣ ਪਲਾ ਹੋਵਣ
ਅਗਲੇ ਜਨਮ ਚ ਜੇ ਦੁਨੀਆ ਤੇ ਆਵਾਂ ਮੈਂ ਰੱਬਾ ਮੇਰੇ ਇਹੋ ਹੀ ਭੈਣ ਭਰਾ ਹੋਵਣ ਜੋ ਵੀ ਜ਼ਿੰਦਗੀ ਵਿੱਚ ਸਰਦਾ ਨਹੀਂ ਬੈ ਯਾਰਾਂ ਦੀ ਮਹਿਫਲ ਵਿੱਚ ਦਿਲ ਭਰਦਾ ਨਹੀਂ ਓਏ ਯਾਰਾਂ ਵਾਜੋਂ ਵੀ ਜ਼ਿੰਦਗੀ ਵਿੱਚ ਸਰਦਾ ਨਹੀਂ ਬੈ ਯਾਰਾਂ ਦੀ ਮਹਿਫਲ ਵਿੱਚ ਦਿਲ ਭਰਦਾ ਨਹੀਂ ਓ ਸ਼ੇਰਾਂ ਵਰਗੇ ਨਾਲ ਖੜੇ ਨੇ ਕੰਧ ਬਣ ਕੇ ਕਿਹਦਾ ਡਰ ਜੇ ਇਹੋ ਜੇ ਇਤਬਾਰ ਹੋਵਣ ਅਗਲੇ ਜਨਮ ਚ ਜੇ ਦੁਨੀਆ ਤੇ ਰੱਬਾ ਮੇਰੇ ਇਹੋ ਹੀ ਸੋਹਣੇ ਯਾਰ ਹੋਵਣ ਹਾਏ ਅਗਲੇ ਜਨਮ ਚ ਜੇ ਦੁਨੀਆ ਤੇ ਆਵਾਂ ਮੈਂ ਰੱਬਾ ਮੇਰੇ ਇਹੋ ਹੀ ਸਾਰੇ ਯਾਰ ਹੋਵਣ ਬਖਸ਼ਿਸ਼ ਗੁਰੂਆਂ ਪੀਰਾਂ ਦੀ ਪੀਰਾਂ ਦੀ ਕਰਮਾਂ ਵਾਲੀ ਧਰਤੀ ਸੰਤ ਫਕੀਰਾਂ ਦੀ ਦੇਸ਼ ਮੇਰੇ ਨੂੰ ਬਖਸ਼ਿਸ਼ ਗੁਰੂਆਂ ਪੀਰਾਂ ਦੀ ਕਰਮਾਂ ਵਾਲੀ ਧਰਤੀ ਸੰਤ ਫਕੀਰਾਂ ਦੀ ਹਠੂਰ ਵਾਲਿਆ ਮੰਗਲਾ ਚੌਧਰ ਪੂਰੀ ਏ ਅਸੀਂ ਆਪਣੇ ਪਿੰਡ ਚ ਰਹੀਏ ਜਿਵੇਂ ਨਵਾਬ ਹੋਵੇ ਅਗਲੇ ਜਨਮ ਚ ਜੇ ਦੁਨੀਆ ਤੇ ਰੱਬਾ ਮੇਰਾ ਸੋਹਣਾ ਦੇਸ਼ ਪੰਜਾਬ ਹੋਵੇ ਅਗਲੇ ਜਨਮ ਚ ਜੇ ਦੁਨੀਆ ਤੇ ਆਵਾਂ ਮੈਂ ਰੱਬ ਕਰਕੇ ਮੇਰਾ ਸੋਹਣਾ ਦੇਸ਼ ਪੰਜਾਬ ਹੋਵੇ ਹਏ ਰੱਬਾ ਮੇਰਾ ਇਹੋ ਹੀ ਦੇਸ਼ ਪੰਜਾਬ ਹੋਵੇ ਹਏ ਰੱਬਾ ਮੇਰੇ ਇਹੋ ਹੀ ਮਾਂ ਤੇ ਪਿਓ ਹੋਵਣ ਹਏ ਰੱਬਾ ਮੇਰੇ ਇਹੋ ਹੀ ਭੈਣ ਭਰਾ ਹੋਵਣ ਹਏ ਰੱਬਾ ਮੇਰੇ ਇਹੋ
ਕਿਆ ਬਾਤਾਂ ਹੈ। ਸੋ ਮੰਗਲ ਅਠੂਰ ਦੀ ਕਲਮ ਜਿਹੜੀ ਆ ਹਮੇਸ਼ਾ ਦੋਸਤੋ ਬਾ ਕਮਾਲ ਕਰਦੀ ਹੈ ਔਰ ਮੰਗਲ ਅਠੂਰ ਉਹਨਾਂ ਨੇ ਇਹ ਗੀਤ ਲਿਖਿਆ ਔਰ ਰਣਜੀਤ ਬਾਵੇ ਨੇ ਇਸ ਨੂੰ ਗਾਇਆ। ਸੋ ਬਹੁਤ ਬਿਹਤਰੀਨ ਜਿਹੜੀ ਗੀਤ ਆ ਪੇਸ਼ ਕਰਦਾ ਹੈ ਬਾਬਾ ਤੇ ਮੰਗਲ ਅਠੂਰ ਉਹਨਾਂ ਦੀ ਜਿਹੜੀ ਕਲਮ ਆ ਉਹ ਦੋਸਤੋ ਬਾ ਕਮਾਲ ਕਿਉਂਕਿ ਮਨਮੋਹਨ ਵਾਰਸ ਹੋਣਾ ਤੋਂ ਲੈ ਕੇ ਜਿਹੜੀ ਉਹਨਾਂ ਦੇ ਵਿਰਸੇ ਆ ਉਹ ਮੰਗਲ ਅਠੂਰ ਹੋਣਾ ਕਰਕੇ ਬਹੁਤ ਮਸ਼ਹੂਰ ਹੋਏ। ਮੰਗਲ ਅਠੂਰ ਹੋਣਾ ਨੇ ਇਕੱਲੇ ਵਾਰਸ ਭਰਾਵਾਂ ਨੂੰ ਨਹੀਂ ਦਿੱਤੇ ਗੀਤ, ਉਹਨਾਂ ਨੇ ਤਕਰੀਬਨ ਹਰ ਇੱਕ ਉਸ ਕਲਾਕਾਰ ਨੂੰ ਆਪਣੇ ਗੀਤ ਦਿੱਤੇ ਜਿਹੜਾ ਕਿ ਜਿਸ ਤਰ੍ਹਾਂ ਦਾ ਗੀਤ ਉਹ ਨਿਭਾ ਸਕਦਾ ਹੈ। ਸੋ ਰਣਜੀਤ ਬਾਵੇ ਦੇ ਹਿੱਸੇ ਇਹ ਗੀਤ ਆਇਆ ਅਤੇ ਫਿਰ ਇਹ ਹੁਣੇ ਰਿਲੀਜ਼ ਹੋਇਆ ਦੋਸਤੋ ਇਹ ਗੀਤ। ਸੋ ਇਸ ਗੀਤ ਨੇ ਦੋਸਤੋ ਦੇਖ ਲਓ ਵੀ 6 ਕੁ ਦਿਨ ਹੋਏ ਮੈਨੂੰ ਲੱਗਦਾ ਔਰ ਕਾਫੀ ਵਿਊ ਜਿਹੜੇ ਨੇ ਇਹਦੇ ਇਸ ਗੀਤ ਦੇ ਹੋ ਗਏ ਨੇ। ਸੋ ਚੰਗੀ ਚੀਜ਼ ਹਮੇਸ਼ਾ ਦੋਸਤੋ ਚੱਲਦੀ ਹੈ। ਸੋ ਧੰਨਵਾਦ ਕਰਦੇ ਹਾਂ ਮੰਗਲ ਅਠੂਰ ਹੋਣਾ ਦਾ ਅਤੇ ਨਾਲ ਨਾਲ ਇਸ ਗੀਤ ਨੂੰ ਤੁਹਾਡੀ ਝੋਲੀ ਚ ਪਾਉਣ ਦਾ, ਬਾਕੀ ਤੁਹਾਡੇ ਤੇ ਆ ਡਿਪੈਂਡ ਕਿ ਤੁਸੀਂ ਭਾਈ ਕਿਸ ਤਰ੍ਹਾਂ ਇਸ ਗੀਤ ਨੂੰ ਲੈਂਦੇ ਹੋ। 1.5 ਵਿਊ ਜਿਹੜੇ ਨੇ 6 ਦਿਨਾਂ ਦੇ ਵਿੱਚ ਇਸ ਗੀਤ ਦੇ ਹੋ ਗਏ ਨੇ ਔਰ ਇਸ ਗੀਤ ਨੂੰ ਕਾਫੀ ਮਾਨਤਾ ਜਿਹੜਾ ਉਹ ਮਿਲ ਰਿਹਾ। ਸੋ ਬਾਕੀ ਪੰਜਾਬੀ ਆ ਗਏ ਹੋਏ ਜਿਹੜਾ ਕਹਿ ਰਿਹਾ ਕਲਾਕਾਰ ਇਹ ਕਲਾਕਾਰ ਦਲਜੀਤ ਦੋਸਾਂਝ ਬੜੀ ਜਲਦੀ ਫੇਰ ਨਿਊਜ਼ੀਲੈਂਡ ਦੇ ਵਿੱਚ ਹਾਜ਼ਰ ਹੋਵੇਗਾ ਦੋਸਤੋ। ਨਵੰਬਰ ਮਹੀਨੇ ਦੇ ਕਹਿੰਦੇ ਦੂਜੇ ਹਫ਼ਤੇ ਦੇ ਵਿੱਚ ਦਲਜੀਤ ਦੋਸਾਂਝ ਇੱਕ ਵਾਰ ਫੇਰ ਨਿਊਜ਼ੀਲੈਂਡ ਆਕਲੈਂਡ ਸਿਟੀ ਦੇ ਵਿੱਚ ਜਿਹੜਾ ਸਪਾਰਕ ਓਰੀਨਾ ਹੈ ਉੱਥੇ ਸ਼ੋਅ ਲੈ ਕੇ ਹਾਜ਼ਰ ਹੋ ਰਿਹਾ। ਇਹ ਖ਼ਬਰਾਂ ਜਿਹੜੀਆਂ ਨੇ ਦੋਸਤੋ ਹੁਣ ਚਰਚਾ ਦੇ ਵਿੱਚ ਬਣ ਗਈਆਂ। ਪਿਛਲੀ ਵਾਰੀ ਕਾਫ਼ੀ ਲੋਕ ਰਹਿ ਗਏ ਸਨ ਕਿ ਭਾਈ ਟਿਕਟਾਂ ਨਹੀਂ ਮਿਲੀਆਂ। ਸੋ ਟਿਕਟਾਂ ਪਏ ਦਲਜੀਤ ਦੀਆਂ, ਤੁਹਾਨੂੰ ਪਤਾ ਵੀ ਉਹ ਘੰਟੇ 'ਚ ਕਹਿੰਦੇ ਨੇ ਸ਼ੋਅ ਦਾ ਸੋਲਡ ਆਊਟ ਹੋ ਜਾਂਦਾ ਆ। ਸੋ ਇਸ ਕਰਕੇ ਕਿੰਨੇ ਦੀਆਂ ਹੋਣਗੀਆਂ, ਕਿਵੇਂ ਹੋਣਗੀਆਂ, ਇਸ ਦੀਆਂ ਜਾਣਕਾਰੀਆਂ ਆਉਂਦੇ ਸਮੇਂ ਦੇ ਵਿੱਚ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਚੱਲਾਂਗੇ। ਲੇਕਿਨ ਫਿਲਹਾਲ ਇਹ ਖ਼ਬਰ ਮਿਲੀ ਹੈ ਕਿ ਨਵੰਬਰ ਦੇ ਦੂਜੇ ਹਫ਼ਤੇ ਦਲਜੀਤ ਦੋਸਾਂਝ ਹੋਣੀ ਭਾਈ ਇੱਥੇ ਨਿਊਜ਼ੀਲੈਂਡ 'ਚ ਪਹੁੰਚ ਰਹੇ ਨੇ ਅਤੇ ਫਿਰ ਤੁਸੀਂ ਆਪਣਾ ਜਿਹੜਾ ਆ ਤਰੀਕਾਂ ਜਿਹੜੀਆਂ ਨੋਟ ਕਰ ਲੈਣੀਆਂ, ਉਹਦੇ ਸਮੇਂ 'ਚ ਹੋਰ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲਾਂਗੇ। ਸੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਭ ਦੀ, ਬਹੁਤ ਧੰਨਵਾਦ ਹੈ। ਤੇ ਲਓ ਫਿਰ ਦੋਸਤੋ ਨਾਲ ਨਾਲ ਗੀਤ ਸੰਗੀਤ ਅਸੀਂ ਪੇਸ਼ ਕਰਨਾ। ਇਸ ਤੋਂ ਬਾਅਦ ਮੈਂ ਕੋਸ਼ਿਸ਼ ਕਰਦਾ ਕਿ ਜਿਹੜੀ ਕਹਾਣੀ ਹੈ ਰੀਨਾ ਸਿੰਘ ਹੁਣਾਂ ਦੀ ਉਹ ਮੈਂ ਤੁਹਾਡੇ ਨਾਲ ਜਿਹੜੀ ਆ ਉਹ ਸਾਂਝੀ ਜ਼ਰੂਰ ਕਰਾਂਗਾ। ਰਿਸ਼ਤੇ ਨੂੰ ਲੈ ਕੇ ਉਹ ਵੀ ਕਹਾਣੀ ਇੱਕ ਜਿਹੜੀ ਆ ਖਾਸ ਕਰ ਭੈਣ ਅਤੇ ਭਾਈ ਦਾ ਜਿਹੜਾ ਰਿਸ਼ਤਾ ਹੈ ਉਸ ਤਰ੍ਹਾਂ ਦੀ ਜਿਹੜੀ ਕਹਾਣੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਚਲੋ ਫਿਰ ਇੱਕ ਗੀਤ ਹੋਰ ਜਦ ਤੱਕ ਪੇਸ਼ ਕਰ ਲਈਏ। ਇਹ ਗੀਤ ਯਾਰਾ ਵੇ ਪਹਿਲਾਂ ਆਇਆ ਸੀ ਫਿਰ ਯਾਰਾ ਵੇ ਟੂ ਆਇਆ ਸੀ ਹੁਣ ਯਾਰਾ ਵੇ ਥ੍ਰੀ ਕਰਮਜੀਤ ਅਨਮੋਲ ਹੁਣਾਂ ਦਾ ਇਹ ਗੀਤ ਹੈ। ਉਸ ਤੋਂ ਬਾਅਦ ਮੈਂ ਕੋਸ਼ਿਸ਼ ਕਰੂੰਗਾ ਕਿ ਨਾਲ ਨਾਲ ਜਿਹੜਾ ਜੀ ਖਾਨ ਹੁਣਾਂ ਦਾ ਜਿਹੜਾ ਗੀਤ ਹੈ ਉਹ ਵੀ ਤੁਹਾਡੀ ਸੇਵਾ 'ਚ ਪੇਸ਼ ਕਰਾਂ। ਜੀ ਖਾਨ ਹੁਣਾਂ ਬਾਰੇ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਕਿ ਭਾਈ ਟਿਕਟਾਂ ਜਿਹੜੀਆਂ ਨੇ ਤੁਸੀਂ ਲੈ ਲੈਣੀਆਂ ਵਾਜਬ ਰੇਟ ਨੇ, ਫਿਰ ਨਾ ਕਿ ਉਹ ਵੀ ਟਿਕਟਾਂ ਜਿਹੜੀਆਂ ਨੇ ਸੋਲਡ ਆਊਟ ਹੋ ਗਈਆਂ। ਜਿਵੇਂ ਕਿ ਪਹਿਲਾਂ ਉਹਨਾਂ ਨੇ ਦੱਸਿਆ ਸੀ ਕਿ ਜਿਹੜਾ ਥੱਲੇ ਵਾਲਾ ਫਲੋਰ ਆ ਉਹ ਤਾਂ ਸਾਰਾ ਅੱਜ ਤੋਂ ਮੇਲਾ ਦਾ ਹਫ਼ਤਾ ਡੇਢ ਦੋ ਹਫ਼ਤੇ ਦੀ ਗੱਲ ਆ ਉਹ ਸਾਰਾ ਸੋਲਡ ਆਊਟ ਹੋ ਗਿਆ ਸੀ। ਸੋ ਸਾਈਡ ਵਾਲੀਆਂ ਜਿਹੜੀਆਂ ਟਿਕਟਾਂ ਬਚੀਆਂ ਸਨ ਸੋ ਉਹਨਾਂ ਦੇ ਵਿੱਚ ਜਿਹੜੇ ਪ੍ਰਬੰਧਕ ਉਹਨਾਂ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਭਾਈ ਕਿੰਨੀਆਂ ਟਿਕਟਾਂ ਹੋਰ ਬਚੀਆਂ ਨੇ। ਸੋ ਤੁਸੀਂ ਅਗਰ ਟਿਕਟਾਂ ਨਹੀਂ ਲਈਆਂ ਤਾਂ ਫਿਰ ਲਾਸਟ ਮੂਮੈਂਟ 'ਤੇ ਫਿਰ ਔਖੀ ਹੋ ਜਾਣੀ ਹੈ ਕਹਾਣੀ। ਇਸ ਕਰਕੇ ਤੁਸੀਂ ਆਪਣੀਆਂ ਟਿਕਟਾਂ ਜਿਹੜੀਆਂ ਨੇ ਉਹ ਜ਼ਰੂਰ ਲੈ ਲੈਣੀਆਂ। ਜੀ ਖਾਨ ਹੋਣੀ 30 ਅਗਸਤ ਨੂੰ ਯਾਨੀ ਕਿ ਔਕਲੈਂਡ ਦੇ ਵਿੱਚ ਦੋਸਤੋ ਜਿਹੜਾ ਸ਼ੋਅ ਡਿਊ ਡਰੋਪ ਇਵੈਂਟ ਸੈਂਟਰ ਦੇ ਵਿੱਚ ਹੋਣਾ ਹੈ। ਚਲੋ ਫਿਰ ਹੁਣ ਅਸੀਂ 11:30 ਦੀ ਗੱਲ ਕਰ ਲੈਂਦੇ ਹਾਂ। ਕਰਮਜੀਤ ਅਨਮੋਲ ਹੋਣੀ ਉਹਨਾਂ ਦੀ ਆਵਾਜ਼ਾਂ
ਨਦੀ ਹੈ ਕੋਈ ਸ਼ੂਕ ਦੀ ਯਾਰਾ ਯਾਰਾ ਜਿੰਦ ਮੇਰੀ ਕੂਕ ਦੀ ਯਾਰਾ ਯਾਰਾ ਜਿੰਦ ਮੇਰੀ ਕੂਕ ਦੀ ਯਾਰਾ ਯਾਰਾ ਜਿੰਦ ਮੇਰੀ ਕੂਕ ਦੀ ਯਾਰਾ ਦਿਲ ਦਾਰਾ ਜਿੰਦ ਕੂਕ ਦੀ ਮਾਹੀ ਧੜਕਣ ਤੇਰੀ ਦਿਲ ਆ ਤੇਰਾ ਰਗ ਰਗ ਤੇਰੀ ਸਾਸਾ ਤੇਰਾ ਧੜਕਣ ਤੇਰੀ ਦਿਲ ਆ ਤੇਰਾ ਰਗ ਰਗ ਤੇਰੀ ਸਾਸਾ ਤੇਰਾ ਤੱਕਦੀਆਂ ਅੱਖੀਆਂ ਰਾ ਤੇਰਾ ਤੇਰੀ ਯਾਰ ਜੁਦਾਈ ਸਾਨੂੰ ਫੂਕਦੀ ਯਾਰਾ ਯਾਰਾ ਜਿੰਦ ਮੇਰੀ ਕੂਕਦੀ ਯਾਰਾ ਯਾਰਾ ਜਿੰਦ ਮੇਰੀ ਕੂਕਦੀ ਯਾਰਾ ਯਾਰਾ ਜਿੰਦ ਮੇਰੀ ਕੂਕਦੀ ਯਾਰਾ ਦਿਲ ਦਾਰਾ ਜਿੰਦ ਕੂਕਦੀ ਮਾਹੀ ਆ ਜਾਵੇ
ਕਸਮ ਕਰੋੜਾਂ ਤੇ ਨਾ ਖਾਨੀਆਂ ਤੇਰੇ ਜਲਵੇ ਤੋਂ ਬਲ ਬਲ ਜਾਨੀਆਂ ਤੇਰੀ ਕਸਮ ਕਰੋੜਾਂ ਤੇ ਨਾ ਖਾਨੀਆਂ ਤੇਰੇ ਜਲਵੇ ਤੋਂ ਬਲ ਬਲ ਜਾਨੀਆਂ ਜਾਨ ਅੱਖੀਆਂ ਤੋਂ ਕੋਲ ਤੂੰ ਮਾਨੀਆਂ ਤੇਰੀ ਤੱਕਣੀ ਹੈ ਗੋਲੀ ਵੇ ਬੰਦੂਕ ਦੀ ਰੱਬ ਭੁੱਲ ਜਾਵੇ ਤੈਨੂੰ ਮੱਥਾ ਟੇਕ ਕੇ ਜੱਗ ਭੁੱਲ ਜਾਵੇ ਤੈਨੂੰ ਵੀ ਬਾਹ ਦੇਖ ਕੇ ਰੱਬ ਭੁੱਲ ਜਾਵੇ ਤੈਨੂੰ ਮੱਥਾ ਟੇਕ ਕੇ ਤੇ ਮੈਂ ਖੁਦ ਨੂੰ ਭੁਲਾ ਕੋਲੇ ਬੈਠ ਕੇ ਇੰਨੀ ਹੋ ਗਈਆਂ ਦੀਵਾਨੀ ਵੇ ਸਲੂਕ ਦੀ ਯਾਰਾ ਯਾਰਾ ਜਿੰਦ ਮੇਰੀ ਕੂਕ ਦੀ ਯਾਰਾ ਯਾਰਾ ਜਿੰਦ ਮੇਰੀ ਕੂਕ ਦੀ ਯਾਰਾ ਯਾਰਾ ਜਿੰਦ ਮੇਰੀ ਕੂਕ ਦੀ ਯਾਰਾ ਦਿਲ ਦਾਰਾ ਜਿੰਦ ਕੂਕ ਦੀ ਮਾਹੀ ਵੇ ਸੱਤ ਜਨਮ ਨਾ ਆਪਣੇ ਕਰਾ ਲਵੇ ਇੱਕ ਵਾਰੀ ਜਦੋਂ ਹੱਸ ਕੇ ਬੁਲਾ ਲਵੇ ਸੱਤ ਜਨਮ ਨਾ ਆਪਣੇ ਕਰਾ ਲਵੇ ਜਦੋਂ ਸੀਨੇ ਕੰਡੇ ਯਾਰਿਆ ਲਗਾ ਲਵੇ ਈਦ ਹੋ ਜਾਵੇ ਜਿੰਦ ਵੇ ਮਲੂਕ ਦੀ ਯਾਰਾ ਯਾਰਾ ਜਿੰਦ ਮੇਰੀ ਕੂਕ ਦੀ ਯਾਰਾ ਯਾਰਾ ਜਿੰਦ ਮੇਰੀ ਕੂਕ ਦੀ ਯਾਰਾ ਯਾਰਾ ਜਿੰਦ ਮੇਰੀ ਕੂਕ ਦੀ
ਜੀ ਬਿਲਕੁਲ ਦੋਸਤੋ ਔਰ ਇਹ ਹੈ ਜੀ ਯਾਰਾ ਵੇ 3 ਜਿਹੜਾ ਗੀਤ ਹੈ ਕਰਮਜੀਤ ਅਨਮੋਲ ਹੁਣਾਂ ਦੀਆਂ ਆਵਾਜ਼ਾਂ 'ਚ ਪੇਸ਼ ਕਰ ਰਹੇ ਸਾਂ ਐ ਨੱਚਦਾ ਪੰਜਾਬ ਪ੍ਰੋਗਰਾਮ 'ਤੇ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਔਰ ਬੜੀ ਪਿਆਰੀ ਆਵਾਜ਼ ਹੈ ਬੜੇ ਐਕਟਿੰਗ ਵੀ ਸੋਹਣੀ ਹੈ ਕੀਤੀ ਹੈ ਕਾਫੀ ਮਜ਼ੇ ਹੋਏ ਸਟੇਜ ਦੇ ਇਹ ਕਲਾਕਾਰ ਨੇ ਅਤੇ ਪਹਿਲਾਂ ਇਹਨਾਂ ਨੇ ਐਵੇਂ ਪੰਗਾ ਜਿਹਾ ਲੈ ਲਿਆ ਸੀ ਮੈਨੂੰ ਲੱਗਦਾ ਉਹ ਆਪਣੇ ਬੂਟਾਂ 'ਚ ਖੜ ਕੇ ਸੋ ਬੂਟਾਂ ਵਾਲਾ ਕੰਮ ਜਿਹੜਾ ਆ ਉਹ ਭਾਈ ਥੋੜ੍ਹਾ ਜਿਹਾ ਔਖਾ ਲੱਗਿਆ ਉਹਦੇ ਵਿੱਚ ਫਿਰ ਗੱਲ ਬਣੀ ਨਹੀਂ ਮੈਨੂੰ ਲੱਗਦਾ ਇੱਧਰ ਹੀ ਠੀਕ ਹੈ ਕੰਮ ਇਹਨਾਂ ਦਾ ਤੋ ਕਰਮਜੀਤ ਅਨਮੋਲ ਹੋਣਾ ਨੂੰ ਤੁਸੀਂ ਕਾਫੀ ਲੰਬੇ ਸਮੇਂ ਤੋਂ ਜਦੋਂ ਤੋਂ ਭਗਵੰਤ ਮਾਨ ਹੋਣੀ ਇਹਨਾਂ ਦੀ ਜੋੜੀ ਇਕੱਠੀ ਹੁੰਦੀ ਸੀ ਸੋ ਇਸ ਕਰਕੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਭਾਈ ਚਲੋ ਸ਼ਾਇਦ ਇਸ ਨੂੰ ਵੀ ਬਣਾ ਦਈਏ ਕੁਛ ਨਾ ਕੁਛ ਹੈ ਅਨਮੋਲ ਹੋਣਾ ਨੂੰ ਕਰਮਜੀਤ ਅਨਮੋਲ ਹੋਣਾ ਨੂੰ ਅਤੇ ਫਿਰ ਉਸ ਵੇਲੇ ਨਹੀਂ ਸੀ ਗੱਲ ਬਣੀ ਅਤੇ ਲੋਕ ਕਹਿੰਦੇ ਭਾਈ ਫਿਰ ਤੂੰ ਆਹਾ ਵਧੀਆ ਐਵੇਂ ਸਿਸਟਮ ਜਿੱਦਾਂ ਹੰਸ ਰਾਜ ਹੰਸ ਸਾਡੇ ਰਾਜ ਗਾਇਕ ਨੇ ਪਰ ਲੇਕਿਨ ਗਾਇਕੀ ਦੇ ਰਿਵਾਜ਼ 'ਚ ਬਾ ਕਮਾਲ ਹੈ ਪਰ ਜਿਹੜੇ ਐਮ ਪੀ ਬਣ ਕੇ ਉੱਧਰ ਪਤਾ ਨਹੀਂ ਕੀ ਕਰੀ ਜਾਂਦੇ ਨੇ ਸੋ ਉਹ ਚੀਜ਼ਾਂ ਫਿਰ ਜਿਹੜੀਆਂ ਕਲਾਕਾਰੀ ਨੂੰ ਮੈਨੂੰ ਲੱਗਦਾ ਸ਼ੋਭਾ ਨਹੀਂ ਦਿੰਦੀਆਂ ਅਤੇ ਪਰ ਸਾਨੂੰ ਹੰਸਰਾਜ ਹੋਣਾ ਦੇ ਗੀਤ ਬੜੇ ਵਧੀਆ ਲੱਗਦੇ ਨੇ ਕਮਿਊਨਿਟੀ ਨੂੰ ਬੜੇ ਵਧੀਆ ਲੱਗਦੇ ਨੇ ਚੰਗੇ ਗੀਤ ਉਹਨਾਂ ਨੇ ਗਾਏ ਨੇ ਹਰ ਪੱਖ ਦੇ ਗਾਏ ਨੇ ਇਸੇ ਤਰ੍ਹਾਂ ਕਰਮਜੀਤ ਅਨਮੋਲ ਹੋਣਾ ਨੇ ਵੀ ਉਸ ਤੋਂ ਕਾਫੀ ਵਧੀਆ ਐਕਟਿੰਗ ਕੀਤੀ ਹੈ ਫਿਲਮਾਂ ਦੇ ਵਿੱਚ ਔਰ ਗੀਤ ਕਾਫੀ ਵਧੀਆ ਆਵਾਜ਼ ਹੈ ਉਹਨਾਂ ਦੀ ਸੋ ਖੈਰ ਕੋਸ਼ਿਸ਼ ਕਰਦੇ ਰਹਾਂਗੇ ਜੀ ਇਹਨਾਂ ਦੇ ਗੀਤ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਹੀਏ ਅਤੇ ਲਾਓ ਫਿਰ ਦੋਸਤੋ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਸੀ ਜੀ ਖਾਨ ਹੋਣਾ ਦਾ ਜੀ ਖਾਨ ਹੋਣਾ ਦੀ ਆਵਾਜ਼ 'ਚ ਇੱਕ ਗੀਤ ਮੈਂ ਪੇਸ਼ ਕਰਦੇ ਹਾਂ ਔਰ ਪਰ ਤੁਸੀਂ ਟਿਕਟਾਂ ਲੈਣੀਆਂ ਨਹੀਂ ਭੁਲਾਉਣੀਆਂ ਮੈਂ ਵਾਰ ਵਾਰ ਕਹਿ ਰਿਹਾ ਫਿਰ ਨਾ ਕਿਹਾ ਵੀ ਭਾਈ ਸੋਲਡ ਆਊਟ ਹੋ ਗਿਆ ਕੰਮ ਫਿਰ ਇਸ ਕਰਕੇ ਸੋਲਡ ਆਊਟ ਹੋ ਜਾਣਾ ਇਹ ਪੂਰੀ ਗਰੰਟੀ ਆ ਸੋ ਪ੍ਰਬੰਧਕ ਜਿਹੜੇ ਕਹਿੰਦੇ ਨੇ ਬਸ ਫਿਰ ਥੋੜ੍ਹੀਆਂ ਟਿਕਟਾਂ ਜਿਹੜੀਆਂ ਸਾਈਡ ਵਾਲੀਆਂ ਸਨ ਉਹ ਬਚੀਆਂ ਸਨ ਸੋ ਇਸ ਕਰਕੇ ਥੱਲੇ ਜਿਹੜੀਆਂ ਫਲੋਰ ਦੇ ਉੱਤੇ ਟਿਕਟਾਂ ਸਨ ਉਹ ਤਾਂ ਨਹੀਂ ਸੀ ਇਹਨਾਂ ਕੋਲ ਉਹਨਾਂ ਦੇ ਕੋਲ ਪਹਿਲਾਂ ਹੀ ਵਿਕ ਚੁੱਕੀਆਂ ਸੀ ਸੋ ਤੁਸੀਂ ਆਪਣੇ ਟਿਕਟਾਂ ਜਿਹੜੀਆਂ ਨੇ ਉਹ ਪਹਿਲਾਂ ਹੀ ਖਰੀਦ ਲੈਣੀਆਂ ਜਿੰਨੇ ਆਊਟਲੈਟਸ ਨੇ ਉੱਥੋਂ ਟਿਕਟਾਂ ਲੈਣੀਆਂ ਜਾਂ ਫਿਰ ਤੁਹਾਡੇ ਫੋਨ ਦੇ ਜ਼ਰੀਏ ਤੁਹਾਡੇ ਕੰਪਿਊਟਰ ਦੇ ਜ਼ਰੀਏ ਤੁਸੀਂ ਜਿੰਨੀਆਂ ਮਰਜ਼ੀ ਟਿਕਟਾਂ ਜਿਹੜੀਆਂ $15 ਦੀਆਂ ਟਿਕਟਾਂ ਨੇ ਉਹ ਤੁਸੀਂ ਖਰੀਦ ਸਕੋਗੇ ਅਤੇ ਉਹਨਾਂ ਦਾ ਜਿਹੜਾ ਜਿਸ ਦੇ ਨਾਲ ਗੀਤ ਦੇ ਨਾਲ ਪਹਿਚਾਣ ਬਣੀ ਹੈ ਕਾਫੀ ਵਧੀਆ ਗੀਤ ਜਿਹੜਾ ਡੋਲਰ ਜਿਹੜਾ ਉਹਨਾਂ ਨੇ ਗਾਇਆ ਸੀ ਸੋ ਇਹ ਗੀਤ ਦੇ ਨਾਲ ਫਿਰ ਉਹਨਾਂ ਦੀਆਂ ਧੁੰਮਾਂ ਪੈ ਗਈਆਂ ਫਿਰ ਚਾਰੇ ਪਾਸੇ ਜੀ ਖਾਨ ਹੋਣਾਂ ਦੀ ਚਰਚਾ ਜਿਹੜੀ ਆ ਹੋਣ ਲੱਗੀ ਫਿਰ ਆਸਟ੍ਰੇਲੀਆ ਟੂਰ ਲੱਗੇ ਫਿਰ ਹੋਰ ਕੰਟਰੀ ਦੇ ਵਿੱਚ ਟੂਰ ਲੱਗੇ ਸੋ ਪਹਿਲੀ ਵਾਰ ਨਿਊਜ਼ੀਲੈਂਡ ਦੇ ਵਿੱਚ ਜੀ ਖਾਨ ਹੋਣੀ ਪਹੁੰਚ ਰਹੇ ਆ ਅਤੇ ਮੈਨੂੰ ਲੱਗਦਾ ਕਿ ਕਿਸੇ ਨੇ ਕੋਈ ਵਾਂਝਾ ਨਾ ਰਿਹਾ ਜੀ ਟਿਕਟਾਂ ਦੇ ਵਜੋਂ ਤੁਸੀਂ ਆਪਣੀਆਂ ਟਿਕਟਾਂ ਜ਼ਰੂਰ ਖਰੀਦ ਲੈਣੀਆਂ ਫਿਰ ਉਹਦਾ ਗੀਤ ਪੇਸ਼ ਕਰਦੇ ਫਿਰ ਉਸ ਤੋਂ ਬਾਅਦ ਮੈਂ ਕੋਸ਼ਿਸ਼ ਕਰਦਾ ਕਿ ਰੀਨਾ ਸਿੰਘ ਹੋਣਾ ਦੀ ਜਿਹੜੀ ਕਹਾਣੀ ਹੈ ਉਹ ਵੀ ਤੁਹਾਡੇ ਤੱਕ ਪਹੁੰਚਾਈਏ ਅਤੇ ਤੁਹਾਡਾ ਧੰਨਵਾਦ ਹੈ ਇਹ ਪ੍ਰੋਗਰਾਮ ਅਸੀਂ ਤੁਹਾਡੀ ਸੇਵਾ ਦੇ ਵਿੱਚ ਐਨਜੈਡ ਇੰਡੀਅਨ ਫਲੇਮ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰਦੇ ਹਾਂ ਜੀ ਸੋ ਤੁਹਾਡੇ ਖਾਣਿਆਂ ਦੇ ਲਈ ਤੁਹਾਡੀਆਂ ਮਿਠਾਈਆਂ ਦੇ ਲਈ ਕੈਟਰਿੰਗ ਆਰ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਫਿਰ ਰੀਨਾ ਸਿੰਘ ਹੋਣਾ ਦੇ ਨਾਲ ਰਾਬਤਾ ਕਰ ਲੈਣਾ 266-9927 ਇਹਨਾਂ ਦਾ ਫੋਨ ਨੰਬਰ ਹੈ ਅਤੇ ਨਾਲ ਨਾਲ ਨਾਈਜਲ ਹੋਣਾਂ ਨੂੰ ਵੀ ਅਸੀਂ ਯਾਦ ਕਰਦੇ ਹਾਂ ਨਾਈਜਲ ਬਹੁਤ ਬਹੁਤ ਧੰਨਵਾਦ ਤੁਹਾਡਾ ਉਹਨਾਂ ਨੇ ਸੁਰਿੰਦਰ ਕੌਰ ਹੋਣਾਂ ਦੀ ਆਵਾਜ਼ਾਂ ਦੇ ਵਿੱਚ ਗੀਤ ਸੁਣਨਾ ਚਾਹ ਹੈ ਯਾਦ ਕਰਦੇ ਨੇ ਆਪਣੀ ਵਾਈਫ ਲਵਪ੍ਰੀਤ ਕੌਰ ਅਤੇ ਨਾਲ ਨਾਲ ਜੋਤੀ ਹੋਣਾਂ ਨੂੰ ਸ਼ਾਮਿਲ ਕਰਦੇ ਨੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਹੈ ਅਤੇ ਲਓ ਫਿਰ ਜੀ ਖਾਨ ਹੋਣਾਂ ਦੀ ਆਵਾਜ਼ ਸੁਣਦੇ ਹਾਂ ਪਹਿਲਾਂ ਫਿਰ ਮੈਂ ਕਹਿੰਦਾ ਬਾਕੀ ਗੱਲ ਕਰਦੇ ਹਾਂ ਧੰਨਵਾਦ
I've got my own dreams and career I can't even focus on because you're holding me back.
But what about a child?
I made a decision and...
ਅੱਖੀਆਂ ਨੂੰ ਜਗਰਾਤੇ ਦੇਗੀ ਖੁਸ਼ੀਆਂ ਮੇਰੀਆਂ ਨਾਲ ਹੀ ਲਹਿਗੀ ਅੱਖੀਆਂ ਨੂੰ ਜਗਰਾਤੇ ਦੇਗੀ ਖੁਸ਼ੀਆਂ ਮੇਰੀਆਂ ਨਾਲ ਹੀ ਲਹਿਗੀ ਉਹਨੇ ਜੋ ਜੋ ਸੁਪਨੇ ਤੋੜੇ ਉਹਨੇ ਜੋ ਜੋ ਸੁਪਨੇ ਤੋੜੇ ਉਹ ਮੈਂ ਸਾਰੇ ਗਿਣਦਾ ਫਤਿਹ ਕਰਾ ਕੇ ਗਈ ਏ ਨਾ ਸਮਝੀ ਹਰ ਗਿਆ ਹੋਣਾ ਜਿੱਤਣਾ ਕਿੰਜ ਸਿਖਾ ਕੇ ਗਈ ਏ ਭਿੱਜੀਆਂ ਰਾਤਾਂ ਵਫਾ ਦੇ ਬਦਲੇ ਮਿਲੀਆਂ ਮੈਨੂੰ ਉਹਦੇ ਤੋਂ ਕਿਆ ਖੂਬ ਸੌਗਾਤਾਂ ਮੈਂ
ਸਤਿ ਸ੍ਰੀ ਅਕਾਲ। ਅੱਜ ਦੀ ਕਹਾਣੀ ਲੈ ਕੇ ਅਸੀਂ ਹਾਜ਼ਰ ਹਾਂ ਜੀ। ਅੱਜ ਦੀ ਕਹਾਣੀ ਲਿਖੀ ਹੋਈ ਹੈ ਸੁਖਜਿੰਦਰ ਸਿੰਘ ਲੇਪੋ ਦੀ ਕਲਮ ਦੇ ਵਿੱਚ, ਤੇ ਉਹਨਾਂ ਨੇ ਆਪਣੇ ਹੀ ਵਿਚਾਰਾਂ ਨੂੰ ਕਲਮਬੰਦ ਕੀਤਾ ਹੈ ਤੇ ਉਹੀ ਤੁਹਾਡੇ ਲਈ ਪੇਸ਼ ਕਰ ਰਹੇ ਹਾਂ, ਧੀਆਂ ਦਾ ਸੰਧਾਰਾ। ਅੱਜ ਬੰਤਾ 2 ਦਿਨ ਤੋਂ ਬਾਅਦ ਸੇਠ ਦੇ ਕੋਲ ਕੰਮ ਤੇ ਗਿਆ ਸੀ। ਨਿੱਕੀ ਮੋਟੀ ਗੱਲ ਤੇ ਉਹ ਛੁੱਟੀ ਨਹੀਂ ਸੀ ਕਰਦਾ। ਸੇਠ ਨੂੰ ਵੀ ਲੱਗਾ ਸੀ ਵੀ ਕੋਈ ਵੱਡੀ ਗੱਲ ਹੋ। ਬੰਤੇ ਨੇ ਸਾਈਕਲ ਸਟੈਂਡ ਤੇ ਲਾਇਆ ਤੇ ਬਾਊ ਜੀ ਨੂੰ ਸਤਿ ਸ੍ਰੀ ਅਕਾਲ ਬਾਊ ਜੀ ਆਖ ਗੱਡੀ ਤੇ ਲੀੜਾ ਮਾਰਨ ਲੱਗਾ ਸੀ। ਬਾਊ ਕਹਿਣ ਲੱਗਾ, ਲੀੜੇ ਤੇ ਟਾਈਮ ਨਾ ਖਰਾਬ ਕਰ, ਗੱਡੀ ਕੱਢ ਜਾਣਾ, ਅਸੀਂ ਜਾਣਾ ਆ, ਡੀਲ ਆ ਸਾਡੀ ਵੱਡੀ ਪਾਰਟੀ ਨਾਲ, ਹੱਥੋਂ ਨਾ ਨਿਕਲ ਜਾਏ ਕਿਤੇ, ਤੁਰ ਪੈ ਛੇਤੀ। ਗੱਡੀ ਭਜਾ ਦਿੱਤੀ ਸੀ ਉਸਨੇ, ਬਾਟ ਬੜੀ ਲੰਬੀ ਸੀ। ਬਾਊ ਨੇ ਫਿਰ ਗੱਲ ਤੋਰੀ ਸੀ, ਬੰਤ ਸਿਆ ਕੀ ਗੱਲ ਆ, 2 ਦਿਨ ਲਾ ਤੇ ਕੋਈ ਢਿੱਲਾ ਸੀ ਤੂੰ, ਕੰਮ ਤੇ ਨੀ ਆਇਆ, ਸੁੱਖ ਤਾਂ ਹੈ, ਤੇਰੇ ਤੋਂ ਬਗੈਰ ਮੇਰੇ ਹੋਰ ਬੰਦੇ ਨਾਲ ਜਾਣ ਨੂੰ ਦਿਲ ਨੀ ਕਰਦਾ। ਨਹੀਂ ਨਹੀਂ ਬਾਊ ਜੀ, ਖੈਰ ਤਾਂ ਹੈ, ਉਹ ਤਾਂ ਮੈਂ ਆਪਣੀ ਕੁੜੀ ਨੂੰ ਸੰਧਾਰਾ ਦੇਣ ਗਿਆ ਸਾਂ। ਦੂਰ ਹੈ ਬਾਲੀ, ਦੂਜਾ ਚਿਰ ਹੋ ਗਿਆ ਸੀ ਮੈਨੂੰ ਗਏ ਨੂੰ, ਮੈਂ ਕਿਹਾ ਹੁਣ ਮੈਂ ਗਿਆ ਤਾਂ ਰਾਤ ਵੀ ਰਹੀ ਆਵਾਂ, ਤੇ ਇਸ ਤਰ੍ਹਾਂ 2 ਦਿਨ ਲੱਗ ਗਏ ਸਨ। ਬਾਊ ਨੂੰ ਫੇਰ ਬੰਤੇ ਦੀ ਗੱਲ ਰੜਕੀ ਸੀ, ਮਨ ਵਿੱਚ ਲੱਗਾ ਵੀ ਆਹ ਤਾਂ 2 ਹੀ ਛੁੱਟੀਆਂ ਜਿਹੜੀਆਂ ਨਜਾਇਜ਼ ਹੀ ਕਰ ਗਿਆ ਇਹ। ਬੋਲਿਆ, ਫਿਰ ਕੀ ਦੇ ਆਇਆ? ਦੇਣਾ ਤਾਂ ਕੀ ਸੀ ਬਾਊ ਜੀ, ਗਰੀਬਾਂ ਨੇ 4 ਕਿਲੋ ਬਿਸਕੁਟ ਤੇ 100 ਰੁਪਈਆ। ਸੇਠ ਫਿਰ ਹੱਸਿਆ ਸੀ, ਉਹਨੂੰ ਇਸ ਤਰ੍ਹਾਂ ਲੱਗਾ ਜਿਵੇਂ ਬੰਤ ਵਰਗਿਆਂ ਦੀ ਗਰੀਬੀ ਦਾ ਰਾਜ਼ ਉਸਨੂੰ ਪਤਾ ਲੱਗ ਗਿਆ ਹੋਵੇ। 300-400 ਦਾ ਤੇਲ ਫੂਕਤਾ ਤੋਂ 1000 ਦੀਆਂ 2 ਦਿਹਾੜੀਆਂ ਛੱਡੀਆਂ ਨੇ, 400 ਦੇ ਬਿਸਕੁਟ ਵੀ ਹੋਣਗੇ, ਤੇ 100 ਦਿੱਤਾ ਤੇ 500 ਉਹਨਾਂ ਦਾ ਵੀ ਲੱਗਾ ਹੋਊ, ਇਹਤੋਂ ਨਾਲੋਂ ਤਾਂ ਤੂੰ 1000 ਰੁਪਏ ਗੂਗਲ ਪੇ ਕਰ ਦਿੰਦਾ, ਨਾਲੇ ਪਕਾਈ ਬਚਦੀ, ਨਾਲੇ 1000-1500 ਦੇ ਵਿੱਚ ਦੋਨਾਂ ਧਿਰਾਂ ਦਾ ਸਰ ਜਾਣਾ ਸੀ। ਮੰਤਾ ਬਾਊ ਵੱਲ ਚੱਕਿਆ ਸੀ, ਬਾਊ ਜੀ ਰਿਸ਼ਤੇ ਜਿਹੜੇ ਕਾਰੋਬਾਰ ਨਹੀਂ ਹੁੰਦੇ, ਕਮਾਈ ਹੁੰਦੇ ਨੇ ਕਮਾਈ, ਇਹ ਤਾਂ ਸਾਹਮਣੇ ਪੈਂਦੇ ਨੇ, ਜੇ ਮੈਂ 1000 ਪਾ ਵੀ ਦਿੰਦਾ ਫਿਰ 1000 ਨਾਲ ਕਿਹੜਾ ਉਸਦੀ ਗਰੀਬੀ ਕੱਟੀ ਜਾਣੀ ਸੀ, ਜਾਂ ਫਿਰ ਮੇਰੀ 1000 ਨਾਲ ਗਰੀਬੀ ਨਿਕਲ ਜਾਣੀ ਸੀ। ਇਹ ਤਾਂ ਕੁੜੀ ਦੇ ਸਰੀਕੇ ਕਬੀਲੇ ਦੇ ਵਿੱਚ ਦੱਸਣਾ ਹੁੰਦਾ ਵੀ ਸਾਡੀ ਵਿਆਹੀ ਹੈ, ਅਸੀਂ ਸਿੱਟੀ ਨਹੀਂ ਕੱਢੀ ਨਹੀਂ ਹੈ ਘਰੋਂ, ਹੈਗੇ ਆ ਮਗਰ ਇਹਦਾ ਕੁਛ ਦੁੱਖ ਦਾ ਸੁੱਖ ਦਾ ਪੁੱਛਣ ਵਾਲੇ। ਇਹ ਤਾਂ ਦੱਸਣ ਜਾਣਾ ਹੁੰਦਾ ਵੀ ਵਸਦੇ ਆ ਇਹਦੇ ਪੇਕੇ, ਜਦੋਂ ਜਿਉਂਦੇ ਦਿਸਦੇ ਹੋਣ ਉਦੋਂ ਬਾਊ ਜੀ ਕਦੇ ਹਿਸਾਬ ਕਿਤਾਬ ਨਹੀਂ ਹੁੰਦੇ। ਇੱਕ ਗੱਲ ਹੋਰ ਆ, ਜਿਹਨਾਂ ਧੀਆਂ ਦਾ ਕੋਈ ਹੁੰਦਾ ਨਹੀਂ ਮਾਪਾ ਪੇਕਾ, ਉਹਨਾਂ ਨਾਲੋਂ ਜ਼ਿਆਦਾ ਦੁੱਖ ਉਹਨਾਂ ਧੀਆਂ ਨੂੰ ਹੁੰਦਾ ਜਿਨ੍ਹਾਂ ਦੇ ਹੁੰਦੇ ਸੁਣਦੇ ਵੀ ਕੋਈ ਬੋੜਦਾ ਨਹੀਂ ਉਹਨਾਂ ਨੂੰ। ਬਾਊ ਗੱਲ ਸੁਣ ਕੇ ਪੱਥਰ ਹੋ ਗਿਆ ਸੀ, ਹੁੰਗਾਰਾ ਵੀ ਨਾ ਭਰੇ। ਅੱਜ ਬੰਤ ਬਾਊ ਨੂੰ ਆਪਣੇ ਤੋਂ ਕਿਤੇ ਅਮੀਰ ਲੱਗਾ ਸੀ, ਤੇ ਕਿਹਾ, ਗੱਡੀ ਰੋਕ, ਮੈਨੂੰ ਦੱਸ ਕਿੱਥੋਂ ਮਿਲੂ ਸੰਧਾਰਾ, ਬਾਊ ਜੀ ਕਿਤੇ ਪਾਰਟੀ ਹੱਥੋਂ ਨਾ ਨਿਕਲ ਜਾਵੇ। ਯਾਰ ਦਫ਼ਾ ਕਰ ਪਾਰਟੀ ਨੂੰ, ਇੱਥੋਂ ਮੇਰੇ ਰਿਸ਼ਤੇ ਹੱਥੋਂ ਨਿਕਲ ਗਏ ਨੇ, ਪਤਾ ਨੀ ਕਿੰਨਾ ਕਿੰਨਾ ਚਿਰ ਹੋ ਗਿਆ, ਮੈਂ ਆਪਣੀ ਛਿੰਦੀ ਦਾ ਪਤਾ ਹੀ ਨਹੀਂ ਲਿਆ। 20 ਸਾਲਾਂ ਚ ਤੂੰ ਸੰਧਾਰਾ ਲੈ ਕਿੱਥੋਂ ਮਿਲਦਾ, ਸਿੱਧੀ ਕਰ ਗੱਡੀ, ਅਸੀਂ ਛਿੰਦੀ ਦੇ ਪਿੰਡ ਨੂੰ ਜਾਣਾ। ਬਾਊ ਜੀ ਦੂਰ ਹੈ ਬਾਲੀ, ਬੰਤ ਨੇ ਫਿਰ ਚੈੱਕ ਕੀਤਾ ਸੀ ਬਾਊ ਨੂੰ, ਬਾਟਾ ਰਿਸ਼ਤੇ ਥੋੜੀ ਤੋੜ ਦਿੰਦੀਆਂ ਨੇ, ਤੂੰ ਛੇਤੀ ਚੱਲ, ਆਪਾਂ 20 ਸਾਲ ਲੇਟ ਆ। ਫੋਨ ਦੀ ਘੰਟੀ ਵੱਜੀ ਸੀ, ਬਾਊ ਨੇ ਫੋਨ ਚੱਕਿਆ ਸੀ ਤੇ ਜਵਾਬ ਦਿੱਤਾ, ਪਾਰਟੀ ਨੂੰ ਕਹੋ ਵੀ ਅਸੀਂ ਸੰਧਾਰਾ ਦੇਣ ਜਾਣਾ ਆਪਣੀ ਭੈਣ ਨੂੰ, 3 ਦਿਨ ਲੱਗਣਗੇ ਤੇ ਬਾਟ ਦੂਰ ਦੀ ਹੈ, ਆ ਕੇ ਗੱਲ ਕਰਾਂਗੇ ਫਿਰ ਪਾਰਟੀ ਨਾਲ। ਇਹ ਸੀ ਸਾਡੀ ਅੱਜ ਦੀ ਕਹਾਣੀ, ਕਹਾਣੀ ਨੂੰ ਇੱਥੇ ਹੀ ਖਤਮ ਕਰਦੇ ਹਾਂ। ਕਹਿੰਦੇ ਨੇ ਕਿ ਬੱਦਲਾਂ ਦੇ ਬਿਨਾਂ ਕਣੀਆਂ ਨਹੀਂ ਆਉਂਦੀਆਂ, ਭਰਾਵਾਂ ਦੇ ਬਿਨਾਂ ਮਹਿਫਲਾਂ ਨਾ ਪਾਉਂਦੀਆਂ, ਕਾਗਜ਼ਾਂ ਦੇ ਫੁੱਲ ਕਦੇ ਨਹੀਂ ਉਹ ਮਹਿਕਦੇ, ਆਟੇ ਦੇ ਬਣਾਏ ਬੁੱਤ ਨਹੀਂ ਉਹ ਚਹਿਕਦੇ, ਅੱਗ ਅੱਗੇ ਨਿੱਕ ਨਹੀਂ ਰਜਾਈ ਵਰਗਾ, ਦੁਨੀਆਂ ਵਿੱਚ ਕੋਈ ਰਿਸ਼ਤਾ ਨਹੀਂ ਭੈਣ ਭਾਈ ਵਰਗਾ। ਇਜਾਜ਼ਤ ਦਿਓ ਜੀ, ਫਿਰ ਮਿਲਦੇ ਹਾਂ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ ਦੋਸਤੋ? ਮੈਂ ਅਮਰੀਕ ਤੁਹਾਡੀ ਸੇਵਾ ਚ ਹਾਜ਼ਰ ਹਾਂ ਜੀ ਨੱਚਦਾ ਪੰਜਾਬ ਪ੍ਰੋਗਰਾਮ ਤੋਂ। ਔਰ ਨਿਊਜ਼ੀਲੈਂਡ ਦੇ ਵਿੱਚ ਦੋਸਤੋ ਇਸ ਵੇਲੇ ਕਿੰਨੇ ਵੱਜ ਗਏ? 3:56, ਯਾਨੀ ਕਿ 4 ਵੱਜਣ ਵਾਲੇ ਨੇ ਜੀ। ਸੋ 4 ਵੱਜ ਗਏ ਨਿਊਜ਼ੀਲੈਂਡ ਦੇ, ਸ਼ਾਮ ਦੇ ਮੰਗਲਵਾਰ ਦਾ ਦਿਨ ਆ ਤੇ 12 ਅਗਸਤ ਅੱਜ ਹੋ ਚੁੱਕੀ ਹੈ ਤੇ ਤੁਹਾਡਾ ਸਭ ਦਾ ਸਵਾਗਤ ਹੈ ਨੱਚਦਾ ਪੰਜਾਬ ਪ੍ਰੋਗਰਾਮ ਤੇ। ਜੀ ਆਇਆਂ ਨੂੰ ਅਸੀਂ ਆਖਦੇ ਹਾਂ ਜੀ, ਫੇਸਬੁੱਕ ਦੀ ਜਿੰਨੀ ਵੀ ਦੁਨੀਆ ਸਾਡੇ ਨਾਲ ਜੁੜ ਜਾਂਦੀ ਹੈ ਉਹਨਾਂ ਨੂੰ ਵੀ ਜੀ ਆਇਆਂ ਆਖਦੇ ਹਾਂ, ਧੰਨਵਾਦ ਹੈ ਉਹਨਾਂ ਦਾ ਵੀ। ਔਰ ਨਾਲ ਨਾਲ ਕੁਝ ਗੱਲਾਂ ਬਾਤਾਂ ਕਰਾਂਗੇ। ਜਦੋਂ ਪਹਿਲਾਂ ਮੈਂ ਜ਼ਿਕਰ ਕੀਤਾ ਫੇਸਬੁੱਕ ਤੇ ਵੀ ਦੱਸ ਦਈਏ ਕਿ ਭਾਈ ਜੀ ਖਾਨ ਹੁਣੇ ਨਿਊਜ਼ੀਲੈਂਡ ਦੇ ਵਿੱਚ ਸ਼ੋਅ ਕਰਨ ਲਈ ਪਹਿਲੀ ਵਾਰ ਨਿਊਜ਼ੀਲੈਂਡ ਦੇ ਵਿੱਚ ਪਹੁੰਚ ਰਹੇ ਆ ਤੇ ਤੁਸੀਂ ਅਗਰ ਟਿਕਟਾਂ ਨਹੀਂ ਲਈਆਂ ਤਾਂ ਫਿਰ ਟਿਕਟਾਂ ਜਿਹੜੀਆਂ ਨੇ ਉਹ ਤੁਸੀਂ ਲੈ ਲੈਣੀਆਂ, ਵਾਜਬ ਰੇਟਾਂ ਦੇ ਉੱਤੇ ਟਿਕਟਾਂ ਆ। ਇਸ ਕਰਕੇ ਬਹੁਤ ਜਲਦ ਸੋਲਡ ਆਊਟ ਸ਼ੋਅ ਜਿਹੜਾ ਹੈ ਹੋਣ ਵਾਲਾ ਹੈ ਔਰ ਫਿਰ ਇਸ ਕਰਕੇ ਤੁਸੀਂ ਵਾਂਝੇ ਨਾ ਰਹਿ ਜਾਇਓ। ਸੋ ਟਿਕਟਾਂ ਤੁਸੀਂ ਜ਼ਰੂਰ ਲੈਣੇ ਆ, ਜਿਹੜੀ ਮੈਨੇਜਮੈਂਟ ਟੀਮ ਹੈ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ ਜਾਂ ਫਿਰ ਜਿੰਨੇ ਆਊਟਲੈਟ ਨੇ ਉੱਥੋਂ ਤੁਸੀਂ ਆਪਣੀਆਂ ਜਿਹੜੀਆਂ ਟਿਕਟਾਂ ਨੇ ਉਹ ਦੋਸਤੋ ਖਰੀਦ ਲੈਣੀਆਂ ਅਤੇ ਤੁਹਾਨੂੰ ਟਿਕਟਾਂ ਜਿਹੜੀਆਂ ਨੇ ਮਿਲ ਜਾਣੀਆਂ। ਸੋ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਸਭ ਦਾ ਅਤੇ ਤੁਸੀਂ ਫੇਸਬੁੱਕ ਜ਼ਰੀਏ ਵੀ ਬਸ ਇਹ ਆ ਵੀ ਜਿਹੜੀ ਹੈ ਜਾਣਕਾਰੀ ਨਾਲ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਜਾਈਦਾ ਅਤੇ ਫਿਰ ਪਤਾ ਲੱਗ ਜਾਂਦਾ ਵੀ ਕਿੱਥੇ ਕਿੱਥੇ ਮਿੱਤਰ ਪਿਆਰੇ ਬੈਠੇ ਨੇ ਦੁਨੀਆਂ ਭਰ ਦੇ ਵਿੱਚ। ਤੁਹਾਡਾ ਸਭ ਦਾ ਸਤਿਕਾਰ ਹੈ ਜੀ। ਉੱਧਰ ਕਹਿੰਦੇ ਵੈਸਟਰਨ ਟਰਕੀ ਦੇ ਵਿੱਚ ਦੋਸਤੋ ਕਹਿੰਦੇ ਭੂਚਾਲ ਜਿਹੜਾ ਆਇਆ ਉਹ ਵੀ ਬਹੁਤ ਖਤਰਨਾਕ ਭੂਚਾਲ ਆਇਆ। ਕਾਫੀ ਦੁਨੀਆਂ ਦੇ ਵਿੱਚ ਕਾਫੀ ਕੁਛ ਹੋ ਰਿਹਾ, ਜਿਵੇਂ ਕਿ ਪਹਿਲਾਂ ਵੀ ਇੱਕ ਜਿਹੜਾ ਭੂਚਾਲ ਆ ਉਹ ਤੁਸੀਂ ਦੇਖਿਆ ਅਤੇ ਇਹ ਟਰਕੀ ਦੇ ਵਿੱਚ ਦੋਸਤੋ ਇਹ ਪਿਛਲੇ 2 ਦਿਨ ਹੋ ਗਏ ਉੱਥੇ ਜਿਹੜਾ ਭੂਚਾਲ ਆਇਆ। ਤਕਰੀਬਨ 30 ਲੋਕ ਜਿਹੜੇ ਨੇ ਕਹਿੰਦੇ ਨੇ ਕਿ ਉਹਨਾਂ ਦੀ ਮੌਤ ਦੀ ਖਬਰ ਜਿਹੜੀ ਉਹ ਮਿਲ ਰਹੀ ਹੈ ਅਤੇ ਬਹੁਤ ਐਸੇ ਲੋਕ ਨੇ ਜਿਹੜੇ ਕਿ ਮਾਫ਼ ਕਰਨਾ 30 ਲੋਕ ਜਿਹੜੇ ਨੇ ਬਹੁਤ ਜ਼ਖਮੀ ਹੋਏ ਨੇ। ਇੱਕ ਜਿਹੜੀ ਆ ਉਹ ਮੌਤ ਦੀ ਖਬਰ ਜਿਹੜੀ ਆ ਉਹ ਹਜੇ ਉਹਨਾਂ ਨੇ ਪੁਸ਼ਟੀ ਕੀਤੀ ਸੀ ਅਤੇ ਨਾਲ ਨਾਲ ਜਿਹੜੀਆਂ ਹੋਰ ਪਤਾ ਨਹੀਂ ਕਿੰਨੀਆਂ ਜਿਹੜੀਆਂ ਬਿਲਡਿੰਗਾਂ ਆ ਉਹ ਵੀ ਦੋਸਤੋ ਉੱਥੇ ਢਹਿ ਗਈਆਂ ਸਨ। ਸੋ ਇਹ ਕਾਫੀ ਕਾਫੀ ਵੱਡਾ ਇਹ ਭੂਚਾਲ ਜਿਹੜਾ ਟਰਕੀ ਦੇ ਵਿੱਚ ਕਹਿੰਦੇ ਨੇ ਵੈਸਟਰਨ ਟਰਕੀ ਦੇ ਵਿੱਚ ਦੋਸਤੋ ਇਹ ਆਇਆ। ਸੋ ਇਹ ਖਤਰਨਾਕ ਇੱਕ ਭੂਚਾਲ ਸੀਗਾ ਅਤੇ ਨਾਲ ਨਾਲ ਜੇ ਆਪਾਂ ਨਿਊਜ਼ੀਲੈਂਡ ਦੀ ਵੀ ਗੱਲ ਕਰੀਏ ਦੋਸਤੋ, ਜਨਰਲ ਇਲੈਕਸ਼ਨ ਜਿਹੜੇ ਨੇ 2026 ਯਾਨੀ ਕਿ ਅਗਲੇ ਸਾਲ ਤੋਂ ਜਨਰਲ ਇਲੈਕਸ਼ਨ ਜਿਹੜੇ ਨੇ ਉਹ ਹੋਣੇ ਆ ਅਤੇ ਉਹਦੇ ਵਿੱਚ ਆਖਿਰਕਾਰ ਫਿਰ ਕਿਹੜੀ ਸਰਕਾਰ ਜਿਹੜੀ ਬਣਨੀ ਹੈ ਉਸ ਬਾਬਤ ਵੀ ਜਿਹੜੀਆਂ ਹੁਣ ਪਾਰਟੀਆਂ ਨੇ ਸਰਗਰਮ ਹੋ ਜਾਣਾ ਹੈ, ਆਪਣੀਆਂ ਆਪਣੀਆਂ ਪੋਲਿਸੀਜ਼ ਲੈ ਕੇ ਉਹਨਾਂ ਨੇ ਸਰਗਰਮ ਜਿਹੜਾ ਹੋ ਜਾਣਾ ਹੈ। ਸੋ ਇਸ ਕਰਕੇ ਨੈਸ਼ਨਲ ਜੇ ਆਪਾਂ ਨੈਸ਼ਨਲ ਪਾਰਟੀ ਦੀ ਗੱਲ ਕਰੀਏ ਕਹਿੰਦੇ ਨੇ ਕਿ ਦੋਸਤੋ ਉਹ 3-5 ਅਗਸਤ ਨੂੰ ਦੋਸਤੋ ਕਹਿੰਦੇ ਨੇ ਇੱਕ ਸਰਵੇ ਕੀਤਾ ਗਿਆ ਜਿਸ ਦੇ ਵਿੱਚ ਨੈਸ਼ਨਲ ਪਾਰਟੀ ਜਿਹੜੀ ਆ ਉਹਨੂੰ ਪਿੱਛੇ ਜਿਹੜੀ ਲੇਬਰ ਪਾਰਟੀ ਹੈ ਉਸ ਨੂੰ ਨੈਸ਼ਨਲ ਪਾਰਟੀ ਦੇ ਮੁਕਾਬਲੇ 'ਚ ਦੋਸਤੋ ਕਹਿੰਦੇ ਨੇ ਵੀ ਭਾਈ ਇਹ 2% ਜਿਹੜੀ ਆ ਉਹ ਥੱਲੇ ਹੋ ਗਈ ਹੈ। ਸੋ ਜੇ ਆਪਾਂ ਗੱਲ ਕਰੀਏ ਵੀ ਪ੍ਰਧਾਨ ਮੰਤਰੀ ਦੀ ਦੌੜ ਦੇ ਵਿੱਚ ਕਿੰਨੇ ਕਿੰਨੇ ਜਿਹੜੀਆਂ ਉਹ ਪ੍ਰਤੀਸ਼ਤ ਇਹਨਾਂ ਨੂੰ ਮਿਲਦੇ ਆ, ਸੋ ਉਹਨਾਂ ਦੇ ਵਿੱਚ ਜੇ ਆਪਾਂ ਪ੍ਰਧਾਨ ਮੰਤਰੀ ਉਹਨਾਂ ਦੀ ਗੱਲ ਕਰੀਏ ਤਾਂ 20.2% ਜਿਹੜਾ ਆ ਉਹ ਲਕਸ਼ਨ ਉਹਨਾਂ ਨੂੰ ਮਿਲ ਰਿਹਾ ਅਤੇ ਹਕਸਨ ਹੋਣਾ ਨੂੰ 20 ਜਿਹੜੇ ਲੇਬਰ ਪਾਰਟੀ ਦੇ ਲੀਡਰ ਨੇ ਉਹ ਵੀ ਬਰਾਬਰ ਦੇ ਉੱਤੇ ਚੱਲ ਰਹੇ ਨੇ ਅਤੇ ਬਿਸਟਨ ਪੀਟਰ ਹੋਣਾ ਦੀ ਗੱਲ ਕਰੀਏ ਤਾਂ 8.2 ਉਹਨਾਂ ਨੂੰ ਵੀ ਜਿਹੜੇ ਆ ਪ੍ਰਤੀਸ਼ਤ ਜਿਹੜਾ ਆ ਉਹ ਮਿਲ ਰਿਹਾ ਹੈ ਦੋਸਤੋ। ਸੋ ਇਹ ਜਿਹੜੀਆਂ ਵੋਟਾਂ ਨੇ ਦੋਸਤੋ ਅਗਲੇ ਸਾਲ ਹੋਣੀਆਂ, ਜਨਰਲ ਇਲੈਕਸ਼ਨ ਜਿਹੜੇ ਨੇ ਅਗਲੇ ਸਾਲ ਹੋਣੇ ਆ। ਸੋ ਜਿਹੜੀ ਜੇ ਆਪਾਂ ਗੱਲ ਕਰੀਏ ਨੈਸ਼ਨਲ ਜਿਹੜੀ ਆ 2 ਪੁਆਇੰਟ ਜਿਹੜੀ ਆ ਉਹ ਥੱਲੇ ਆ ਗਈ ਆ ਲੇਬਰ ਪਾਰਟੀ ਦੇ ਨਾਲੋਂ। ਸੋ ਇਹ ਵੀ ਆਪਾਂ ਆਉਂਦੇ ਸਮਿਆਂ ਦੇ ਵਿੱਚ ਜਿਹੜੀ ਪੋਲੀਟੀਕਲ ਗੱਲਾਂ ਬਾਤਾਂ ਨੇ ਇਹਨਾਂ ਨੂੰ ਆਪਾਂ ਜ਼ਰੂਰ ਕਰਦੇ ਕਰਾਂਗੇ ਅਤੇ ਤੁਹਾਡੇ ਨਾਲ ਸਾਂਝ ਜਿਹੜੀ ਉਹ ਪਾਉਂਦੇ ਰਹਿ ਲਾਂਗੇ। ਬਹੁਤ ਬਹੁਤ ਮਿਹਰਬਾਨੀ ਆ ਤੁਹਾਡੀ ਸਭ ਦੀ ਜਿੱਥੇ ਜਿੱਥੇ ਤੁਸੀਂ ਜੁੜੇ ਆ। ਸਤਿ ਸ਼੍ਰੀ ਅਕਾਲ ਬਾਜੀ, ਕੀ ਹਾਲ ਚਾਲ ਹੈ? ਹਰਪਾਲ ਗਿੱਲ ਹੋਣੀ ਲੁਧਿਆਣੇ ਤੋਂ, ਬਹੁਤ ਮਿਹਰਬਾਨੀ ਆ ਤੁਹਾਡਾ ਵੀ ਦੋਸਤੋ, ਬਹੁਤ ਧੰਨਵਾਦ ਕਰਦੇ ਹਾਂ ਹਰਪਾਲ ਜੀ, ਸ਼ੁਕਰੀਆ ਤੁਹਾਡਾ। ਸਵੇਰਾ ਹੋ ਗਿਆ ਉੱਥੇ ਮੈਨੂੰ ਲੱਗਦਾ ਅਤੇ ਗਰਮੀ ਕਹਿੰਦੇ ਕਾਫੀ ਹੈ, ਪਰ ਇੱਕ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਹਿੰਦੇ ਨੇ ਕਿ ਜਿਹੜੇ ਪਾਣੀ ਦਾ ਜਿਹੜੇ ਇਲਾਕੇ ਨੇ ਜਿੱਥੇ ਜਿੱਥੇ ਸਤਲੁਜ ਦਰਿਆ ਨਜ਼ਦੀਕੀ ਲੰਘ ਰਿਹਾ ਉੱਥੇ ਕਾਫੀ ਜਿਹੜੀ ਹੈ ਹੜ੍ਹਾਂ ਦੀ ਸਥਿਤੀ ਜਿਹੜੀ ਉਹ ਬਣੀ ਹੋਈ ਹੈ, ਕਿਉਂਕਿ ਕਾਫੀ ਬੱਦਲ ਜਿਹੜੇ ਨੇ ਉਹ ਫਟ ਰਹੇ ਨੇ ਅਤੇ ਉਸ ਤੋਂ ਬਾਅਦ ਜਿਹੜੇ ਫਿਰ ਉਹ ਜਿਹੜੇ ਡੈਮ ਦੇ ਜਿਹੜੇ ਗੇਟ ਨੇ ਉਹ ਖੋਲ੍ਹੇ ਜਾ ਰਹੇ ਨੇ। ਉਹਨਾਂ ਬਾਬਤ ਜਿਹੜੀਆਂ ਫਿਰ ਖ਼ਬਰਾਂ ਜਿਹੜੀਆਂ ਨੇ ਸੁਣਨ ਨੂੰ ਮਿਲੀਆਂ ਕਿ ਪਾਣੀ ਦਾ ਜਿਹੜਾ ਉਹ ਭਾਈ ਖਤਰਾ ਜਿਹੜਾ ਉਹ ਵੱਧਦਾ ਜਾ ਰਿਹਾ ਅਤੇ ਫਿਰ ਉਹ ਜਿਹੜੇ ਗੇਟ ਆ ਉਹ ਖੋਲ੍ਹਣੇ ਪੈਂਦੇ ਆ, ਉਹਦੇ ਨਾਲ ਫਿਰ ਮੁਸ਼ਕਲਾਂ ਜਿਹੜੀਆਂ ਨੇ ਕਾਫੀ ਵੱਧ ਜਾਂਦੀਆਂ ਨੇ। ਸੋ ਇਹ ਵੀ ਜਾਣਕਾਰੀ ਤੁਸੀਂ ਰੱਖਦੇ ਹੋ ਜਿੱਥੇ ਜਿੱਥੇ ਵੀ ਦੇਖ ਰਹੇ ਹੋ ਸੁਣ ਰਹੇ ਹੋ, ਤਾਂ ਇਸ ਬਾਬਤ ਵੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸ ਦੇਣਾ, ਜਾਣਕਾਰੀ ਜਿਹੜੀ ਉਹ ਸਾਡੇ ਨਾਲ ਤੁਸੀਂ ਕਰ ਲੈਣੀ ਆ, ਸਾਂਝੀ ਕਰ ਲੈਣੀ ਆ। ਅਤੇ ਬਾਕੀ ਹਾਰਟ ਅਟੈਕ ਦੀ ਗੱਲ ਕਰੀਏ, ਕਿਉਂਕਿ ਖਾਣ ਪੀਣ ਉੱਦਾਂ ਦਾ ਹੋ ਗਿਆ ਜ਼ਿਆਦਾਤਰ ਅਸੀਂ ਜਿਹੜਾ ਜੰਕ ਫੂਡ ਵੱਲ ਜਦੋਂ ਅਸੀਂ ਵੱਧਦੇ ਹਾਂ ਤਾਂ ਫਿਰ ਨਿਊਜ਼ੀਲੈਂਡ ਦੀ ਵੀ ਜੇ ਗੱਲ ਕਰੀਏ ਕਹਿੰਦੇ ਨੇ ਕਿ 1 ਸਾਲ ਦੇ ਵਿੱਚ ਤਕਰੀਬਨ 20,000 ਐਸੇ ਲੋਕ ਨੇ ਜਿਨ੍ਹਾਂ ਨੂੰ ਹਾਰਟ ਅਟੈਕ ਹੁੰਦਾ ਹੈ। ਪਰ ਪ੍ਰੋਬਲਮ ਕਿੱਥੇ ਆ ਰਹੀ ਹੈ ਕਿ ਸਹੂਲਤ ਜਿਹੜੀ ਆ ਉਹ ਇਸ ਕੰਟਰੀ ਦੇ ਵਿੱਚ ਵੀ ਬਹੁਤ ਘੱਟ ਹੈ। ਸਿਰਫ 50% ਯਾਨੀ ਕਿ ਅੱਧੇ ਲੋਕਾਂ ਨੂੰ ਹੀ ਹੌਸਪੀਟਲ ਦੇ ਵਿੱਚ ਦੇਖਿਆ ਜਾ ਸਕਦਾ ਹੈ, ਉਹਨਾਂ ਨੂੰ ਹੀ ਟ੍ਰੀਟ ਜਿਹੜਾ ਉਹ ਕੀਤਾ ਜਾ ਸਕਦਾ, ਨਹੀਂ ਤਾਂ ਫਿਰ ਘੰਟਿਆਂ ਦੋ ਘੰਟਿਆਂ ਦਾ ਜਿਹੜੇ ਹਾਰਟ ਦੇ ਪੇਸ਼ੈਂਟ ਨੇ ਉਹਨਾਂ ਨੂੰ ਵੀ ਬਹੁਤ ਮੁਸ਼ਕਲ ਆ ਰਹੀ ਹੈ ਕਿ ਉਹਨਾਂ ਦੀ ਜਿਹੜੀ ਟ੍ਰੀਟਮੈਂਟ ਹੈ ਉਹ ਨਹੀਂ ਹੋ ਰਹੀ। ਜਦਕਿ ਜਿਹੜਾ ਹਾਰਟ ਪੇਸ਼ੈਂਟ ਹੈ ਉਹ ਕਹਿੰਦੇ ਨੇ ਉਹਦਾ ਤਾਂ ਇੱਕ ਮਿੰਟ ਵੀ ਬਹੁਤ ਕੀਮਤੀ ਹੁੰਦਾ ਹੈ, ਪਰ ਲੇਕਿਨ ਜੇ ਗੱਲ ਕਰੀਏ ਸਹੂਲਤ ਦੀ ਤਾਂ ਇੰਨੀਆਂ ਸਹੂਲਤਾਂ ਅਜੇ ਨਿਊਜ਼ੀਲੈਂਡ 'ਚ ਨਹੀਂ ਆ ਕਿ ਇੰਨੇ ਲੋਕਾਂ ਨੂੰ ਉਹ ਸਹੂਲਤ ਜਿਹੜੀ ਉਹ ਮਿਲ ਸਕੇ। ਸੋ ਇਸ ਕਰਕੇ ਘੱਟੋ ਘੱਟ ਇਹ ਅੰਕੜੇ ਜਿਹੜੇ ਦੱਸਦੇ ਨੇ ਕਿ 20,000 ਲੋਕ ਜਿਨ੍ਹਾਂ ਨੂੰ ਹਾਰਟ ਅਟੈਕ ਹੁੰਦਾ ਹੈ ਨਿਊਜ਼ੀਲੈਂਡ ਦੇ ਵਿੱਚ। ਸੋ ਦੋਸਤੋ ਤੁਸੀਂ ਵੀ ਆਪਣਾ ਧਿਆਨ ਆਪੇ ਰੱਖੋ, ਆਪਣਾ ਜਿਹੜਾ ਹਾਰਟ ਹੈ ਨਾ ਇਹ ਹਾਰਟ ਬੀਟ ਜਿਹੜੀ ਹੈ ਇਹਨੂੰ ਆਪਣੇ ਆਪ ਹੀ ਕਾਬੂ ਰੱਖੋ। ਪਾਣੀ ਪੂਣੀ ਪੀਂਦੇ ਰਿਹਾ ਕਰੋ, ਠੰਡਾ ਘੱਟ ਪਿਆ ਕਰੋ, ਗਰਮ ਪਾਣੀ ਪੀਂਦੇ ਰਿਹਾ ਕਰੋ ਅਤੇ ਦੇਸੀ ਨੁਸਖਿਆਂ ਦੇ ਨਾਲ ਜਿਹੜੀ ਆ ਬਿਮਾਰੀਆਂ ਉਹ ਵੀ ਕਾਫੀ ਠੀਕ ਹੁੰਦੀਆਂ ਆ, ਪਰ ਉਹ ਕਾਫੀ ਲੰਮਾ ਸਮਾਂ ਜਿਹੜੀਆਂ ਸਾਨੂੰ ਕਰਨੀਆਂ ਪੈਂਦੀਆਂ, ਇਸ ਕਰਕੇ ਫਿਰ ਉਹ ਕੰਮ ਕਰਦੀਆਂ। ਆਪਾਂ ਇੱਕ ਦੋ ਦਿਨ ਲਾਉਂਦੇ ਹਾਂ ਵੀ ਯਾਰ ਹੁਣ ਆ ਮੇਥੇ ਭੇ ਕੇ ਖਾ ਤਾਂ ਲਏ ਆ, ਇੱਕ ਦੋ ਦਿਨ ਅਲਸੀ ਖਾ ਲਈ, ਜੇ ਕਹਿਤਾ ਕਿਸੇ ਨੇ ਅਸੀਂ ਜੀ ਉਹ ਫਲਾਨਾ ਖਾ ਲਿਆ, ਮਿਰਚਾਂ ਕਾਲੀਆਂ ਮਿਰਚਾਂ ਕੁੱਟ ਕੇ ਇੱਦਾਂ ਸ਼ਹਿਦ ਨਾਲ ਇੱਦਾਂ ਦਾ ਖਾ ਲਿਆ, ਉਹ ਠੀਕ ਆ, ਪਰ ਲੇਕਿਨ ਉਹ ਲੰਬੇ ਸਮੇਂ ਲਈ ਜੇ ਤੁਸੀਂ ਵਰਤਦੇ ਹੋ ਰੈਗੂਲਰੀ, ਇੱਕ ਦਿਨ ਛੱਡ ਕੇ ਵੀ ਵਰਤਦੇ ਹੋ ਜਾਂ ਕਿੱਦਾਂ, ਇਹ ਤੁਸੀਂ ਡਾਕਟਰ ਦੀ ਸਲਾਹ ਲੈਣੀ ਹੈ। ਵੈਸੇ ਮੇਰਾ ਮੰਨਣਾ ਹੈ ਵੀ ਉਹ ਫਿਰ ਉਹ ਲੰਬੇ ਸਮੇਂ ਦੇ ਲਈ ਤੁਸੀਂ ਅਗਰ ਖਾਂਦੇ ਆ ਤਾਂ ਫਿਰ ਉਹ ਜਿਹੜਾ ਉਹ ਕੰਮ ਕਰਦਾ ਆ। ਸੋ ਨਾਲ ਨਾਲ ਜੇ ਹੁਣ ਇੱਕ ਖੁਸ਼ਖਬਰੀ ਇਹ ਦੂਸਰੇ ਬੰਦਿਆਂ ਲਈ ਦੱਸਦੀ ਹੈ ਜਿਹੜੇ ਨਿਊਜ਼ੀਲੈਂਡ ਆਉਣਾ ਚਾਹੁੰਦੇ ਸੀ, ਕਹਿੰਦੇ ਨੇ ਕਿ ਦੋ ਵੀਜ਼ੇ ਕਹਿੰਦੇ ਨੇ ਜਿਹੜੇ ਨੇ ਉਹ ਅਨਾਊਂਸ ਹੋਏ ਨੇ, ਜਿਨ੍ਹਾਂ ਦੇ ਵਿੱਚ ਕਹਿੰਦੇ ਨੇ ਕਿ ਕਿਹੜੇ ਕਿਹੜੇ ਵੀਜ਼ੇ ਨੇ ਉਹ ਗਲੋਬਲ ਵਰਕ ਫੋਰਸ ਸੀਜ਼ਨਲ ਵੀਜ਼ਾ ਜਿਹੜਾ ਆ ਉਹ ਕਹਿੰਦੇ ਇੱਕ ਅਨਾਊਂਸ ਹੋਇਆ ਜਿਹੜਾ ਕਿ 8 ਦਸੰਬਰ ਤੋਂ ਜਿਹੜਾ ਆ ਉਹ ਤੁਸੀਂ ਅਪਲਾਈ ਕਰ ਸਕੋਗੇ। ਸੋ ਤੁਸੀਂ 3 ਸਾਲ ਦਾ ਉਹ ਵੀਜ਼ਾ ਤੁਹਾਨੂੰ ਮਿਲ ਸਕੇਗਾ, ਉਹ ਸਿਰਫ ਜਿਹੜੀ ਇੱਥੋਂ ਦੀ ਲੇਬਰ ਨੂੰ ਪੂਰਾ ਕਰਨ ਦੇ ਲਈ ਉਹ ਜਿਹੜੇ ਵੀਜ਼ੇ ਆ ਸਰਕਾਰ ਨੇ ਕਹਿੰਦੇ ਨੇ ਕੱਢੇ ਨੇ। ਸੋ ਉਹਨਾਂ ਦੇ ਵਿੱਚ ਅੰਗਰੇਜ਼ੀ ਦੀ ਵੀ ਕੋਈ ਲੋੜ ਨਹੀਂ ਪੈਣੀ, ਸੋ ਇਸ ਕਰਕੇ ਤੁਹਾਨੂੰ ਤਜਰਬਾ ਵੀ 3 ਕੁ ਸੀਜ਼ਨਲ ਦਾ ਕਹਿੰਦੇ ਹੋਣਾ ਚਾਹੀਦਾ ਆ, ਅਤੇ ਫਿਰ ਤੁਸੀਂ ਉਸ ਜਿਹੜੀ ਵੀਜ਼ਾ ਹੈ ਜਿਹੜਾ ਉਹ ਤੁਸੀਂ ਅਪਲਾਈ ਕਰ ਸਕੋਗੇ। ਅਤੇ ਨਾਲ ਨਾਲ ਅਗਲਾ ਇੱਕ ਵੀਜ਼ਾ ਇੱਕ ਹੋਰ ਵੀ ਸੀਗਾ ਉਹਨਾਂ ਦਾ, ਅਤੇ ਇਹ ਜਿਹੜਾ 8 ਦਸੰਬਰ ਤੋਂ ਦੋਸਤੋ ਤੁਸੀਂ ਜਿਹੜਾ ਆ ਉਹ ਅਪਲਾਈ ਕਰ ਸਕੋਗੇ। ਸੋ ਇਸ ਕਰਕੇ ਇੱਕ ਹੋਰ ਵੀਜ਼ਾ ਹੈ ਜਿਹੜਾ ਕਿ ਸਿਰਫ 7 ਮਹੀਨਿਆਂ ਦੇ ਲਈ ਤੁਸੀਂ ਅਪਲਾਈ ਕਰ ਸਕੋਗੇ, ਉਹਦੀ ਜਿਹੜੀ ਮਿਆਦ ਹੈ ਸਿਰਫ 7 ਮਹੀਨੇ ਹੋਏਗੀ। ਉਹਦੇ ਵਿੱਚ ਫਿਰ ਤੁਸੀਂ ਆਪਣੇ ਕੋਈ ਮਾਤਾ ਪਿਤਾ ਨੂੰ ਜਾਂ ਆਪਣੇ ਪਾਰਟਨਰ ਨੂੰ ਨਹੀਂ ਬੁਲਾ ਸਕੋਗੇ, ਪਰ ਉਹਦੇ ਵਿੱਚ ਤੁਹਾਨੂੰ ਅੰਗਰੇਜ਼ੀ ਦੀ ਵੀ ਉਹਦੇ 'ਚ ਵੀ ਕੋਈ ਲੋੜ ਨਹੀਂ ਹੈ। ਪਰ ਉਹਦੇ ਲਈ ਉਹਨਾਂ ਨੇ ਕਿਹਾ ਕਿ ਤੁਹਾਡਾ ਜਿਹੜਾ ਹੈਲਥ ਇੰਸ਼ੋਰੈਂਸ ਹੈ ਉਹ ਹੋਣੀ ਬੜੀ ਜ਼ਰੂਰੀ ਹੈ। ਸੋ ਉਹ ਵੀ ਵੀਜ਼ੇ ਜਿਹੜੇ ਨੇ ਉਹ 8 ਦਸੰਬਰ ਤੋਂ ਅਪਲਾਈ ਹੋ ਜਾਣੇ। ਉਹਨਾਂ ਦੀ ਜਿਹੜੀ ਵੈਬਸਾਈਟ ਹੈ ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਦੀ, ਤੁਸੀਂ ਕਦੇ ਹੁਣ ਉਹੀ ਗੱਲ ਆ ਗਈ, ਤੁਸੀਂ ਹੁਣ ਏਜੰਟਾਂ ਦੇ ਚੱਕਰਾਂ 'ਚ ਨਹੀਂ ਫਸ ਜਾਣਾ ਵੀ ਪਾਈ ਵੀਜ਼ਾ ਖੁੱਲ ਗਿਆ, ਉਹਨੇ ਪਤਾ ਨਹੀਂ ਤੁਹਾਨੂੰ ਕੀ ਮਸਾਲਾ ਲਾ ਕੇ ਇਹਨਾਂ ਵੀਜ਼ਿਆਂ ਬਾਰੇ ਜਿਹੜੀ ਉਹ ਗੱਲਬਾਤ ਕਰ ਦੇਣੀ ਹੈ। ਸੋ ਉਹਨਾਂ ਮਸਾਲਿਆਂ ਤੋਂ ਬਚਣਾ, ਉਹਨਾਂ ਦੀ ਜਿਹੜੀ ਵੈਬਸਾਈਟ ਹੈ ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਦੀ ਵੈਬਸਾਈਟ ਹੈ, ਉੱਥੇ ਸਾਰੀ ਕਹਾਣੀ ਤੁਹਾਨੂੰ ਪਤਾ ਲੱਗ ਜਾਣੀ ਵੀ ਕਿਵੇਂ ਕਿਵੇਂ ਅਪਲਾਈ ਕਰਨਾ ਅਤੇ ਕਿੰਨੀ ਉਸਦੀ ਫੀਸ ਹੈ ਅਤੇ ਉਹ ਕਿੰਨੇ ਸੀਜ਼ਨਲ ਦਾ ਮਤਲਬ ਹੈ ਵੀ ਕਿਹੜੀ ਸੀਜ਼ਨ ਦੇ ਲਈ ਤੁਸੀਂ ਆ ਰਹੇ ਹੋ, ਕਿਹੜੀ ਤਰੀਕ ਨੂੰ ਤੁਸੀਂ ਆ ਰਹੇ ਹੋ, ਉਹ ਸਾਰੀ ਕਹਾਣੀ ਜਿਹੜੀ ਹੈ, ਕਿਹੜੀ ਤਰੀਕ ਨੂੰ ਤੁਸੀਂ ਵਾਪਸ ਜਾ ਰਹੇ ਹੋ, ਉਹ ਸਾਰੀ ਕਹਾਣੀ ਜਿਹੜੀ ਹੈ ਉੱਥੇ ਵੈਬਸਾਈਟ ਦੇ ਉੱਤੇ ਦਿੱਤੀ ਹੋਈ ਹੈ। ਜਿਹੜੇ ਏਜੰਟ ਨੇ ਉਹਨਾਂ ਦੇ ਚੱਕਰਾਂ ਦੇ ਵਿੱਚ ਤੁਸੀਂ ਨਹੀਂ ਪੈਣਾ, ਇਹ ਤੁਹਾਨੂੰ ਹਦਾਇਤ ਆਪਾਂ ਦੇ ਰਹੇ ਹਾਂ ਅਤੇ ਇਸ ਦਾ ਤੁਸੀਂ ਪੂਰਾ ਪੂਰਾ ਖਿਆਲ ਰੱਖਣਾ ਹੈ। ਜਿਹੜਾ ਉਹ ਪੀਕ ਸੀਜ਼ਨਲ ਵੀਜ਼ਾ ਜਿਹੜਾ ਉਹ 7 ਮਹੀਨੇ ਦਾ ਜਿਹੜਾ ਆਪਾਂ ਜਿਹੜੀ ਗੱਲ ਆਪਾਂ ਕਰਦੇ ਹਾਂ ਉਹ ਹੋਏਗਾ। ਸੋ ਇਹਦੇ ਵਿੱਚ ਇੰਸ਼ੋਰੈਂਸ ਬੜੀ ਜ਼ਰੂਰੀ ਹੈ, ਅੰਗਰੇਜ਼ੀ ਦੀ ਲੋੜ ਨਹੀਂ ਪੈਣੀ। ਸੋ ਇਹ ਸਰਕਾਰ ਨੇ 8 ਦਸੰਬਰ ਤੋਂ ਤੁਸੀਂ ਇਹਨੂੰ ਅਪਲਾਈ ਕਰ ਸਕੋਗੇ। ਸੁਬਾਹ ਨਾਲ ਨਾਲ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਦੋਸਤੋ ਮਿੱਤਰ ਪੈ ਰਹਿੰਦੇ ਨੇ, ਸੋ ਬੱਚਿਆਂ ਦਾ ਪੂਰਾ ਪੂਰਾ ਖਿਆਲ ਕਰੋ। ਬੱਚਿਆਂ ਦੇ ਲਈ ਇੱਕ ਪਿਛਲੇ ਦਿਨੀ ਵੀ ਕਾਫੀ ਘਟਨਾਵਾਂ ਵਾਪਰੀਆਂ, ਇੱਕ ਹੋਰ ਘਟਨਾ ਜਿਹੜੀ ਆ ਉਹ ਮੈਨਰੀਵਾ ਸਕੂਲ ਤੋਂ ਵਾਪਰੀ ਹੈ। ਬੱਚੇ ਨੂੰ ਇੱਕ ਲਾਲਚ ਦਿੱਤਾ ਗਿਆ ਵੀ ਆ ਜਾ ਤੈਨੂੰ ਸਵੀਟਸ ਲੋਲੀਆਂ ਦੇਵਾਂ ਅਤੇ ਆ ਜਾ ਮੈਂ ਤੈਨੂੰ ਨਾਲੇ ਸਕੂਲੇ ਛੱਡ ਦਿਆਂ। ਸੋ ਉਸ ਤਰ੍ਹਾਂ ਦੀਆਂ ਘਟਨਾਵਾਂ ਦੇ ਨਾਲ ਜਿਹੜੇ ਬੱਚੇ ਨੇ ਅਗਵਾਹ ਹੋ ਰਹੇ ਨੇ। ਸੋ ਉਹ ਵੀ ਸ਼ਿਕਾਇਤ ਜਦੋਂ ਮਿਲੀ ਤਾਂ ਫਿਰ ਉਸਦੀ ਜਾਂਚ ਪੜਤਾਲ ਜਿਹੜੀ ਹੈ ਉਹ ਪੁਲਿਸ ਜਿਹੜੀ ਆ ਉਹ ਕਰ ਰਹੀ ਹੈ। ਸੋ ਬੱਚਿਆਂ ਦਾ ਤੁਸੀਂ ਆਪ ਛੱਡ ਕੇ ਆਓ, ਆਪ ਉਹਨਾਂ ਨੂੰ ਲੈ ਕੇ ਆਓ। ਸੋ ਬੱਚਿਆਂ ਨੂੰ ਵੀ ਇਹ ਜ਼ਰੂਰ ਦੱਸੋ ਜਿੱਥੇ ਜਿੱਥੇ ਵੀ ਬੱਚੇ ਨੇ, ਜੇ ਭਾਈ ਤੁਸੀਂ ਅਗਰ ਕੋਈ ਅਣਪਛਾਤਾ ਵਿਅਕਤੀ ਤੁਹਾਨੂੰ ਕਹਿੰਦਾ ਕਿ ਆ ਜਾ ਮੈਂ ਤੈਨੂੰ ਛੱਡ ਦਿੰਦਾ ਜਾਂ ਮੈਂ ਤੈਨੂੰ ਸਮਾਨ ਲੈ ਕੇ ਦੇ ਦਿੰਦਾ, ਸਵੀਟਸ ਲੈ ਕੇ ਦੇ ਦਿੰਦਾ, ਤਾਂ ਉਹ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਦੱਸੋ ਕਿ ਭਾਈ ਇਹ ਠੀਕ ਨਹੀਂ, ਤੁਸੀਂ ਉਹਨਾਂ ਦੀ ਗੱਲਬਾਤ ਜਿਹੜੀ ਹੈ ਇਹ ਨਹੀਂ ਮੰਨਣੀ, ਅਤੇ ਪੂਰੇ ਐਜੂਕੇਟ ਕਰੋ ਆਪਣੇ ਬੱਚਿਆਂ ਨੂੰ। ਸੋ ਜਾਂ ਆਪ ਛੱਡ ਕੇ ਆਓ, ਉਹਨਾਂ ਨੂੰ ਆਪ ਲੈ ਕੇ ਆਵੋ। ਸੋ ਇਸ ਵਾਰ ਵੀ ਕਾਫੀ ਚਰਚਾ ਜਿਹੜੀ ਉਹ ਬਣੀ ਹੋਈ ਸੀ। ਸੋ ਮੈਂ ਕਿਹਾ ਵੀ ਤੁਹਾਡੇ ਨਾਲ ਸਾਂਝੀ ਕਰ ਦਈਏ। ਇੱਕ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਇੱਕ ਕੱਲ ਦੇ ਪਰਸੋਂ ਦੇ ਫੋਨ ਕਾਫੀ ਆਏ, ਇੱਕ ਗਰੁੱਪ ਬਣਿਆ ਹੋਇਆ, ਗਰੁੱਪ ਦੇ ਵਿੱਚ ਜਿੰਨੇ ਵੀ ਲੋਕ ਸਨ ਉਹ ਸਾਰਿਆਂ ਨੂੰ ਫੋਨ ਆਏ ਕਿ ਭਾਈ ਮੈਂ ਫਲਾਨੀ ਜਗ੍ਹਾ ਤੋਂ ਬੋਲ ਰਿਹਾ, ਅਮੈਰੀਕਾ ਤੋਂ, ਮੈਂ ਕੈਨੇਡਾ ਤੋਂ ਬੋਲ ਰਿਹਾ, ਮੈਂ ਕਿੱਥੋਂ ਬੋਲ ਰਿਹਾ, ਬਹੁਤ ਬਹੁਤ ਜਗ੍ਹਾ ਤੋਂ, ਜਰਮਨ ਤੋਂ ਬੋਲ ਰਿਹਾ। ਸੋ ਆਪਣੇ ਆਵਾਜ਼ਾਂ ਵੱਖਰੀਆਂ ਵੱਖਰੀਆਂ ਕੱਢ ਕੇ ਉਸਨੇ ਕਾਫੀ ਫੋਨ ਕੀਤੇ, ਲੇਕਿਨ ਪੈਸੇ ਦਾ ਮਾਮਲਾ ਸੀ, ਪੈਸੇ ਲੈਣ ਦੀ ਕੋਸ਼ਿਸ਼ ਉਹਨੇ ਕੀਤੀ ਹੈ, ਪਰ ਮੈਨੂੰ ਨਹੀਂ ਲੱਗਦਾ ਕਿਤੇ ਉਹ ਹੱਥ ਪਿਆ ਉਸਦਾ। ਪਰ ਇਹ ਚੀਜ਼ ਵੀ ਕਾਫੀ ਜਿਹੜੀ ਵਾਇਰਲ ਹੋਈ, ਫੋਨ ਆਉਂਦੇ ਆ ਤਾਂ ਆਣ ਪਛਾਤੇ ਜਿਹੜੇ ਫੋਨ ਆ ਉਹਨਾਂ ਨੂੰ ਅਟੈਂਡ ਨਾ ਕਰੋ, ਜਦੋਂ ਤੁਹਾਨੂੰ ਕੋਈ ਮੈਸੇਜ ਆਉਂਦਾ ਆ ਮੈਸੇਜ ਦੇ ਉੱਤੇ ਕਲਿੱਕ ਨਾ ਕਰੋ। ਸੋ ਇਹ ਕਲਿੱਕ ਜਿਹੜੇ ਨੇ ਉਹ ਤੁਹਾਡਾ ਫਿਰ ਡਾਟਾ ਵਗੈਰਾ ਚੋਰੀ ਕਰਕੇ ਫਿਰ ਤੁਹਾਡਾ ਨੁਕਸਾਨ ਜਿਹੜਾ ਉਹ ਕਰ ਸਕਦੇ ਨੇ। ਸੋ ਇਹ ਅੱਜ ਕੱਲ੍ਹ ਜਿਹੜੀ ਸੋਸ਼ਲ ਮੀਡੀਆ ਤੋਂ ਖ਼ਬਰਾਂ ਜਿਹੜੀਆਂ ਮਿਲ ਜਾਂਦੀਆਂ, ਪਰ ਲੇਕਿਨ ਕਹਿਣ ਦਾ ਮਤਲਬ ਤਾਂ ਇਹ ਹੈ ਵੀ ਭਾਈ ਜਿਹੜਾ ਟੈਕਨੋਲੋਜੀ ਤਾਂ ਵੱਧ ਗਈ ਆ, ਦੇਖੋ ਉਹਦੇ ਉੱਤੇ ਵੀ ਫਿਰ ਲੋਕ ਜਿਹੜੇ ਨੇ ਉਹ ਕਿਵੇਂ ਆਪਣੀ ਜਿਹੜੀ ਆ ਉਹ ਸ਼ਾਤਰਦਾਰੀ ਜਿਹੜੀ ਉਹ ਦਿਖਾਲਦੇ ਆ, ਤੇ ਫਿਰ ਆਮ ਭੋਲੇ ਭਾਲੇ ਲੋਕ ਜਿਹੜੇ ਉਸ ਵਿੱਚ ਅੜਿੱਕੇ ਦੇ ਵਿੱਚ ਆ ਜਾਂਦੇ ਆ। ਸੋ ਬਾਕੀ ਜੇ ਗੱਲ ਕਰੀਏ ਹੁਣ, ਬਹੁਤ ਸਾਰੇ ਲੋਕ ਕੀਵੀ ਲੋਕ ਜਿਹੜੇ ਨੇ ਉਹ ਵਾਂਝੇ ਨੇ ਜੀ ਕੰਮ ਤੋਂ, ਬੇਰੁਜ਼ਗਾਰੀ ਦੀ ਜਿਹੜੀ ਦਰ ਆ ਉਹ ਕਾਫੀ ਵਧੀਆ ਇਸ ਮਾਮਲੇ ਦੇ ਵਿੱਚ। 2025 ਦੇ ਜਿਹੜੇ ਅੰਕੜੇ ਦੱਸਦੇ ਨੇ ਬੇਰੁਜ਼ਗਾਰੀ ਦੀ ਜਿਹੜੀ ਦਰ ਆ ਇਹਦੇ ਚ ਤਕਰੀਬਨ 158,000 ਦੇ ਕਰੀਬ ਲੋਕ ਜਿਹੜੇ ਨੇ ਉਹ ਬੇਰੁਜ਼ਗਾਰ ਨੇ ਨਿਊਜ਼ੀਲੈਂਡ ਦੇ ਵਿੱਚ। ਦੋਸਤੋ ਜੇ ਆਪਾਂ ਬਾਹਰਲੇ ਮੁਲਕਾਂ ਤੋਂ ਗੱਲ ਕਰੀਏ, ਪੰਜਾਬ ਤੋਂ ਜਾਂ ਇੰਡੀਆ ਤੋਂ ਜਾਂ ਹੋਰ ਕਿਤੋਂ ਵੀ ਭਾਈ ਨਿਊਜ਼ੀਲੈਂਡ ਚੱਲੀਏ, ਤਾਂ ਨਿਊਜ਼ੀਲੈਂਡ ਦੇ ਵਿੱਚ ਬੇਰੁਜ਼ਗਾਰੀ ਇਸ ਵੇਲੇ ਕਾਫੀ ਹੈ ਔਰ ਕੰਮ ਜਿਹੜੇ ਨੇ ਉਹ ਉਨੇ ਨਹੀਂ ਮਿਲ ਰਹੇ ਲੋਕਾਂ ਨੂੰ। ਸੋ ਕਹਿੰਦੇ ਨੇ ਕਿ 158,000 ਦੇ ਕਰੀਬ ਲੋਕ ਜਿਹੜੇ ਨੇ ਉਹ ਵਾਂਝੇ ਨੇ ਕੰਮ ਤੋਂ। ਸੋ ਤਕਰੀਬਨ ਇਹਦੇ ਵਿੱਚ 5% ਆਦਮੀ ਨੇ ਅਤੇ 5.5% ਔਰਤਾਂ ਜਿਹੜੀਆਂ ਨੇ ਉਹ ਇਹਦੇ ਵਿੱਚ ਸ਼ਾਮਿਲ ਦੱਸੀਆਂ ਜਾ ਰਹੀਆਂ ਨੇ ਜਿਹੜੇ ਇਹ ਅੰਕੜੇ ਆ। ਸੋ ਇਹ ਅੰਕੜੇ 2020 ਤੋਂ ਕਹਿੰਦੇ ਬਾਅਦ ਇਹ ਅੰਕੜੇ ਵਧੇ ਨੇ, 2025 ਤੱਕ ਇਹ ਅੰਕੜੇ ਵੱਧ ਹੀ ਗਏ ਬੇਰੁਜ਼ਗਾਰੀ ਵਾਲੇ। ਸੋ ਇਸ ਕਰਕੇ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਆਪਾਂ ਲੇਬਰ ਦੀ ਘਾਟ ਪੂਰੀ ਕਰਨ ਦੇ ਲਈ ਅਸੀਂ ਵੀਜ਼ੇ ਖੋਲ੍ਹ ਦੇਣੇ ਆ, ਵੀ ਇੰਨੇ 7 ਮਹੀਨੇ ਦਾ ਵੀਜ਼ਾ ਲੇਬਰ ਪੂਰੀ ਕਰਨੀ ਆ, ਅਤੇ ਦੂਜੇ ਪਾਸੇ ਜਿਹੜੇ ਇਹ ਅੰਕੜੇ ਆ ਇਹ ਕਹਿ ਰਹੇ ਆ ਕਿ ਭਾਈ ਯਾਰ ਇੰਨੇ ਲੋਕ ਬੇਰੁਜ਼ਗਾਰ ਆ, ਇਹ ਕੰਮ ਕਿਉਂ ਨਹੀਂ ਕਰ ਰਹੇ। ਇਹਦੇ ਉੱਤੇ ਵੀ ਕਾਫੀ ਵਰਕ ਕੀਤਾ ਹੈ, ਸਰਕਾਰ ਨੇ ਕਾਫੀ ਕੁਛ ਕਹਿ ਰਹੀ ਸੀ ਕਿ ਭਾਈ ਤੁਹਾਨੂੰ ਹੁਣ ਹਾਜ਼ਰੀ ਜਿਹੜੀ ਆ ਉਹ ਲਵਾਉਣੀ ਪਿਆ ਕਰਨਗੀ, ਜਿਹੜੇ ਕੰਮ ਨਹੀਂ ਕਰਦੇ ਜਾਂ ਜਿਹੜੇ ਕੰਮ ਨਹੀਂ ਲੱਭਦੇ ਉਹ ਕਿਉਂ ਨਹੀਂ ਲੱਭਦੇ। ਸੋ ਉਹਨਾਂ ਦੀ ਜਿਹੜੀ ਹਾਜ਼ਰੀ ਆ ਉਹ ਪੱਕੀ ਆ, 6 ਮਹੀਨਿਆਂ ਬਾਅਦ ਉਹਨਾਂ ਦੀ ਫਿਰ ਰਿਵਿਊ ਜਿਹੜਾ ਉਹ ਕੀਤਾ ਜਾਇਆ ਕਰੇਗਾ। ਉਹਦੇ ਲਈ ਇੱਕ ਖਾਸ ਟੀਮ ਜਿਹੜੀ ਆ ਉਹ ਵੀ ਬਣਾਈ ਗਈ ਸੀ, ਪਰ ਇਹ ਕਿਵੇਂ ਕੰਮ ਕਰਦੀ ਹੈ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਦੋਸਤੋ ਬਾਕੀ ਇੱਕ ਹੋਰ ਸਕੈਮ ਜਿਹੜਾ ਆ, ਸਕੈਮ ਦੀਆਂ ਜਿਹੜੀਆਂ ਘਟਨਾਵਾਂ ਕਾਫੀ ਵਧੀਆਂ, ਜਿਹਦੇ ਵਿੱਚ ਉਬਰ ਈਟਸ ਦਾ ਇੱਕ 2 ਵਿਅਕਤੀ ਸਨ ਜਿਹੜੇ ਕਿ ਕਹਿੰਦੇ ਕਿ ਅਸੀਂ ਉਬਰ ਈਟਸ ਤੋਂ ਤੁਹਾਡਾ ਸਮਾਨ ਲੈ ਕੇ ਆਏ ਹਾਂ, ਔਰ ਉਬਰ ਈਟਸ ਦੇ ਜ਼ਰੀਏ ਉਹ ਤੁਹਾਡੇ ਘਰ ਦੇ ਵਿੱਚ ਦਾਖਲ ਹੋ ਜਾਂਦੇ ਆ, ਫਿਰ ਤੁਹਾਡਾ ਜਿਹੜਾ ਉਹ ਲੁੱਟ ਖੋਹ ਕਰਦੇ ਆ, ਸਾਨੂੰ ਕੁੱਟਮਾਰ ਕਰਦੇ ਆ। ਇਹ ਫਲੈਟਬੁਸ਼ ਦੇ ਵਿੱਚ ਇੱਕ ਘਟਨਾ ਜਿਹੜੀ ਉਹ ਵਾਪਰੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਤਾਂ ਫਲੈਟਬੁਸ਼ ਏਰੀਏ ਦੇ ਵਿੱਚ ਅਸੀਂ ਜਿੱਦਾਂ ਉਬਰ ਤੋਂ ਤੁਹਾਡਾ ਸਮਾਨ ਲੈ ਕੇ ਆਏ ਹਾਂ, ਉਹ ਫਿਰ ਧੱਕੇ ਦੇ ਨਾਲ ਅੰਦਰ ਜਦੋਂ ਵੜ ਜਾਂਦੇ ਆ ਤਾਂ ਫਿਰ ਉਹਨਾਂ ਨੇ ਕੁੱਟਮਾਰ ਕੀਤੀ ਅਤੇ ਫਿਰ ਉਹਨਾਂ ਜਿਹੜਾ ਸਮਾਨ ਹੈ ਉਹ ਵੀ ਚੋਰੀ ਕਰਦੇ ਆ। ਸੋ ਇਹਨਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਇਹਨਾਂ ਤੋਂ ਦੋਸਤੋ ਤੁਸੀਂ ਜ਼ਰੂਰ ਬਚਣਾ। ਸੋ ਕਿਸੇ ਨੂੰ ਵੀ ਕੋਈ ਤੁਹਾਡਾ ਦਰਵਾਜ਼ਾ ਖੜਕਾਉਂਦਾ ਹੈ ਭਾਈ ਦੇਖਭਾਲ ਕੇ, ਅਤੇ ਜਿਹੜੇ ਤੁਹਾਡੇ ਕੈਮਰੇ ਆ ਖਾਸ ਕਰ ਕੈਮਰੇ ਲੱਗੇ ਹੋਏ ਨੇ ਹੁਣ ਤਾਂ ਹਰ ਘਰ ਦੇ ਵਿੱਚ ਮੇਰੇ ਖਿਆਲ, ਅਤੇ ਫਿਰ ਜਾਂ ਫਿਰ ਤੁਸੀਂ ਪੂਰੀ ਛਾਣਬੀਣ ਕਰ ਲਓ ਪਹਿਲਾਂ ਭਾਈ ਬੇਤਾਕੀ 'ਚੋਂ ਭਾਈ ਹੈ ਕੌਣ ਆ, ਤੁਹਾਡਾ ਆਪਣਾ ਹੈ ਕਿ ਤੁਸੀਂ ਉਬਰ ਤੋਂ ਮੰਗਵਾਇਆ ਵੀ ਹੈ ਕੁਛ ਜਾਂ ਕਿਸੇ ਹੋਰ ਤੋਂ ਮੰਗਵਾਇਆ ਵੀ ਹੈ ਕੁਛ। ਤਾਂ ਇਸ ਕਰਕੇ ਅਣਪਛਾਤੇ ਜਿਹੜੇ ਵਿਅਕਤੀ ਨੇ ਉਹਨਾਂ ਦੇ ਲਈ ਦਰਵਾਜ਼ੇ ਨਾ ਖੋਲ੍ਹੋ। ਸੋ ਇਸ ਕਰਕੇ ਫਿਰ ਇਹ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਅੱਜ ਕੱਲ੍ਹ ਨਿਊਜ਼ੀਲੈਂਡ ਦੇ ਵਿੱਚ। ਸੋ ਬਾਕੀ ਦੋਸਤੋ ਧੰਨਵਾਦ ਹੈ ਤੁਹਾਡਾ ਸਭ ਦਾ ਕਿ ਤੁਸੀਂ ਜੁੜ ਜਾਂਦੇ ਹੋ, ਫੇਸਬੁੱਕ ਜ਼ਰੀਏ ਵੀ ਜੁੜ ਗਏ ਹੋ। ਸੋ ਤੁਸੀਂ ਪੰਮੀ ਬਾਈ ਜੀ ਤੁਹਾਡਾ ਵੀ ਧੰਨਵਾਦ ਹੈ, ਬਹੁਤ ਮਿਹਰਬਾਨੀ ਔਰ ਸਤਿ ਸ਼੍ਰੀ ਅਕਾਲ ਹੈ ਜੀ ਤੁਹਾਨੂੰ ਵੀ। ਬਸ ਮੈਂ ਕੋਸ਼ਿਸ਼ ਕਰ ਰਿਹਾ ਸੀ ਕਿ ਚਲੋ ਫੇਸਬੁੱਕ ਜ਼ਰੀਏ ਵੀ ਜਿਹੜੀ ਹਾਜ਼ਰੀ ਆ ਉਹ ਆਪਾਂ ਜ਼ਰੂਰ ਲਵਾਉਂਦੇ ਚੱਲੀਏ, ਅਤੇ ਭੱਟੀ ਸਾਹਿਬ ਮਿਹਰਬਾਨੀ ਹੈ। ਸੋ ਨਿਊਜ਼ੀਲੈਂਡ ਦੀ ਤਰਫੋਂ ਕੁਛ ਖਾਸ ਹੋਰ ਵੀ ਜਿਹੜੀਆਂ ਜਾਣਕਾਰੀਆਂ ਨੇ ਤੁਹਾਡੇ ਕੋਲ ਕੋਈ ਜਾਣਕਾਰੀਆਂ ਨੇ ਹਾਂਜੀ ਜਸਵੰਤ ਸਿੰਘ ਜੀ ਫਰੋਮ ਬੰਗਿਆਂ ਤੋਂ ਬਹੁਤ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਹੈ ਜੀ ਤੁਹਾਨੂੰ ਵੀ ਜਸਵੰਤ ਸਿੰਘ ਜੀ ਬਹੁਤ ਧੰਨਵਾਦ ਹੈ ਤੁਹਾਡਾ ਔਰ ਜਿੱਥੇ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਸੁਣ ਰਹੇ ਹੋ ਨਿਊਜ਼ੀਲੈਂਡ ਤਰਫੋਂ ਮੈਂ ਅਮਰੀਕ ਤੁਹਾਡੀ ਸੇਵਾ 'ਚ ਹਾਜ਼ਰ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਜਿਹੜਾ ਕਿ 104.6 FM ਤੇ ਹੁੰਦਾ ਹੈ ਹਰੇਕ ਮੰਗਲਵਾਰ ਹੁੰਦਾ ਹੈ ਜੀ 4:00 4:45 ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ 'ਚ ਅਸੀਂ ਪੇਸ਼ ਕਰਦੇ ਹਾਂ ਔਰ ਇਸ ਦੇ ਵਿੱਚ ਤੁਹਾਡਾ ਸਹਿ ਦਿਲ ਧੰਨਵਾਦ ਕਰਦੇ ਹਾਂ ਅਤੇ ਠੰਡ ਦਾ ਮੌਸਮ ਆ ਨਿਊਜ਼ੀਲੈਂਡ ਦੇ ਵਿੱਚ ਤਕਰੀਬਨ ਸਤਿ ਸ਼੍ਰੀ ਅਕਾਲ ਅਮਰੀਕ ਭਾਅ ਜੀ ਪੰਮੀ ਬਾਈ ਐਨ ਜੈਡ ਕਿਆ ਬਾਤ ਹੈ ਪੰਮੀ ਬਾਈ ਜੀ ਐਨ ਜੈਡ ਜਿਹੜਾ ਹੈ ਨਾ ਤੁਹਾਡਾ ਨਜ਼ਾਰਾ ਲਿਆਉਂਦਾ ਸੋ ਬਹੁਤ ਬਹੁਤ ਧੰਨਵਾਦ ਹੈ ਸੋਹਣਾ ਪੱਟੀ ਸਾਹਿਬ ਵੈਸੇ ਮੈਂ ਲਿਖਿਆ ਤੁਹਾਡਾ ਨੰਬਰ ਪਰ ਲੇਕਿਨ ਜਿਹੜੀ ਸਤਿ ਸ਼੍ਰੀ ਅਕਾਲ ਜਿਹੜੀ ਪੰਜਾਬੀ ਜਦੋਂ ਆ ਜਾਂਦੀ ਹੈ ਨਾ ਫਿਰ ਪਿੱਛੇ ਆ ਜਾਂਦਾ ਪੰਮੀ ਬਾਈ ਕਿਆ ਬਾਤ ਹੈ ਆਹ ਸੋ ਬਹੁਤ ਮਿਹਰਬਾਨੀ ਹੈ ਬਹੁਤ ਧੰਨਵਾਦ ਹੈ ਤੁਹਾਡਾ ਸ਼ੁਕਰੀਆ ਹਮੇਸ਼ਾ ਸਾਥ ਦੇਣ ਦੇ ਲਈ ਮੈਂ ਮੌਸਮ ਦੀ ਗੱਲ ਕਰ ਰਿਹਾ ਸੀ ਮੌਸਮ ਮੈਂ ਇੱਥੇ ਕੱਢਿਆ ਸੀਗਾ ਜਿਹੜਾ ਆਪਣਾ ਗੂਗਲ ਬਾਬੇ ਤੋਂ ਜਿਹੜਾ ਅਤੇ ਅਗਲੇ ਐਤਵਾਰ ਤੱਕ ਮੌਸਮ ਬਿਲਕੁਲ ਠੀਕ ਠਾਕ ਹੈ ਥੋੜ੍ਹੀ ਬੱਦਲਬਾਜ਼ੀ ਜਿਹੜੀ ਉਹ ਬਣੀ ਹੋਈ ਹੋਣੀ ਹੈ ਅਤੇ ਕੱਲ੍ਹ ਅੱਜ ਦਾ ਦਿਨ ਬੜਾ ਹੀ ਧੁੱਪ ਦੇ ਨਾਲ ਬਣਿਆ ਹੋਇਆ ਸੀਗਾ ਜੀ ਬਹੁਤ ਵਧੀਆ ਅਤੇ ਸਾਡੇ ਇੱਧਰ ਪ੍ਰੋਫੈਸਰ ਸਾਹਿਬ ਗੁਰਪ੍ਰੀਤ ਸਿੰਘ ਜੀ ਕਿਆ ਬਾਤ ਹੈ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਅਮਰੀਕ ਭਾਅ ਜੀ ਅਤੇ ਪ੍ਰੋਫੈਸਰ ਸਾਹਿਬ ਤੁਹਾਨੂੰ ਵੀ ਬਹੁਤ ਬਹੁਤ ਧੰਨਵਾਦ ਹੈ ਪ੍ਰੋਫੈਸਰ ਸਾਹਿਬ ਕੋ ਬਹੁਤ ਗੁਣ ਨੇ ਇਹ ਬੰਗਿਆਂ ਜਿਹੜੇ ਸਾਡਾ ਕਾਲਜ ਹੈ ਐਸ ਐਨ ਕਾਲਜ ਉੱਥੇ ਇਹ ਪੜ੍ਹਾਉਂਦੇ ਰਹੇ ਆ ਅਤੇ ਇਹਨਾਂ ਦੇ ਨਾਲ ਵੀ ਕਿਸੇ ਦਿਨ ਗੱਲਬਾਤ ਕਰਨੀ ਹੈ ਇਹਨੇ ਟਾਈਮ ਨਹੀਂ ਦਿੰਦੇ ਸਾਨੂੰ ਭਾਈ ਹੁਣ ਅਸੀਂ ਕੀ ਕਰੀਏ ਸੋ ਇਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਕਰਨੀਆਂ ਰੂਬਰੂ ਕਰਨਾ ਸਾਨੂੰ ਕਿ ਇਹਨਾਂ ਕੋਲ ਕਿਹੜੀ ਕਿਹੜੀ ਕਲਾ ਆ ਸੋ ਇਹਨਾਂ ਦੇ ਨਾਲ ਇੱਕ ਦਿਨ ਇੰਟਰਵਿਊ ਜਿਹੜੀ ਆ ਆਪਾਂ ਜ਼ਰੂਰ ਕਰਾਂਗੇ ਅਤੇ ਰਾਬਤਾ ਇਹਨਾਂ ਨਾਲ ਆਪਾਂ ਕੀਤਾ ਸੀ ਥੋੜ੍ਹੇ ਬਿਜ਼ੀ ਚੱਲ ਰਹੇ ਨੇ ਸੋ ਕਿਸੇ ਦਿਨ ਇਹਨਾਂ ਦੇ ਨਾਲ ਵੀ ਮੁਲਾਕਾਤ ਹੋਏਗੀ ਅਤੇ ਫਿਰ ਇਹਨਾਂ ਨਾਲ ਗੱਲਾਂ ਖੁੱਲੀਆਂ ਹੋਣਗੀਆਂ ਅਤੇ ਭਾਈ ਕਿਹੜੇ ਕਿਹੜੇ ਫੀਲਡ ਦੇ ਵਿੱਚ ਨਿਊਜ਼ੀਲੈਂਡ 'ਚ ਰਹਿੰਦੇ ਨੇ ਭਾਅ ਜੀ ਮੌਸਮ ਨੂੰ ਤੁਸੀਂ ਮੈਂ ਉੱਪਰ ਚਲ ਗਿਆ ਤੁਸੀਂ ਟਰੱਕ ਪੂਰੀ ਦੇ ਅੱਛਾ ਟੱਕਰ ਪੂਰੀ ਦੇ ਰਹੇ ਹੋ ਕੁੜਤਾ ਪਾ ਗਿਆ ਇਹ ਗੱਲ ਹੈਗੀ ਆ ਮੌਸਮ ਜਿਹੜਾ ਉੱਪਰ ਨਾ ਉਹ ਇਹ ਜਿਹੜਾ ਸਕਾਈ ਬਲੂ ਜਿਹਨੂੰ ਕਹਿ ਦਿੰਦੇ ਅੰਗਰੇਜ਼ੀ 'ਚ ਸਕਾਈ ਬਲੂ ਹਾਂ ਬਿਲਕੁਲ ਬਿਲਕੁਲ ਰੱਬ ਤੁਹਾਡਾ ਹਾਂਜੀ ਹਾਂਜੀ ਨਹੀਂ ਵਕਤ ਤਾਂ ਚਲੋ ਜੀ ਪਰਮਾਤਮਾ ਦਾ ਜਿੱਦਾਂ ਵੀ ਜਦੋਂ ਵੀ ਢੋ ਮੇਲਾ ਬਣਨਾ ਆ ਉਹ ਤਾਂ ਫਿਰ ਆਪੇ ਬਣ ਜਾਣਾ ਆ ਸੋ ਤੁਹਾਡਾ ਧੰਨਵਾਦ ਆ ਆਪਾਂ ਜ਼ਰੂਰ ਕਿਸੇ ਦਿਨ ਰੂਹਦਾਰੀ ਦੀਆਂ ਗੱਲਾਂ ਕਰਾਂਗੇ ਬੈਠਾਂਗੇ ਅਤੇ ਸਰੋਤਿਆਂ ਨਾਲ ਵੀ ਗੱਲਬਾਤ ਜਿਹੜੀ ਆ ਤੁਹਾਡੀ ਜ਼ਰੂਰੀ ਹੋਣੀ ਚਾਹੀਦੀ ਹੈ ਵੈਸੇ ਤੁਹਾਨੂੰ ਕੌਣ ਨਹੀਂ ਜਾਣਦਾ ਸਾਰੇ ਜਾਣਦੇ ਨੇ ਸੁਬਾਹ ਕਮਾਲ ਤੁਸੀਂ ਤੁਹਾਡੇ ਕੋਲ ਗੁਣ ਆ ਉਹਨਾਂ ਗੁਣਾਂ ਦਾ ਆਪਾਂ ਕਿਸੇ ਦਿਨ ਲਾਹਾ ਲਵਾਂਗੇ ਸੋ ਬਹੁਤ ਮਿਹਰਬਾਨੀ ਹੈ ਅਤੇ ਅਗਲੇ ਸੋਮਵਾਰ ਨੂੰ ਕਹਿੰਦੇ ਆ ਕਿ ਥੋੜ੍ਹੇ ਜਿਹੇ ਬੂੰਦਾਬਾਂਦੀ ਹੋਣੀ ਆ ਬਾਕੀ ਸਾਰਾ ਮੌਸਮ ਠੀਕ ਠਾਕ ਹੈ ਅਤੇ ਠੰਡ ਜਿਹੜੀ ਆ ਉਹ 3-4 degrees ਆ ਭਾਈ ਸਵੇਰ ਨੂੰ ਕਹਿੰਦੇ ਕੋਹਰਾ ਕਾਫੀ ਪੈਂਦਾ ਮੈਂ ਤਾਂ ਨਹੀਂ ਦੇਖਿਆ ਮੈਂ ਤਾਂ ਹੀ ਦੇਖੂੰਗਾ ਜੇ ਮੈਂ ਉੱਠਿਆ ਹੋਇਆ ਮੈਂ ਥੋੜ੍ਹਾ ਲੇਟ ਉੱਠਿਆ ਅਤੇ ਫਿਰ ਪਤਾ ਨਹੀਂ ਲੱਗਿਆ ਵੀ ਕੋਹਰੇ ਦਾ ਵੀ ਜਾਣੂ ਤਾਂ ਫਿਰ ਹੋ ਗਿਆ ਸੀ ਕੰਮ ਅਤੇ ਕਹਿਣ ਦਾ ਮਤਲਬ ਕਾਫੀ ਠੰਡ ਹੈ ਜੀ ਨਿਊਜ਼ੀਲੈਂਡ ਦੇ ਵਿੱਚ ਸੋ ਜਿੱਥੇ ਜਿੱਥੇ ਹੋਰ ਵੀ ਕੀੜੇ ਰਝੇਵੇਂ ਨੇ ਉਹ ਤੁਸੀਂ ਜ਼ਰੂਰ ਬਲਜਿੰਦਰ ਸਿੰਘ ਜੀ ਵੀ ਆ ਗਏ ਦੇਖੋ ਪ੍ਰੋਫੈਸਰ ਸਾਹਿਬ ਦੇਖੋ ਬਲਜਿੰਦਰ ਸਿੰਘ ਬੰਗਿਆਂ ਤੋਂ ਇਹ ਮਿੱਤਰ ਵੀ ਮੇਰੇ ਨਾਲ ਪੜ੍ਹਦਾ ਰਿਹਾ ਔਰ ਇਹਨਾਂ ਨੇ ਵੀ ਦੇਖੋ ਪੜ੍ਹ ਕੇ ਉੱਥੇ ਇਹ ਨਹੀਂ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਬੰਗੀ ਇਹ ਪੜ੍ਹਾ ਰਹੇ ਸਨ ਔਰ ਬੱਲੀ ਬੰਗਾ ਇਹਨਾਂ ਨੂੰ ਕਹਿੰਦੇ ਨੇ ਆਪਾਂ ਔਰ ਬਲਜਿੰਦਰ ਸਿੰਘ ਰਾਹਲ ਬਹੁਤ ਬਹੁਤ ਧੰਨਵਾਦ ਬਲਜਿੰਦਰ ਜੀ ਬਹੁਤ ਮਿਹਰਬਾਨੀ ਹੈ ਆਓ ਕਿਸੇ ਦਿਨ ਨਿਊਜ਼ੀਲੈਂਡ ਸਾਨੂੰ ਵੀ ਘੁਮਾਈਏ ਔਰ ਫਿਰ ਮੁਲਾਕਾਤਾਂ ਹੋਣਗੀਆਂ ਜਿਵੇਂ ਜਿਵੇਂ ਇਹਦੇ ਜਿਵੇਂ ਹੋਏ ਤੁਹਾਡੇ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਰਾਬਤਾ ਕਰ ਲੈਣਾ ਅਤੇ ਤੁਹਾਡਾ ਵੀ ਧੰਨਵਾਦ ਹੈ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੇ ਲਈ 104.6 FM ਤੋਂ ਮੈਂ ਅਮਰੀਕ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਹਰਪਾਲ ਗਿੱਲ ਅਮਰੀਕ ਭਾਅ ਜੀ ਜਿੰਦਾਬਾਦ ਹਾਂ ਹਾਂ ਲੈ ਜਿੰਦਾਬਾਦ ਕਹਿਤਾ ਹੁਣ ਨਹੀਂ ਮੈਂ ਹਟਦਾ ਹੁਣ ਮੈਂ ਬੰਦ ਕਰਨ ਲੱਗਿਆ ਸੀ ਹੁਣ ਮੈਂ ਹਟਣਾ ਨਹੀਂ ਸੋ ਬਹੁਤ ਮਿਹਰਬਾਨੀ ਜੀ ਧੰਨਵਾਦ ਹੈ ਤੁਹਾਡਾ ਔਰ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਹਰਪਾਲ ਗਿੱਲ ਹੁਣਾਂ ਦੇ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਨੀਆਂ ਹੈ ਇਹਨਾਂ ਕੋਲ ਵੀ ਕਾਫੀ ਗਾਇਕੀ ਹੈ ਮੈਂ ਥੋੜ੍ਹਾ ਸਮਾਂ ਨਹੀਂ ਲੱਗਿਆ ਕਿਉਂਕਿ ਕਾਫੀ ਤਿਉਹਾਰ ਜਿਹੜੇ ਆ ਗਏ ਸਨ ਉਹਦੇ ਕਰਕੇ ਸਮਾਂ ਨਹੀਂ ਬਣਿਆ ਹੁਣ ਇੱਕ ਇੱਕ ਕਰਕੇ ਆਪਾਂ ਸਾਰਿਆਂ ਦੇ ਨਾਲ ਰਾਬਤਾ ਜਿਹੜਾ ਉਹ ਮੈਂ ਕਰਨਾ ਆ ਅਤੇ ਫਿਰ ਸਾਰਿਆਂ ਦੀ ਆਪਾਂ ਗੱਲਬਾਤ ਜਿਹੜੀ ਆ ਉਹ ਜਾਣਾਂਗੇ ਅਤੇ ਕਿਵੇਂ ਤੁਹਾਡੇ ਲਜਾਵੇਂ ਅਤੇ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਸੋ ਜ਼ਿੰਦਗੀ ਤਾਂ ਵੈਸੇ ਜਿੰਦਾਬਾਦ ਆ ਜ਼ਿੰਦਗੀ ਬੜੀ ਖੂਬਸੂਰਤ ਆ ਮੌਸਮ ਬੜਾ ਖੂਬਸੂਰਤ ਆ ਅਤੇ ਦੇਸ਼ ਜਿਹੜਾ ਨਿਊਜ਼ੀਲੈਂਡ ਬੜਾ ਖੂਬਸੂਰਤ ਆ ਸੋ ਇਸ ਖੂਬਸੂਰਤ ਧਰਤੀ ਤੋਂ ਸਾਨੂੰ ਬੜਾ ਮਾਣ ਹੈ ਕਿ ਅਸੀਂ ਪੰਜਾਬੀ ਦੇ ਵਿੱਚ ਇਸ ਸਟੇਸ਼ਨ ਤੋਂ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਸਾਰਿਆਂ ਨਾਲ ਕਰ ਰਹੇ ਹਾਂ ਸੋ ਪੰਜਾਬ ਪੰਜਾਬੀਅਤ ਜਿੱਥੇ ਵੱਸਦੀ ਹੈ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗੀ ਔਰ ਕਾਫੀ ਕੁਛ ਹੋਣ ਵਾਲਾ ਹੈ ਨਵੰਬਰ ਮਹੀਨੇ ਦੇ ਵਿੱਚ ਪੰਜਾਬੀ ਹਫ਼ਤਾ ਭਾਸ਼ਾ ਜਿਹੜਾ ਆ ਨਿਊਜ਼ੀਲੈਂਡ ਦੇ ਵਿੱਚ ਦੋਸਤੋ ਮਨਾਇਆ ਜਾਂਦਾ, ਉਹਦੀਆਂ ਵੀ ਤਿਆਰੀਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਗਈਆਂ ਨੇ। ਸੋ ਪੰਜਾਬ ਪੰਜਾਬੀ ਜਿੱਥੇ ਵੀ ਹੈ ਉਹ ਵਸਦੀ ਰਹੇ। ਸੋ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਸਭ ਦਾ, ਬਹੁਤ ਮਿਹਰਬਾਨੀ ਹੈ। ਅਤੇ ਅਗਲੇ ਹਫ਼ਤੇ ਤੋਂ ਪਹਿਲਾਂ ਆਪਾਂ ਫੇਸਬੁੱਕ ਲਾਈਵ ਦੇ ਉੱਤੇ ਇੱਕ ਦੋ ਦਿਨ ਹੁਣ ਗੱਲਾਂ ਬਾਤਾਂ ਕਰਾਂਗੇ, ਹਰਪਾਲ ਗਿੱਲ ਹੋਣਾ ਨਾਲ ਕਰਾਂਗੇ, ਪ੍ਰੋਫੈਸਰ ਸਾਹਿਬ ਨਾਲ ਕਰਾਂਗੇ, ਅਤੇ ਇੱਕ ਦੋ ਜਿਹੜੇ ਪੋਡਕਾਸਟ ਹੈ ਆਪਾਂ ਜ਼ਰੂਰ ਬਣਾਵਾਂਗੇ, ਅਤੇ ਨਾਲ ਨਾਲ ਲੋਕਲ ਬੋਰਡ ਦੀਆਂ ਜਿਹੜੀਆਂ ਵੋਟਾਂ ਨੇ ਉਹਨਾਂ ਦੇ ਵਿੱਚ ਵੀ ਸਾਡੇ ਨੁਮਾਇੰਦੇ ਇੱਥੇ ਖੜ੍ਹੇ ਨੇ, ਉਹਨਾਂ ਦੇ ਨਾਲ ਵੀ ਜਿਹੜੀ ਆ ਗੱਲਬਾਤ ਆਪਾਂ ਜ਼ਰੂਰ ਕਰਦੇ ਚੱਲਾਂਗੇ ਨੱਚਦਾ ਪੰਜਾਬ ਪ੍ਰੋਗਰਾਮ ਦੇ ਜ਼ਰੀਏ। ਅਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਅਤੇ ਤਕਰੀਬਨ 4:17 ਹੋ ਗਏ ਸ਼ਾਮ ਦੇ ਨਿਊਜ਼ੀਲੈਂਡ ਦੇ ਵਿੱਚ, ਔਰ 4:45 ਤੱਕ ਮੇਰਾ ਤੁਹਾਡਾ ਸਾਥ ਰਹਿਣਾ। ਪਰ ਫੇਸਬੁੱਕ ਦੇ ਉੱਤੇ ਪ੍ਰੋਬਲਮ ਇੱਥੇ ਇਹ ਹੈ, ਮੇਰੇ ਇੱਥੇ ਗਾਣੇ ਨਹੀਂ ਫਿਰ ਚੱਲਦੇ, ਜਿਹੜੇ ਸਾਡੇ ਮਿੱਤਰ ਪਿਆਰੇ ਹੁਣ ਰੇਡੀਓ ਲਾ ਕੇ ਬੈਠੇ ਨਾ ਕਾਰਾਂ ਦੇ ਵਿੱਚ, ਗੱਡੀਆਂ ਦੇ ਵਿੱਚ, ਫੈਕਟਰੀਆਂ ਦੇ ਵਿੱਚ, ਉੱਥੇ ਫਿਰ ਜਿਹੜਾ ਗੀਤ ਸੰਗੀਤ ਆ ਉਹ ਫੇਸਬੁੱਕ ਜ਼ਰੀਏ ਨਹੀਂ ਚੱਲਦਾ, ਉਹ ਨਾ ਆਪਾਂ ਲਾ ਸਕਦੇ ਹਾਂ, ਉਹ ਮੈਂ ਉਹੀ ਲਾ ਸਕਦਾ ਜਿਹੜਾ ਮੈਂ ਆਪ ਗਾਇਆ ਹੋਵੇ, ਹੁਣ ਮੈਂ ਆਪ ਤਾਂ ਗਾਣਾ ਨਹੀਂ। ਉਹਦੇ ਲਈ ਸਾਡੇ ਨਾਲ ਹਰਪਾਲ ਗਿੱਲ ਹੋਣੀ ਹੈਗੇ ਆ, ਇਹਨਾਂ ਦੇ ਗੀਤ ਫਿਰ ਆਪਾਂ ਜ਼ਰੂਰ ਚਲਾਵਾਂਗੇ, ਕਿਸੇ ਦਿਨ ਚਲਾਵਾਂਗੇ, ਤੁਹਾਨੂੰ ਫੇਸਬੁੱਕ 'ਤੇ ਚਲਾਵਾਂਗੇ। ਸੋ ਕਾਪੀ ਰਾਈਟਸ ਦੇ ਜਿਹੜੇ ਚੱਕਰ ਹੁੰਦੇ ਆ, ਸੋ ਫੇਸਬੁੱਕ ਦੇ ਅਤੇ ਯੂਟਿਊਬ ਦੇ, ਸੋ ਆਪਾਂ ਫੇਸਬੁੱਕ 'ਤੇ ਨਹੀਂ ਚਲਾ ਸਕਦੇ। ਸੋ ਬਹੁਤ ਧੰਨਵਾਦ ਹੈ, ਆਪਾਂ ਹੁਣ ਰੇਡੀਓ 'ਤੇ, ਰੇਡੀਓ ਤੁਸੀਂ ਟਿਊਨ ਔਨ ਕਰ ਲੈਣੇ ਆ 104.6 ਦੇ ਉੱਤੇ, ਜਗਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ, ਜਗਦੀਪ ਰਾਏ ਜੀ, ਔਰ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਅਤੇ ਬਹੁਤ ਜਲਦ ਦੋਸਤੋ ਇੱਕ ਤੁਹਾਨੂੰ ਹੋਰ ਖੁਸ਼ਖਬਰੀ ਇਹ ਦੱਸ ਦਈਏ, ਕਿਉਂਕਿ ਜਿੱਥੇ ਪਹਿਲਾਂ ਮੈਂ ਜ਼ਿਕਰ ਕੀਤਾ ਕਿ ਜੀ ਖਾਨ ਹੁਣੀ ਆ ਰਹੇ ਨੇ ਨਿਊਜ਼ੀਲੈਂਡ ਦੇ ਵਿੱਚ 30 ਅਗਸਤ ਨੂੰ, ਔਰ ਉੱਥੇ ਫਿਰ ਤੁਸੀਂ ਪੋਸਟਰ ਦੇਖ ਲਿਆ ਹੋਣਾ, ਔਰ 27 ਸਤੰਬਰ ਨੂੰ ਨਿਊਜ਼ੀਲੈਂਡ ਦੇ ਵਿੱਚ ਪੰਜਾਬ ਦੇ ਉਹ ਮਸ਼ਹੂਰ ਸ਼ਾਇਰ ਦੇਬੀ ਮਖਸੂਸਪੁਰੀ ਸਾਹਿਬ ਇੱਥੇ ਪਹੁੰਚ ਰਹੇ ਨੇ। ਸੋ ਜਗਦੀਪ ਹੁਣਾਂ ਦਾ ਅਸੀਂ ਧੰਨਵਾਦ ਕਰਦੇ ਹਾਂ, ਸਤਿ ਸ਼੍ਰੀ ਅਕਾਲ ਬ੍ਰਦਰ, ਬਹੁਤ ਬਹੁਤ ਮਿਹਰਬਾਨੀ। ਸੁਖਵਿੰਦਰ ਸਿੰਘ ਬੜਬੇ ਤੋਂ ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਹੈ ਜੀ, ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਹੈ, ਬਹੁਤ ਧੰਨਵਾਦ। ਸੋ ਗੱਲ ਕਰ ਰਹੇ ਸੀ ਦੇਬੀ ਮਖਸੂਸਪੁਰੀ ਹੁਣਾਂ ਦੀ, ਉਹ ਵੀ ਦੋਸਤੋ ਇੱਥੇ ਸਤੰਬਰ ਮਹੀਨੇ ਦੇ ਵਿੱਚ ਪਹੁੰਚ ਰਹੇ ਨੇ, ਅਤੇ ਤੁਸੀਂ ਆਪਣਾ ਉਹ ਦਿਨ ਜਿਹੜਾ ਉਹ ਖਾਲੀ ਰੱਖਣਾ, ਅਤੇ ਬਹੁਤ ਵਧੀਆ ਕਲਾਕਾਰ ਨੇ, ਅਤੇ ਨਾਲ ਨਾਲ ਨਵੰਬਰ ਦੇ ਦੂਜੇ ਹਫ਼ਤੇ ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ ਪੰਜਾਬੀ ਆ ਗਏ ਹੋਏ। ਸੋ ਪੰਜਾਬੀ ਯਾਨੀ ਕਿ ਕਹਿਣ ਦਾ ਮਤਲਬ ਦਲਜੀਤ ਦੋਸਾਂਝ ਦੀ ਗੱਲ ਹੋ ਜਾਂਦੀ ਆ, ਤਾਂ ਫਿਰ ਉਹ 2 ਨਵੰਬਰ ਦੇ ਦੂਜੇ ਹਫ਼ਤੇ ਨਿਊਜ਼ੀਲੈਂਡ ਦੇ ਵਿੱਚ ਦਲਜੀਤ ਦੋਸਾਂਝ ਆਉਣ ਦੀਆਂ ਖ਼ਬਰਾਂ ਜਿਹੜੀਆਂ ਨੇ ਉਹ ਵੀ ਚਰਚਾ ਦੇ ਵਿੱਚ ਆ ਗਈਆਂ। ਸੋ ਉਹਨਾਂ ਦੀਆਂ ਜਿਹੜੀਆਂ ਟਿਕਟਾਂ ਤੁਹਾਨੂੰ ਪਤਾ ਵੀ ਉਹ ਵੀ ਛੜਾ ਤੜ ਵਿਕ ਜਾਂਦੀਆਂ ਨੇ, ਸੋ ਫਿਰ ਉਹ ਵੀ ਆਉਂਦੇ ਸਮੇਂ ਦੇ ਵਿੱਚ ਜਿਹੜੀਆਂ ਜਾਣਕਾਰੀਆਂ ਨੇ ਤੁਹਾਡੇ ਨਾਲ ਲੈ ਕੇ ਅਸੀਂ ਹਾਜ਼ਰ ਹੋਵਾਂਗੇ। ਅਤੇ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ, ਤੁਸੀਂ ਸਾਡੇ ਨਾਲ ਜੁੜ ਗਏ, ਅਤੇ ਜਿਹੜੇ ਸ਼ੋਅ ਹੋਣ ਵਾਲੇ ਨੇ ਜਿਵੇਂ ਜੀ ਖਾਨ ਹੋਣਾਂ ਦੀ ਗੱਲ ਕੀਤੀ ਹੈ, ਟਿਕਟਾਂ ਲੈ ਲਿਓ, ਕਿਉਂਕਿ ਇਹ ਟਿਕਟਾਂ ਜਿਹੜੀਆਂ ਨੇ $15 ਦੀ ਟਿਕਟ ਹੈ ਸਿਰਫ, ਵਾਜਬ ਰੇਟ ਹੈ। ਸੋ ਇਸ ਤੋਂ ਪਹਿਲਾਂ ਕਿ ਸੋਲਡ ਆਊਟ ਹੋ ਜਾਵੇ ਇਹ ਸ਼ੋਅ, ਤਾਂ ਫਿਰ ਤੁਸੀਂ ਆਪਣੀਆਂ ਟਿਕਟਾਂ ਜਿਹੜੀਆਂ ਨੇ ਮੇਜਰ ਇੰਡੀਅਨ ਆਊਟਲੈਟ ਜਿੰਨੇ ਨੇ ਉੱਥੋਂ ਤੁਸੀਂ ਟਿਕਟਾਂ ਲੈਣੀਆਂ। ਗੁਰਦੀਪ ਅਟਵਾਲ ਜੀ, ਗੁਰਦੀਪ ਅਟਵਾਲ ਇੰਡੋ ਸਪਾਇਸ ਵਰਲਡ ਤੋਂ ਬਹੁਤ ਮਿਹਰਬਾਨੀ, ਤੁਸੀਂ ਧੰਨਵਾਦ ਹੈ ਤੁਹਾਡਾ, ਵੀ ਸਾਡਾ ਪ੍ਰੋਗਰਾਮ ਨੂੰ ਦੇਖ ਰਹੇ ਨੇ, ਸ਼ੁਕਰੀਆ ਉਹਨਾਂ ਦਾ ਵੀ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਗੁਰਦੀਪ ਜੀ, ਬਹੁਤ ਮਿਹਰਬਾਨੀ ਹੈ ਤੁਹਾਡਾ ਵੀ। ਅਤੇ ਚੜ੍ਹਦੀ ਕਲਾ 'ਚ ਰਹੋ ਉਹਦੇ ਉੱਤੇ ਜਰਨੈਲ ਸਿੰਘ ਰਾਹੋਂ ਸਾਹਿਬ ਹਮੇਸ਼ਾ ਸਾਡੇ ਨਾਲ ਜੁੜ ਜਾਂਦੇ ਨੇ, ਉਹਨਾਂ ਦਾ ਤਹਿ ਦਿਲ ਧੰਨਵਾਦ ਕਰਦੇ ਹਾਂ। ਉਹ ਵੀ ਕਾਫ਼ੀ ਉੱਦਮੀ ਨੇ, ਕਾਫ਼ੀ ਕੁਛ ਉਹਨਾਂ ਨੇ ਕਰਨਾ ਹੁੰਦਾ ਆ, ਔਰ ਇਹ ਬਿਨਾਂ ਉੱਦਮ ਤੋਂ ਨਹੀਂ ਚੱਲਦਾ। ਅਤੇ ਨਾਲ ਨਾਲ ਸਰਦਾਰ ਬਲਕਾਰ ਸਿੰਘ ਜੀ, ਉਹਨਾਂ ਦਾ ਤਹਿ ਦਿਲ ਧੰਨਵਾਦ ਕਰਦੇ ਹਾਂ। ਬਲਕਾਰ ਸਿੰਘ ਜੀ ਤੁਹਾਨੂੰ ਵੀ ਜੀਆਂ ਅਸੀਂ ਆਖਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਔਰ ਨਿਊਜ਼ੀਲੈਂਡ ਦੀ ਕਹਿੰਦੇ ਬੇਰੁਜ਼ਗਾਰੀ ਬਹੁਤ ਵੱਧ ਗਈ ਆ, ਕੰਮ ਕਰਨੇ ਚਾਹੀਦੇ ਆ। 1,58,000 ਲੋਕ ਕਹਿੰਦੇ ਨੇ ਕਿ ਨਿਊਜ਼ੀਲੈਂਡ ਦੇ ਵਿੱਚ ਦੋਸਤੋ ਬੇਰੁਜ਼ਗਾਰ ਨੇ। ਉੱਧਰੋਂ ਸਰਕਾਰ ਦੂਜੇ ਪਾਸੇ ਕਹਿ ਰਹੀ ਹੈ ਕਿ 8 ਦਸੰਬਰ ਨੂੰ ਜਿਹੜੇ ਵੀਜ਼ੇ ਆ ਉਹ ਜਿਹੜੇ ਨੇ ਉਹ ਓਪਨ ਕਰ ਦੇਣੇ ਆ, ਜਿਹੜੀ ਇੱਥੇ ਸ਼ੋਰਟੇਜ ਹੋ ਜਾਂਦੀ ਹੈ ਲੇਬਰ ਦੀ, ਉਹਦੇ ਕਰਕੇ 7-7 ਮਹੀਨੇ ਦੇ ਵੀਜ਼ੇ ਜਿਹੜੇ ਆ ਸੀਜ਼ਨਲ ਵੀਜ਼ੇ ਜਿਹੜੇ ਆ ਉਹ ਸਰਕਾਰ ਕਹਿੰਦੀ ਅਸੀਂ ਭਾਈ ਅਪਲਾਈ ਕਰ ਸਕਦੇ ਤੁਸੀਂ 8 ਦਸੰਬਰ ਤੋਂ। ਪਰ ਇਹਦੇ ਵਿੱਚ ਵੀਰ ਜੀ, ਸਤਿ ਸ਼੍ਰੀ ਅਕਾਲ ਜਰਨੈਲ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਤੁਹਾਡਾ ਵੀ ਸਤਿ ਸ਼੍ਰੀ ਅਕਾਲ ਹੈ। ਇਹਦੇ ਵਿੱਚ ਤੁਸੀਂ ਹੁਣ ਏਜੰਟਾਂ ਦੇ ਚੱਕਰਾਂ 'ਚ ਨਹੀਂ ਪੈਣਾ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਏਜੰਟਾਂ ਦੇ ਚੱਕਰਾਂ 'ਚ ਨਹੀਂ ਪੈਣਾ ਵੀ ਭਾਈ ਇਹ ਵੀਜ਼ੇ ਤਾਂ ਓਪਨ ਹੋ ਗਏ, ਉਹਨਾਂ ਨੇ ਪਤਾ ਨਹੀਂ ਕੀ ਮਸਾਲਾ ਲਾ ਕੇ ਤੁਹਾਨੂੰ ਫਿਰ ਤੁਹਾਡੇ ਕੋਲ ਪੈਸੇ ਹੜੱਪ ਲੈਣੇ ਆ ਕਿ ਚਲੋ ਨਿਊਜ਼ੀਲੈਂਡ ਦਾ ਵੀਜ਼ੇ ਖੁੱਲ੍ਹ ਗਏ। ਭਾਈ ਇਹ ਵੀਜ਼ੇ ਇਸ ਤਰ੍ਹਾਂ ਨਹੀਂ ਹੈ, ਇਹਦੇ ਵਿੱਚ ਤੁਸੀਂ ਕਿਸੇ ਪਾਰਟਨਰ ਨੂੰ ਨਹੀਂ ਬੁਲਾ ਸਕਦੇ, ਤੁਸੀਂ ਆਪਣੇ ਮਾਤਾ ਪਿਤਾ ਨੂੰ ਨਹੀਂ ਬੁਲਾ ਸਕਦੇ, ਔਰ ਤੁਹਾਨੂੰ ਅੰਗਰੇਜ਼ੀ ਦੀ ਤਾਂ ਬਿਲਕੁਲ ਲੋੜ ਨਹੀਂ ਹੈ ਇਸ ਵਿੱਚ। ਉਹ ਸੀਜ਼ਨਲ ਵੀਜ਼ਾ ਤੁਹਾਨੂੰ ਜਿਹੜਾ ਆ ਉਹ ਤੁਸੀਂ ਅਪਲਾਈ ਕਰ ਸਕੋਗੇ ਵੈਬਸਾਈਟ ਦੇ ਉੱਤੇ, ਨਿਊਜ਼ੀਲੈਂਡ ਦੀ ਜਿਹੜੀ ਵੈਬਸਾਈਟ ਹੈ ਇਮੀਗ੍ਰੇਸ਼ਨ ਦੀ, ਉਹਦੇ ਉੱਤੇ ਜਾ ਕੇ ਤੁਸੀਂ ਸਾਰੀ ਜਿਹੜੀ ਜਾਣਕਾਰੀ ਆਪ ਲੈ ਲੈਣੀ ਹੈ, ਜਾਂ ਕਿਸੇ ਨੂੰ ਇੱਥੇ ਜਿਹੜੇ ਐਡਵਾਈਜ਼ਰ ਨੇ ਤੁਹਾਡੇ ਇਮੀਗ੍ਰੇਸ਼ਨ ਐਡਵਾਈਜ਼ਰ, ਉਹਨਾਂ ਤੋਂ ਸਲਾਹ ਜਿਹੜੀ ਉਹ ਲੈ ਲੈਣੀ ਆ। ਆਹ ਮੇਰੇ ਤੇਰੇ ਵਰਗੇ ਤੋਂ ਨਹੀਂ ਲੈਣੀ, ਅੱਧੀਆਂ ਗੱਲਾਂ ਪਤਾ ਹੁੰਦਾ ਸਾਨੂੰ, ਅੱਧੀਆਂ ਪਤਾ ਹੀ ਨਹੀਂ ਹੁੰਦਾ। ਸੋ ਇਸ ਕਰਕੇ ਕਾਫੀ ਉਹ ਗੁੰਝਲਦਾਰ ਚੀਜ਼ ਨਾ ਬਣ ਜਾਵੇ ਤੁਹਾਡੇ ਲਈ ਤੇ ਤੁਸੀਂ ਉਹ ਜਿਹੜੀ ਆ ਪਰਖ ਲੈਣਾ ਪਈ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਸੋ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਇਹ ਤੁਸੀਂ ਜੁੜ ਜਾਂਦੇ ਹੋ ਤੇ ਬਸ ਗੱਲਾਂ ਬਾਤਾਂ ਹੋ ਜਾਂਦੀਆਂ ਰੂਹਦਾਰੀ ਦੀਆਂ ਪਤਾ ਲੱਗ ਗਿਆ ਦੇਖੋ ਕਿੱਥੇ ਕਿੱਥੇ ਦੁਨੀਆਂ ਬੈਠੀ ਆ ਤੇ ਉਹਨਾਂ ਦੇ ਨਾਲ ਜਿਹੜਾ ਰਾਬਤਾ ਜਿਹੜਾ ਉਹ ਹੋ ਜਾਂਦਾ ਸੋ ਸਭ ਦਾ ਸਤਿਕਾਰ ਹੈ ਜੀ ਆਉਂਦੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ ਹੋਰ ਵੀ ਜਾਣਕਾਰੀਆਂ ਲੈ ਕੇ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਤੁਸੀਂ ਸਾਥ ਦੇ ਰਹੇ ਹੋ ਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ ਮੈਂ ਇੱਥੇ ਹੁਣ ਇਹ ਫੇਸਬੁੱਕ ਬੰਦ ਕਰ ਦੇਣੀ ਹੁਣ 104.6 FM ਟਿਊਨ ਕਰੋ ਇੱਕ ਦੋ ਗੀਤ ਵਧੀਆ ਵਧੀਆ ਗੀਤ ਮੈਂ ਤੁਹਾਨੂੰ ਸੁਣਾ ਦੇਣੇ ਆ ਤੇ ਜਦ ਤੱਕ ਲਈ ਆਪਣਾ ਖਿਆਲ ਰੱਖੋ ਤੇ ਠੰਡ ਤੋਂ ਬਚੇ ਰਹਿਣਾ ਠੰਡ ਬਹੁਤ ਆ ਨਿਊਜ਼ੀਲੈਂਡ ਦੇ ਵਿੱਚ ਸੋ ਠੰਡ ਤੋਂ ਬਚਣਾ ਬਹੁਤ ਮਿਹਰਬਾਨੀ ਧੰਨਵਾਦ ਤੁਹਾਡਾ ਸ਼ੁਕਰੀਆ ਲਓ ਜੀ ਫੇਸਬੁੱਕ ਤਾਂ ਹੁਣ ਮੈਂ ਕਰਤੀ ਆ ਬੰਦ ਹੁਣ ਕਿਉਂਕਿ ਉੱਥੇ ਆਪਣੇ ਗੀਤ ਨਹੀਂ ਲੱਗਦੇ ਫਿਰ ਆਪਾਂ ਹੁਣ ਗੀਤ ਲਾਉਣੇ ਵੀ ਨਹੀਂ ਹੁਣ ਆਪਾਂ ਤੁਹਾਨੂੰ ਇੱਧਰ ਗੀਤ ਸੁਣਾਉਂਦੇ ਹਾਂ ਕਿਹੜਾ ਗੀਤ ਸੁਣਾਈਏ ਗੀਤ ਤੁਹਾਨੂੰ ਮੈਂ ਚਲੋ ਆਹ ਸੁਣਾ ਦਿੰਦਾ ਥੋੜ੍ਹਾ ਜਿਹਾ ਰੋਮੈਂਟਿਕ ਗੀਤ ਲੱਗਦਾ ਮੈਂ ਉਹਨਾਂ ਦਾ ਕੁਲਵਿੰਦਰ ਬਿੱਲੇ ਹੋਣਾ ਦਾ ਉੱਥੋਂ ਬਾਹਰ ਮੈਂ ਦੇਖਦਾ ਵੀ ਕਿਹੜੇ ਕਿਹੜੇ ਗੀਤ ਆ ਕਿਉਂਕਿ ਗੀਤ ਵੀ ਕੱਢਣੇ ਫਰਮਾਇਸ਼ਾਂ ਜਿਵੇਂ ਜਿਵੇਂ ਫਰਮਾਇਸ਼ਾਂ ਆਉਣਗੀਆਂ ਉਸੇ ਤਰ੍ਹਾਂ ਤੁਹਾਡੇ ਗੀਤ ਤੁਹਾਡੇ ਤੱਕ ਮੈਂ ਪਹੁੰਚਾਉਣੇ ਆ ਅਤੇ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ 815-8100 ਆ ਸਟੂਡੀਓ ਦਾ ਫੋਨ ਨੰਬਰ ਆ ਮਾਰ ਦਿਓ ਕਾਲ ਫਿਰ ਮਿਹਰਬਾਨੀ
ਮੁੜੀ ਕਿੱਥੇ ਪਿੱਛੇ ਮੁੜਦਾ ਤੂੰ ਚੱਟਾ ਲੰਮੇ ਲੰਮੇ ਕਦਮ ਨਾ ਤੁਰਦਾ ਤੂੰ ਚੱਟਾ ਮੁੱਛ ਮੁੜੀ ਕਿੱਥੇ ਪਿੱਛੇ ਮੁੜਦਾ ਤੂੰ ਚੱਟਾ ਲਟੋਰ ਆੜਾ ਜੜੇ ਆਵੇ ਆਕੜਾ ਨਾ ਪਰੇ ਆਵੇ ਘੁੰਮਦਾ ਤੂੰ ਜੱਚ ਕੇ ਸੱਚੇ ਖੱਬੇ ਤੱਕ ਕਿਵੇਂ ਲੰਘ ਗਿਆ ਹੱਸ ਕੇ ਵੇ ਖੱਬੇ ਪਾਸੇ ਕਾਲ ਚੁੱਚ ਬਹਿ ਗਿਆ ਬਸ ਕੇ ਸੱਚੇ ਖੱਬੇ ਤੱਕ ਕਿਵੇਂ ਲੰਘ ਗਿਆ ਹੱਸ ਕੇ ਵੇ ਖੱਬੇ ਪਾਸੇ
ਬਾਕੀ ਤਾਰੇ ਕੰਬਰੀ ਕਤਲ ਕਰਾਊ ਨੀ ਜਵਾਨੀ ਤੇਰੀ ਕੰਦਰੀ ਦੋ ਅੱਖਾਂ ਤੇਰੀਆਂ ਚ ਬਾਕੀ ਤਾਰੇ ਕੰਬਰੀ ਕਤਲ ਕਰਾਊ ਨੀ ਜਵਾਨੀ ਤੇਰੀ ਕੰਦਰੀ ਦੰਦ ਬੱਗੇ ਬੱਗੇ ਤੇਰੇ ਗੱਲਾਂ ਵਿੱਚ ਖੱਡੇ ਤੇਰੇ ਦੰਦ ਬੱਗੇ ਬੱਗੇ ਤੇਰੇ ਗੱਲਾਂ ਵਿੱਚ ਖੱਡੇ ਤੇਰੇ ਜੋ ਚੀਜ਼ ਪਾਲੀ ਸਾਜੀ ਉੱਤਲੇ ਦੰਦਾ ਨਾ ਭੁੱਲ ਥੱਲੇ ਆਲਾ ਚੱਪ ਗਈ ਨਿਰਣੇ
ਬਠਿੰਡੇ ਦਾ ਤੂੰ ਰੁੱਖੀ ਜੀ ਬੋਲੀ ਨਾਮ ਤੇਰਾ ਨਿੱਤ ਨਵੇ ਰੌਲੇ ਚ ਬੋਲੇ ਟੈਨਸ਼ਨ ਜੀ ਲੈ ਜਾਵੇ ਮੈਂ ਦਿਲ ਦੀਆਂ ਬੋਲੀ ਚੱਕਾ ਤੇ ਉੱਚੀ ਆਹ ਵੇਲੀ ਲੱਗਦੇ ਖੱਤ ਵੇਲੀ ਡਿਓਰ ਨਜ ਰੱਖੇ ਟੱਕ ਕੇ ਸੱਜੇ ਖੱਬੇ ਤੱਕ ਕੇ ਵੇ ਲੰਘ ਗਿਆ ਹੱਸ ਕੇ ਵੇ ਖੱਬੇ ਪਾਸੇ ਕਾਲ ਚੁੱਚ ਬਹਿ ਗਿਆ ਬਸ ਕੇ ਸੱਜੇ ਖੱਬੇ ਤੱਕ ਕੇ ਵੇ ਲੰਘ ਗਿਆ ਹੱਸ ਕੇ ਵੇ ਖੱਬੇ ਪਾਸੇ
ਤੇਰੇ ਨੱਕ ਦਾ ਜ਼ਹਿਰ ਨਾਲ ਭਰੇ ਅਸਨੇਕ ਤੇਰੀ ਲੱਤ ਦਾ ਮਿੰਟ ਲਾਉਂਦਾ ਸਿੱਟ ਲੈਂਦਾ ਗੱਡੀ ਵਿੱਚ ਗੋਰੀਏ ਚੱਕ ਲੈਂਦਾ ਕਿਸੇ ਜੇ ਕੋਈ ਤੇਰਾ ਟੈਮ ਚੱਕਦਾ ਕਪਤਾਨ ਕਪਤਾਨ ਨਾਰੇ ਛੱਡੀ ਬੈਠਾ ਵੈਲ ਸਾਰੇ ਕਪਤਾਨ ਕਪਤਾਨ ਨਾਰੇ ਛੱਡੀ ਬੈਠਾ ਵੈਲ ਸਾਰੇ ਤੂੰ ਦਿਲ ਨੂੰ ਜਦੋਂ ਦੀ ਲੱਗ ਗਈ ਉੱਤਲੇ ਦੰਦਾ ਨਾ ਭੁੱਲ ਥੱਲੇ ਆਲਾ ਚੱਪ ਗਈ ਨਿਰਣੇ
ਦੁਆ ਵਰਗੀ ਪੰਜਾਬੀ ਨਿਰੇ ਖੁਦਾ ਵਰਗੀ ਪੰਜਾਬੀ ਨਾਨਕ ਦੀ ਰਬਾਬ ਵਰਗੀ ਪੰਜਾਬੀ ਕੋਰੇ ਜਵਾਬ ਵਰਗੀ ਪੰਜਾਬੀ ਚਮਕਦੇ ਆਫਤਾਬ ਵਰਗੀ ਪੰਜਾਬੀ ਨੈਣਾ ਦੇ ਨੀਰ ਵਰਗੀ ਪੰਜਾਬੀ ਸੱਜਣਾ ਦੇ ਨਾਂ ਵਰਗੀ ਤੇ ਪੰਜਾਬੀ ਬੋਰਡ ਦੀ ਛਾਂ ਵਰਗੀ ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ ਕਿਉਂਕਿ ਸਾਡੀ ਪੰਜਾਬੀ ਹੈ ਮਾਂ ਵਰਗੀ ਸੁਣਦੇ ਰਹਿਣਾ ਪ੍ਰੋਗਰਾਮ ਨੱਚਦਾ ਪੰਜਾਬ ਹਰ ਮੰਗਲਵਾਰ ਦੀ ਸ਼ਾਮ 3:15 ਤੋਂ ਲੈ ਕੇ 4:45 ਤੱਕ ਬਣੇ ਰਹੋ ਨੱਚਦਾ ਪੰਜਾਬ ਦੀ ਟੀਮ ਅਮਰੀਕ ਜੀ ਤੇ ਰੀਨਾ ਸਿੰਘ ਦੇ ਨਾਲ ਧੰਨਵਾਦ ਜੀ ਨੱਚਦਾ ਪੰਜਾਬ 104.6 ਪਲੈਨਟ ਐਫਐਮ ਤੇ ਆਨਲਾਈਨ ਸੁਣਨ ਲਈ www.planetaudio.org.nz/nachdapanjab
ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਤਰਸੇਮ ਸਿੰਘ ਜੱਸੜ ਤੇ ਤੁਸੀਂ ਸੁਣ ਰਹੇ ਹੋ ਜੀ ਨੱਚਦਾ ਪੰਜਾਬ ਰੇਡੀਓ ਕਿਉਂਦੇ ਵਸਦੇ ਰਹੋ ਚੜ੍ਹਦੀ ਕਲਾ ਚ ਰਹੋ
ਸਤਿ ਸ਼੍ਰੀ ਅਕਾਲ ਜੀ ਮੈਂ ਹਮਨਤ ਨੂਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨੱਚਦਾ ਪੰਜਾਬ ਰੀਨਾ ਸਿੰਘ ਤੇ ਅਮਰੀਕ ਸਿੰਘ ਦੇ ਨਾਲ
ਸੋ ਮੈਂ ਤੁਹਾਡਾ ਆਪਣਾ ਅਮਰੀਕ ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਿਆ ਇਹ ਪ੍ਰੋਗਰਾਮ ਹਰੇਕ ਮੰਗਲਵਾਰ ਨੂੰ 3:15 ਤੋਂ ਲੈ ਕੇ 4:45 ਤੱਕ ਹੋਵੇਗਾ ਹਰੇਕ ਮੰਗਲਵਾਰ ਹੋਵੇਗਾ ਤੇ ਸੁਣਦੇ ਰਹਿਣਾ ਮਿੱਤਰੋ ਸਟੂਡੀਓ ਦਾ ਫੋਨ ਨੰਬਰ 815-8100 ਬਹੁਤ ਮਿਹਰਬਾਨੀ ਨੱਚਦਾ ਪੰਜਾਬ 104.6 ਪਲੈਨਟ ਐਫਐਮ ਤੇ www.planetaudio.org.nz/nachdapanjab
ਦੀ ਦੁਆ ਵਰਗੀ ਪੰਜਾਬੀ ਨਿਰੇ ਖੁਦਾ ਵਰਗੀ ਪੰਜਾਬੀ ਨਾਨਕ ਦੀ ਰਬਾਬ ਵਰਗੀ ਪੰਜਾਬੀ ਕੋਰੇ ਜਵਾਬ ਵਰਗੀ ਪੰਜਾਬੀ ਚਮਕ ਦੇ ਆਫਤਾਬ ਵਰਗੀ ਪੰਜਾਬੀ ਨੈਣਾ ਦੇ ਨੀਰ ਵਰਗੀ
اپنے مکانوں میں وہ اپنے مکانوں میں وہ اپنے مکانوں میں آرام سے سوتے کچھ لوگ زمانے میں ایسے بھی تو ہوتے ہیں کچھ لوگ زمانے میں ایسے بھی تو ہوتے ہیں ایسے بھی تو ہوتے ہیں محفل میں تو ہنستے ہیں محفل میں تو ہنستے ہیں تنہائی میں روتے ہیں اچھا یہ بھی ہو سکتا ہے محفل میں تو نچتے ہیں دیوانوں کی دنیا کا عالم ہی نرالا ہے دیوانوں کی دنیا کا عالم ہی نرالا ہے دیوانوں کی دنیا کا عالم ہی نرالا ہے ہنستے ہیں تو ہنستے ہیں
हंसते हैं तो हंसते हैं, रोते हैं तो रोते मार्क किस बात का रोना है, किस बात पे रोते हैं, किस बात का रोना है, किस बात पे रोते हैं, इस बात का रोना है, इस बात पे रोते हैं कि कश्ती के मुहाफिज ही कश्ती के मुहाफिज ही कश्ती को डुबोते कुछ ऐसे दीवाने हैं सूरज को पकड़ते हैं किसी को यकीन नहीं आता कभी हनुमान चालीसा पढ़ा है कुछ ऐसे दीवाने हैं सूरज को पकड़ते हैं कुछ लोग उम्र सारी अंधेरा ही ढोते हैं के टुकड़े हैं मेरे दर्द के टुकड़े हैं ये शेर नहीं सागर मेरे दर्द के टुकड़े हैं ये शेर नहीं सागर ये शेर नहीं सागर हम कांच के धागों में के धागों में जख्मों को पिरोते
जी बिल्कुल दोस्तों स्टूडियो दे विच फिर दोबारा इस नूं रिकॉर्ड करके अरदास मान ने गीत थोड़े से विच पेश किया सो बहुत मेहरबानी है धन्यवाद है थोड़े सब दा और तुसी भी साथ दे रहे हो इस करके थोड़ा सब दा भी सत्कार कर दे कुछ मित्र प्यारे कोई लिख के भेज देने यार मैं कह भी थोड़े नाल साझा कर दईए कहंदे ने कि ना भरम वड्डा ते ना ही धर्म वड्डा चंगा कीता होया कर्म वड्डा ना खुदाई वड्डी ते ना ही लुकाई वड्डी मेहनत दिखी ते कमाई वड्डी ना मान वड्डा ते ना ही सन्मान वड्डा सच दा होया ज्ञान वड्डा ना अत वड्डी ते ना ही मत वड्डी दुध तो चिट्टी रखी पत वड्डी ना तख्त वड्डा ते ना जगत वड्डा मौके ते विचारा होया कहंदे वक्त वड्डा बहुत मेहरबानी धन्यवाद है वक्त नूं आपां जरूर पछाण लईए सो वक्त बक्या ही बहुत वड्डा है दोस्तों समय समय दे उत्ते राजयां नूं भीख मंगा दिंदा है ते फिर भीख जिहड़े मंगदे ने उहनां नूं राजे भी बना दिंदा है वक्त दी खेड है मित्रों ਵਕਤ ਵਾਕਿਆ ਹੀ ਬਹੁਤ ਵੱਡਾ ਹੈ ਤੇ ਵਕਤ ਦੀ ਆਪਾਂ ਸਮੇਂ ਦੀ ਕਦਰ ਕਰਿਆ ਕਰੀਏ ਬਹੁਤ ਮਿਹਰਬਾਨੀ ਸਰ ਸਮਾਂ ਜਿਹੜਾ ਉਹ ਬਹੁਤ ਛੇਤੀ ਦੇ ਨਾਲ ਲੰਘ ਰਿਹਾ ਤੇ 4:36 ਹੋ ਗਏ ਮੈਂ ਇੱਕ ਗੀਤ ਹੋਰ ਤੁਹਾਡੀ ਸੇਵਾ 'ਚ ਪੇਸ਼ ਕਰਨਾ ਹੈ ਤੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਸਭ ਦਾ ਸੋ ਤੁਸੀਂ ਸਤਿਕਾਰ ਦੇ ਰਹੇ ਹੋ ਇਸ ਸਮੇਂ ਦੇ ਵਿੱਚ ਫੇਸਬੁੱਕ ਜ਼ਰੀਏ ਤੁਹਾਡੇ ਨਾਲ ਜਿਹੜੀਆਂ ਮੁਲਾਕਾਤਾਂ ਜਿਹੜੀਆਂ ਉਹ ਹੁੰਦੀਆਂ ਰਹਿਣਗੀਆਂ ਤਾਂ ਆਪਣਾ ਦੋਸਤੋ ਤੁਸੀਂ ਖਿਆਲ ਰੱਖਣਾ ਅਤੇ ਤੁਹਾਡੀ ਸੇਵਾ ਦੇ ਵਿੱਚ ਮੈਂ ਗੀਤ ਜਿਹੜਾ ਹੈ ਉਹ ਪੇਸ਼ ਕਰ ਦੇਣਾ ਅਤੇ ਨਾਲ ਨਾਲ ਕੁਝ ਜਿਹੜੀਆਂ ਜਾਣਕਾਰੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਲੈਣੀਆਂ ਸੋ ਅਗਲੇ ਹਫ਼ਤੇ ਫਿਰ ਮਿਲਾਂਗੇ ਨਸ਼ਾ ਪੰਜਾਬ ਪ੍ਰੋਗਰਾਮ ਤੋਂ ਮੈਂ ਅਮਰੀਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਚੀ ਖਾਨ ਹੁਣ ਦੀਆਂ ਮੈਂ ਵਾਰ ਵਾਰ ਕਹਿ ਰਿਹਾ ਕਿ ਟਿਕਟਾਂ ਜਿਹੜੀਆਂ ਤੁਸੀਂ ਲੈ ਲਓ ਅਤੇ ਟਿਕਟਾਂ ਬਹੁਤ ਜਲਦ ਵਿਕ ਜਾਣੀਆਂ ਨੇ ਕਾਫ਼ੀ ਸਸਤੀਆਂ ਨੇ ਔਰ ਵਧੀਆ ਕਲਾਕਾਰ ਹੈ ਅਤੇ ਆਪਣੇ ਟਿਕਟਾਂ ਲੈਣ ਦੇ ਲਈ ਮੇਜਰ ਇੱਟ ਆਊਟਲੈਟ ਜਿਹੜੇ ਨੇ ਉੱਥੋਂ ਤੁਸੀਂ ਆਪਣੀਆਂ ਟਿਕਟਾਂ ਜਿਹੜੀਆਂ ਨੇ ਉਹ ਖਰੀਦ ਲਓ ਸਿਰਫ $15 ਦੀ ਟਿਕਟ ਹੈ ਜਿਹੜੀ ਉਹ ਤੁਹਾਨੂੰ ਉੱਥੋਂ ਮਿਲ ਜਾਣੀ ਹੈ ਚਲੋ ਮਿੱਤਰੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਫਿਰ ਆਪਣਾ ਤੁਸੀਂ ਖਿਆਲ ਰੱਖਣਾ ਅਗਲੇ ਹਫ਼ਤੇ ਮਿਲਦੇ ਹਾਂ ਰੇਡੀਓ 'ਤੇ ਫਿਰ ਫੇਸਬੁੱਕ ਜ਼ਰੀਏ ਫਿਰ ਤੁਹਾਡੇ ਨਾਲ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ ਸਤਿ ਸ਼੍ਰੀ ਅਕਾਲ ਹੈ ਜੀ ਮੇਰੇ ਵੱਲੋਂ
ਪੰਜਾਬੀ ਬੜਾ ਹੀ ਚਿੱਤ ਕਰਦਾ ਉਹ ਇੱਕ ਵੀਰ ਦਈ ਮੇਰਾ ਪਾਸੋ ਘਰ ਨੂੰ ਬੜਾ ਹੀ ਚਿੱਤ ਕਰਦਾ ਉਹ ਭੈਣਾ ਭਾਵੇਂ ਲੱਖ ਜੋਦੀਆਂ ਲੱਖ ਜੋਦੀਆਂ ਉਹ ਭੈਣਾ ਭਾਵੇਂ ਲੱਖ ਜੋਦੀਆਂ ਭਾਈਆਂ ਬਾਜ ਨਾ ਖਰਾਂ ਦੇ ਵਿੱਚ ਸਰਦਾ ਉਹ ਭੈਣਾ ਭਾਵੇਂ ਲੱਖ ਜੋਦੀਆਂ ਭਾਈਆਂ ਬਾਜ ਨਾ ਖਰਾਂ ਦੇ ਵਿੱਚ ਸਰਦਾ ਭਾਈਆਂ ਬਾਜੋ ਰੱਬਾ ਮੇਰਿਆ ਰੱਬਾ ਮੇਰਿਆ ਭਾਈਆਂ ਬਾਜੋ ਰੱਬਾ ਮੇਰਿਆ ਘਰ ਪੇਕਿਆਂ ਦਾ ਸੁਨਣਾ ਸੁਨਣਾ ਜਾਪੇ ਉਹ ਭਾਈਆਂ ਬਾਜੋ ਰੱਬਾ ਮੇਰਿਆ ਘਰ ਪੇਕਿਆਂ ਦਾ ਸੁਨਣਾ ਸੁਨਣਾ ਜਾਪੇ ਸਿਰ ਉੱਤੇ ਹੱਥ ਤਰਕੇ ਭੈਣਾ ਰੋਂਦੀਆਂ ਨੂੰ ਵੀਰ ਵਰਾਉਂਦੇ ਜੱਗ ਭਾਵੇਂ ਲੱਖ ਵਸਦਾ ਲੱਖ ਵਸਦਾ ਜੱਗ ਭਾਵੇਂ ਲੱਖ ਵਸਦਾ ਵੀਰ ਆ ਕੇ ਦੁੱਖ ਭੈਣਾ ਦੇ ਵੰਡਾਉਂਦੇ ਉਹ ਜੱਗ ਭਾਵੇਂ ਲੱਖ ਵਸਦਾ ਵੀਰ ਆ ਕੇ ਦੁੱਖ ਭੈਣਾ ਦੇ ਵੰਡਾਉਂਦੇ ਜਿੰਦ ਕੱਟ ਲੈ ਮੇਰੀ ਭਾਵੇਂ ਜਿੰਦ ਕੱਟ ਲੈ ਮੇਰੇ ਵੀਰ ਨੂੰ ਕਦੇ ਨਾ ਕੁਝ ਹੋਵੇ ਉਹ ਸੁੱਖਾਂ ਸਦਾ ਸੁੱਖ ਦੀ ਰਹੇ ਸੁੱਖ ਦੀ ਰਹੇ ਉਹ ਸੁੱਖਾਂ ਸਦਾ ਸੁੱਖ ਦੀ ਰਹੇ ਕਿਤੇ ਵੀਰ ਨਾ ਕਿਸੇ ਦਾ ਰੱਬ ਖੋਵੇ ਉਹ ਸੁੱਖਾਂ ਸਦਾ ਸੁੱਖ ਦੀ ਰਹੇ ਕਿਤੇ ਵੀਰ ਨਾ ਕਿਸੇ ਦਾ ਰੱਬ ਖੋਵੇ ਦੇਸ਼ ਸ਼ਰੀ ਕੇ ਵਾਲੇ ਹੋ ਸਕਿਆ ਫਰਾਵਾਂ ਬਾਜ ਦੇ ਰੈਣ ਖੂਰ ਦੇ ਸ਼ਰੀ ਕੇ ਵਾਲੇ
ਲਾਲ ਅਠੋਲੀ ਵਾਲੇ ਅਦੇਰਾ ਲਾਵੀ ਨਾ ਖਤ ਪੜ ਲੰਮੀਆਂ ਹੋਰ ਤਰੀਕਾਂ ਪਾਵੀ ਨਾ ਦਿਨ ਅੱਜ ਦਾ ਆ ਜਾ